ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਾਲਵਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
जी दोस्तों स्वागत कर दिया जी एक बार फिर तो प्रोग्राम लारा लाके मैं थोड़ी खिदमत हाजिर हाँ अमरदीप कौर प्रोग्राम सुन वाले सारे दोस्तों अमरदीप वालों बहुत ही प्यार भरी सत श्री अकाल गुड मॉर्निंग आदाब नमस्कार ते वाहिगुरु जी का खालसा वाहिगुरु जी की फतेह सो दिन हमेशा वांग मंगलवार दा मंगलवार असीं जुड़ बैठे हुंदे आ मेलबर्न तो सो मेलबर्न तो अज लहरां दा जिहड़ा सफर है आपां शुरू करन जा रहे हां ते पूरे 2 घंटे जिहड़ा इह सफर है तुहाडे नाल जारी रहना ਤੇ ਤਿੰਨ ਵੱਲ ਨਜ਼ਰ ਮਾਰੀਏ ਤਾਂ ਮੰਗਲਵਾਰ ਦਾ ਦਿਨ ਤਾਂ ਹੈ ਹੀ ਹੈ ਸਾਲ 2018 ਦੇ ਅਕਤੂਬਰ ਮਹੀਨੇ ਦੀ 23 ਤਰੀਕ ਹੋ ਗਈ ਹੈ ਤੇ ਨਾਨਕਸ਼ਾਹੀ ਸੰਮਤ 550 ਦੇ ਕੱਤਕ ਮਹੀਨੇ ਦੀ ਅੱਜ 7 ਤਰੀਕ ਹੈ ਦੋਸਤੋ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਕਿ ਮੈਲਬਰਨ ਕੈਨਬਰਾ ਤੇ ਸਿਡਨੀ ਦੇ ਵਿੱਚ ਜਿਹੜਾ ਸਮਾਂ ਜੀ ਉਹ 8:01 ਦਾ ਇਸ ਵੇਲੇ ਹੋ ਚੁੱਕਿਆ ਜਦਕਿ ਬ੍ਰਿਸਬੇਨ ਦੇ ਵਿੱਚ ਇਸ ਵੇਲੇ 7:01 ਹੋਏ ਨੇ ਐਡੀਲੇਡ ਦੇ ਵਿੱਚ 7:31 ਤੇ ਪਰਥ ਦੇ ਵਿੱਚ ਅਜੇ 5:01 ਉੱਥੇ ਅਜੇ ਤੜਕਾ ਤੇ ਇਹਦੇ ਨਾਲ ਹੀ ਅਸੀਂ ਆਸਟ੍ਰੇਲੀਆ ਦੇ ਸ਼ਹਿਰਾਂ ਤੋਂ ਬਾਹਰ ਚੱਲੀਏ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਸਮਾਂ ਜਿਹੜਾ 10:02 ਦਾ ਹੋ ਚੁੱਕਿਆ ਤੇ ਇਸ ਤੋਂ ਵੀ ਬਾਹਰ ਚੱਲੀਏ ਜਿੱਥੇ ਚੜ ਚੁੱਕਿਆ ਮੰਗਲਵਾਰ ਹਾਂਗਕਾਂਗ ਦੇ ਵਿੱਚ ਵੀ ਮੰਗਲਵਾਰ ਚੜ ਚੁੱਕਿਆ ਜੀ ਸਮਾਂ ਜਿਹੜਾ ਉੱਥੇ 5:02 ਦਾ ਤੇ ਇਸੇ ਤਰ੍ਹਾਂ ਮੰਗਲਵਾਰ ਚੜ ਚੁੱਕਿਆ ਜੀ ਦੁਬਈ ਦੇ ਵਿੱਚ ਸਿਰਫ 1 ਘੰਟਾ ਪਹਿਲਾਂ ਹੀ ਚੜਿਆ 1:02 ਬਹੁਤ ਵੱਡਾ ਤੜਕਾ ਦੁਬਈ ਦੇ ਵਿੱਚ ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਮੰਗਲਵਾਰ ਦਾ ਦਿਨ ਚੜ ਚੁੱਕਿਆ ਪਰ ਬਹੁਤ ਵੱਡਾ ਤੜਕਾ 2:32 ਦਾ ਸਮਾਂ ਤੇ ਪੰਜਾਬ ਦੇ ਪਟਿਆਲਾ ਸਟੂਡੀਓ ਤੋਂ ਇਸ ਵੇਲੇ ਸਾਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਸਰਬਜੀਤ ਸਿੰਘ ਹੋਰੀ ਇਸ ਵੱਡੇ ਤੜਕੇ ਚ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਹੁਣ ਗੱਲ ਕਰਦੇ ਹਾਂ ਉਹਨਾਂ ਮੁਲਕਾਂ ਦੀ ਜਿੱਥੇ ਅਜੇ ਵੀ ਚੱਲ ਰਿਹਾ ਸੋਮਵਾਰ ਸੋ ਕੈਨੇਡਾ ਦੇ ਵਿੱਚ ਅਜੇ ਸੋਮਵਾਰ ਚੱਲ ਰਿਹਾ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਸਮਾਂ 2:02 ਦਾ ਸੋਮਵਾਰ ਦੀ ਬਾਅਦ ਦੁਪਹਿਰ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਜੀ ਸੋਮਵਾਰ ਦੀ 5:02 ਉੱਥੇ ਹੋ ਚੁੱਕੇ ਨੇ ਤੇ ਜਦਕਿ ਵਿਨੀਪੈਗ ਦੇ ਵਿੱਚ ਅਜੇ ਸ਼ਾਮ ਦੇ 4 ਵਜੇ ਨੇ 4:03 ਸੋਮਵਾਰ ਦੀ ਸ਼ਾਮ ਪਈ ਹੋਈ ਹੈ ਤੇ ਇਸੇ ਤਰ੍ਹਾਂ ਲੋਸ ਏਂਜਲਸ ਦੇ ਵਿੱਚ 2:03 ਬਾਅਦ ਦੁਪਹਿਰ ਦੇ ਹੋਏ ਨੇ US ਦੇ ਵਿੱਚ ਤੇ ਲੰਡਨ ਦੇ ਵਿੱਚ ਵੀ ਸੋਮਵਾਰ ਦੀ ਰਾਤ ਪਈ ਹੋਈ ਹੈ 10:03 ਹੋਏ ਨੇ ਇਸ ਵੇਲੇ ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਆਵਾਜ਼ ਦੇ ਸਫ਼ਰ ਦੇ ਵਿੱਚ ਔਰ ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਨਾਲ ਹੀ ਨਾਲ ਉਸ ਪਰਮਾਤਮਾ ਅੱਗੇ ਉਸ ਪਰਵਰਦਗਾਰ ਅੱਗੇ ਅਰਦਾਸ ਇਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਤੁਹਾਡੀ ਜ਼ਿੰਦਗੀ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਖੁਸ਼ੀਆਂ ਲੱਦਾ ਹੋਵੇ ਸੋ ਤੁਸੀਂ ਖੁਸ਼ੀਆਂ ਖੇੜੇ ਮਾਣੋ ਔਰ ਜਿਹੜੀਆਂ ਗਰਮ ਹਵਾਵਾਂ ਦੇ ਬੁੱਲੇ ਆ ਉਹ ਤੁਹਾਡੇ ਤੋਂ ਦੂਰ ਰਹਿਣ ਸੋ ਇਸੇ ਅਰਦਾਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਤੁਹਾਨੂੰ ਦੱਸ ਦਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਖਬਰਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਔਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਅੱਜ ਦੀਆਂ ਖਾਸ ਸੁਰਖੀਆਂ ਦੇ ਉੱਤੇ ਖਾਸ ਖਬਰਾਂ ਦੇ ਉੱਤੇ ਅਸੀਂ ਨਜ਼ਰ ਮਾਰਾਂਗੇ ਝਾਤ ਮਾਰਾਂਗੇ ਤੇ ਨਾਲ ਹੀ ਨਾਲ ਮੌਸਮ ਦੀ ਜਿਹੜੀ ਜਾਣਕਾਰੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੋਂ ਇਲਾਵਾ ਕੁਛ ਜ਼ਰੂਰੀ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਅੱਜ ਅਸੀਂ ਸਾਂਝੀਆਂ ਕਰਨੀਆਂ ਨੇ ਔਰ ਇਸ ਤੋਂ ਇਲਾਵਾ ਅੱਜ ਇੱਕ ਖਾਸ ਮੁਲਾਕਾਤ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਸੋ ਉਹ ਖਾਸ ਮੁਲਾਕਾਤ ਜਿਹੜੀ ਅਸੀਂ ਲਾਈਵ ਕਰਾਂਗੇ ਅੱਜ ਸਾਡੇ ਪੰਜਾਬੀ ਭਾਈਚਾਰੇ ਦਾ ਮਾਣ ਰੁਪਿੰਦਰ ਕੌਰ ਦੇ ਨਾਲ ਜਿਹਨੇ ਹਾਲ ਚ ਇੱਕ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਜਿੱਤਿਆ ਜੀ ਰੈਸਲਿੰਗ ਦੇ ਵਿੱਚ ਸੋ ਰੈਸਲਿੰਗ ਦੇ ਵਿੱਚ ਉਹਨੇ ਪੂਰੇ ਭਾਈਚਾਰੇ ਦਾ ਨਾਮ ਜਿਹੜਾ ਆ ਉਹ ਦੁਨੀਆਂ ਭਰ ਦੇ ਵਿੱਚ ਰੋਸ਼ਨ ਕੀਤਾ ਕਾਮਨਵੈਲਥ ਗੇਮਸ ਦੇ ਵਿੱਚ ਵੀ ਉਹਨੇ ਆਸਟ੍ਰੇਲੀਆ ਦੀ ਪ੍ਰਤੀਨਿਧਤਾ ਕੀਤੀ ਹੈ ਸੋ ਆਸਟ੍ਰੇਲੀਆ ਦਾ ਨਾਮ ਤਾਂ ਰੋਸ਼ਨ ਕਰ ਹੀ ਰਹੀ ਹੈ ਨਾਲ ਹੀ ਨਾਲ ਉਹ ਸਾਡੇ ਭਾਈਚਾਰੇ ਦਾ ਨਾਮ ਵੀ ਰੋਸ਼ਨ ਕਰ ਰਹੀ ਹੈ ਔਰ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਅੱਜ ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰੇਗੀ ਔਰ ਆਪਣੇ ਤਜਰਬੇ ਜਿਹੜੇ ਉਹ ਸਾਂਝੇ ਕਰੇਗੀ ਸੋ ਰੁਪਿੰਦਰ ਕੌਰ ਦੇ ਨਾਲ ਅੱਜ ਮੁਲਾਕਾਤ ਕਰਾਂਗੇ। ਇਸ ਤੋਂ ਇਲਾਵਾ ਕੁਛ ਅਹਿਮ ਮੁੱਦਿਆਂ ਦੇ ਉੱਤੇ ਵੀ ਅੱਜ ਅਸੀਂ ਗੱਲਬਾਤ ਕਰਨੀ ਆ। ਸੋ ਤੁਸੀਂ ਸਾਡੇ ਨਾਲ ਬਣੇ ਰਹਿਣਾ। ਸਾਡੇ ਨਾਲ ਬਣੇ ਰਹਿਣ ਦੇ ਲਈ ਜਿਹੜੇ ਸਾਧਨ ਨੇ ਉਹ ਹਮੇਸ਼ਾ ਵਾਲੇ ਉਹ ਵੀ ਨੇ। ਸੋ ਤੁਸੀਂ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ। request@harmanradio.com ਸਾਡਾ ਈਮੇਲ ਪਤਾ ਤੇ ਟੈਲੀਗ੍ਰਾਮ ਦੇ ਜ਼ਰੀਏ ਵੀ ਤੁਸੀਂ ਸਾਨੂੰ ਆਪਣੇ ਮੈਸੇਜਸ ਭੇਜ ਸਕਦੇ ਹੋ। ਸੋ ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਨੂੰ ਲੱਭੋਗੇ ਤਾਂ ਸਾਡਾ ਜਿਹੜਾ ਨੰਬਰ ਹੈ ਉਹ ਮੈਂ ਦੱਸ ਦਿੰਦੀ ਹਾਂ, +9175080144489 ਸਾਡਾ ਟੈਲੀਗ੍ਰਾਮ ਦਾ ਨੰਬਰ ਹੈ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8599-2811। ਸੋ ਜੇ ਅੱਜ ਅਸੀਂ ਕਿਸੇ ਅਹਿਮ ਮੁੱਦੇ ਨੂੰ ਛੂਹਾਂਗੇ ਤਾਂ ਸਾਡਾ ਸਾਥ ਦੇਣਗੇ ਸਿਮਰਦੀਪ ਕੌਰ ਹੋਰੀ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਕੋਸ਼ਿਸ਼ ਕਰਾਂਗੇ ਕਿ ਮੁਲਾਕਾਤ ਤੋਂ ਬਾਅਦ ਅਸੀਂ ਉਸ ਕਿਸੇ ਵੀ ਮੁੱਦੇ ਦੇ ਉੱਤੇ ਗੱਲ ਕਰੀਏ ਜਿਹੜੇ ਮੁੱਦੇ ਅੱਜ ਸਾਡੇ ਸਮਾਜ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਸੋ ਸਾਡੇ ਆਸਟ੍ਰੇਲੀਅਨ ਸਮਾਜ ਦੇ ਵਿੱਚ ਜਾਂ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਨੂੰ ਆਏ ਦਿਨ ਸਾਹਮਣਾ ਕਰਨਾ ਪੈ ਰਿਹਾ, ਉਹਨਾਂ ਸਮੱਸਿਆਵਾਂ ਦੇ ਉੱਤੇ ਵੀ ਗੱਲਬਾਤ ਜਿਹੜੀ ਅੱਜ ਜ਼ਰੂਰ ਕੋਸ਼ਿਸ਼ ਕਰਾਂਗੇ ਕਰਨ ਦੀ। ਤੇ ਇਹਦੇ ਨਾਲ ਹੀ ਦੋਸਤੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਿਸ, ਤੁਹਾਡੇ ਸੁਨੇਹੇ ਜਿਹੜੇ ਉਹ ਅਹਿਮ ਹੁੰਦੇ ਆ। ਸੋ ਸਾਨੂੰ ਸੁਨੇਹੇ ਜਿਹੜੇ ਆ ਉਹ ਤੁਸੀਂ ਹੁਣ ਤੋਂ ਹੀ ਭੇਜ ਸਕਦੇ ਹੋ। ਸਾਡੇ ਨਾਲ ਜਿਹੜਾ ਰਾਬਤਾ ਹੈ ਉਹ ਹੁਣ ਤੋਂ ਹੀ ਤੁਸੀਂ ਕਾਇਮ ਕਰ ਸਕਦੇ ਹੋ। ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਵਿੱਚ ਅਹਿਮ ਹੁੰਦਾ ਜੀ ਗੀਤ ਸੰਗੀਤ, ਹੈ ਨਾ। ਗੀਤ ਸੰਗੀਤ ਲਹਿਰਾਂ ਪ੍ਰੋਗਰਾਮ ਦੇ ਵਿੱਚ ਓਨੀ ਸ਼ਿੱਦਤ ਦੇ ਨਾਲ ਅਸੀਂ ਨਹੀਂ ਸੁਣਾ ਸਕਦੇ ਹੁੰਦੇ ਜਿੰਨੀ ਸ਼ਿੱਦਤ ਦੇ ਨਾਲ ਤੁਸੀਂ ਦੂਸਰੇ ਪ੍ਰੋਗਰਾਮਾਂ ਦੇ ਵਿੱਚ ਗੀਤ ਸੰਗੀਤ ਦਾ ਆਨੰਦ ਲੈਂਦੇ ਹੋ। ਪਰ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜੇ ਗੀਤ ਆ ਉਹ ਚੁਣਵੇਂ ਜਿਹੇ ਢੁੱਕਵੇਂ ਜਿਹੇ ਪ੍ਰੋਗਰਾਮ ਦੇ ਅਨੁਸਾਰ ਤੁਹਾਡੇ ਲਈ ਜ਼ਰੂਰ ਪੇਸ਼ ਕਰੀਏ। ਸੋ ਅੱਜ ਵੀ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਇੱਕ ਗੀਤ ਦੇ ਨਾਲ ਕਰਦੇ ਹਾਂ ਤੇ ਗੀਤ ਤੋਂ ਬਾਅਦ ਵਾਪਸ ਆਉਂਦੇ ਹਾਂ। ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਖਬਰਾਂ ਤੇ ਮੌਸਮ ਦੀ ਸਾਂਝ ਪਾਵਾਂਗੇ। ਖਬਰਾਂ ਦੇ ਵਿੱਚ ਸਾਡਾ ਸਾਥ ਦੇਣਗੇ ਮਿੰਟੂ ਬਰਾੜ ਹੋਰੀ। ਸੋ ਆਓ ਜੀ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਵਾਪਸ ਆਉਂਦੇ ਹਾਂ।
ਮਹਿਲ ਮਾੜੀਆਂ ਸਭ ਇੱਥੇ ਰਹਿ ਜਾਣ ਨਾਮ ਜਪਣ ਲਈ ਕੱਲਿਆ ਤੈਨੂੰ ਭੁੱਲ ਕੇ ਕੌਲ ਪੁਗਾਣੇ ਮੋਹ ਮਾਇਆ ਤੇ ਮਹਿਲ ਵਾਰੀਆਂ ਸਭ ਇੱਥੇ ਰਹਿ ਜਾਣੇ ਨਾਮ ਜਪਣ ਲਈ ਕੱਲਿਆ ਤੈਨੂੰ ਭੁੱਲ ਕੇ ਕੌਲ ਪੁਗਾਣੇ ਤੈਨੂੰ ਐਵੇਂ ਪਿਆ ਭੁਲੇਖਾ
ਜੀ ਦੋਸਤੋ ਮਲਕੀਤ ਸਿੰਘ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਔਰ ਗੀਤ ਜ਼ਰੂਰ ਪਸੰਦ ਆਇਆ ਹੋਣਾ ਹੈ ਹਨਾ ਗੀਤ ਦੇ ਵਿੱਚ ਬਹੁਤ ਸੋਹਣਾ ਮੈਸੇਜ ਵੀ ਲੁਕਿਆ ਹੋਇਆ ਸੀਗਾ ਔਰ ਇਹੋ ਜਿਹੜੇ ਮੈਸੇਜਿਸ ਆ ਅਸੀਂ ਹਮੇਸ਼ਾ ਉਹਨਾਂ ਨੂੰ ਜੇ ਆਪਣੀ ਜ਼ਿੰਦਗੀ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਕੁਛ ਜਿਹੜਾ ਆ ਉਹ ਜ਼ਿੰਦਗੀ ਦੇ ਵਿੱਚ ਸੁਖਾਲਾ ਹੁੰਦਾ ਹੈ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਹਨਾ ਕਿ ਜੇ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਹੀ ਅਸੀਂ ਸਮਝਣ ਯੋਗ ਹੋ ਜਾਈਏ ਤਾਂ ਫੇਰ ਜ਼ਿੰਦਗੀ ਦੇ ਵਿੱਚ ਕੁਛ ਵੀ ਏਦਾਂ ਦਾ ਨਹੀਂ ਆ ਜਿਹੜਾ ਜ਼ਿੰਦਗੀ ਦੇ ਵਿੱਚ ਬੋਰਿੰਗ ਲੱਗੇ ਜ਼ਿੰਦਗੀ ਜਿਹੜੀ ਆ ਜਿਹਦੇ ਕਰਕੇ ਸਾਨੂੰ ਔਖੀ ਲੱਗੇ ਜਾਂ ਜ਼ਿੰਦਗੀ ਜਿਹੜੀ ਆ ਸਾਨੂੰ ਇੱਕ ਬੋਝ ਲੱਗੇ ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਵੇਲਾ ਜਿਹੜਾ ਜੀ ਹੁਣ ਖਬਰਾਂ ਦਾ ਵੀ ਹੋ ਗਿਆ ਤੇ ਖਬਰਾਂ ਤੋਂ ਪਹਿਲਾਂ ਅਸੀਂ ਇੱਕ ਝਾਤ ਜਿਹੜੀ ਆ ਉਹ ਮੌਸਮ ਦੇ ਉੱਤੇ ਵੀ ਪਾਉਣੀ ਆ ਦੋਸਤੋ ਸੋ ਮੌਸਮ ਦੇ ਉੱਤੇ ਝਾਤ ਜ਼ਰੂਰ ਪਾ ਲਈਏ ਸਿਡਨੀ ਦੇ ਵਿੱਚ 15 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਅੱਜ ਦੱਸਿਆ ਗਿਆ ਇੱਥੇ ਧੁੱਪ ਬਣੀ ਰਹਿਣੀ ਹੈ ਸੋਹਣਾ ਮੌਸਮ ਹੈ ਅੱਜ ਮੈਲਬਨ ਦੇ ਵਿੱਚ ਕੱਲ੍ਹ ਨਾਲੋਂ ਫਿਰ ਮੌਸਮ ਜਿਹੜਾ ਬਦਲ ਗਿਆ ਕੱਲ੍ਹ ਗਰਮੀ ਹੋ ਗਈ ਸੀ ਕਾਫ਼ੀ ਜ਼ਿਆਦਾ ਤੇ ਅੱਜ ਜਿਹੜਾ ਮੌਸਮ ਹੈ ਉਹ ਠੰਡਾ ਆ 13 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਜਾਣਾ ਹੈ ਤੇ ਇੱਥੇ ਅੱਜ ਮੀਂਹ ਵੀ ਪੈਣ ਦੇ ਆਸਾਰ ਬਣੇ ਹੋਏ ਆ ਬ੍ਰਿਸਬਨ ਦੇ ਵਿੱਚ 17 ਡਿਗਰੀ ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਹੈ ਜੀ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ ਪਰਥ ਦੇ ਵਿੱਚ ਅੱਜ ਧੁੱਪ ਦੱਸੀ ਗਈ ਹੈ 10 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਜਾਣਾ ਹੈ ਐਡੀਲੇਡ ਦੇ ਵਿੱਚ 12 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ ਇੱਥੇ ਕਹਿੰਦੇ ਜੀ ਮੌਸਮ ਅੱਜ ਸਾਫ਼ ਹੋ ਜਾਣਾ ਤੇ ਕੈਨਬਰਾ ਦੇ ਵਿੱਚ 6 ਡਿਗਰੀ ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਜਾਊਗਾ ਤੇ ਇੱਥੇ ਕਾਫ਼ੀ ਜ਼ਿਆਦਾ ਅੱਜ ਗਰਮੀ ਹੈ ਤੇ 12 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਹੋਬਾਰਟ ਦੇ ਵਿੱਚ ਤਾਪਮਾਨ ਦੱਸਿਆ ਜਾ ਰਿਹਾ ਇੱਥੇ ਵੀ ਮੌਸਮ ਸਾਫ਼ ਹੋ ਜਾਏਗਾ ਤੇ ਡਾਰਵਿਨ ਦੇ ਵਿੱਚ 26 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਕਰੀਬਨ ਇੱਕੋ ਜਿਹਾ ਮੌਸਮ ਜਿਵੇਂ ਰਹਿੰਦਾ ਹੀ ਹੈ ਇੱਥੇ ਔਰ ਕੇਨਸ ਦੇ ਵਿੱਚ ਵੀ 23 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਅੱਜ ਤਾਪਮਾਨ ਜਾਣਾ ਤੇ ਇੱਥੇ ਵੀ ਗਰਮੀ ਹੈ ਜੀ ਸੋ ਇਹ ਸੀ ਜੀ ਮੌਸਮ ਆਸਟ੍ਰੇਲੀਆ ਦਾ ਤੇ ਹੁਣ ਖ਼ਬਰਾਂ ਦਾ ਮੌਸਮ ਕੀ ਕਹਿ ਰਿਹਾ ਇਹਦੇ ਬਾਬਤ ਅਸੀਂ ਤੁਹਾਡੇ ਨਾਲ ਸਾਂਝ ਪਾਉਣੀ ਹੈ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਔਰ ਇਸ ਸਿਲਸਿਲੇ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਇਸ ਵੇਲੇ ਐਡੀਲੇਡ ਤੋਂ ਮਿੰਟੂ ਬਰਾੜਹੁਰੀ ਵੀ ਸ਼ਿਰਕਤ ਕਰ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਨੂੰ ਵਿਜੀਆਂ ਨੂੰ ਕਹਿੰਦੇ ਆ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਜੀ ਬਿਲਕੁਲ ਜੀ। ਸੋ ਸਾਡੇ ਵੱਲੋਂ ਵੀ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਐਡੀਲੇਡ ਦੇ ਮੌਸਮ ਦੇ ਨਾਲ ਅਸੀਂ ਇਸ ਉਡੀਕ ਦੇ ਵਿੱਚ ਹੁੰਦੇ ਹਾਂ ਵੀ ਸ਼ਾਇਦ ਐਡੀਲੇਡ ਦੇ ਨਾਲ ਜਿਹੜਾ ਮੈਲਬਨ ਦਾ ਜਿਹੜਾ ਮੌਸਮ ਹੈ ਉਹ ਕਾਫੀ ਜ਼ਿਆਦਾ ਮੇਲ ਖਾਂਦਾ ਹੁੰਦਾ ਤੇ ਅੱਜ ਪਰ ਮੈਲਬਨ ਦੇ ਵਿੱਚ ਮੌਸਮ ਜਿਹੜਾ ਹੈ ਜੀ ਉਹ ਠੰਡਾ ਹੈ। ਕੱਲ ਕਾਫੀ ਗਰਮੀ ਸੀਗੀ ਮੈਲਬਨ ਦੇ ਵਿੱਚ ਪਰ ਇਹ ਪਿਛਲੇ ਦੋ ਤਿੰਨ ਹਫ਼ਤਿਆਂ ਤੋਂ ਲਗਾਤਾਰ ਹੋ ਰਿਹਾ ਕਿ ਸੋਮਵਾਰ ਜਿਹੜਾ ਹੈ ਉਹ ਸਾਡੇ ਲਈ ਬੜਾ ਗਰਮ ਆਉਂਦਾ ਤੇ ਉਸ ਤੋਂ ਬਾਅਦ ਅਗਲੇ ਦੋ ਤਿੰਨ ਦਿਨ ਜਿਹੜੇ ਆ ਬਹੁਤ ਠੰਡੇ ਆ ਜਾਂਦੇ ਆ, ਮੀਂਹ ਵੀ ਆ ਜਾਂਦਾ। ਸੋ ਅੱਜ ਵੀ ਮੀਂਹ ਦੇ ਆਸਾਰ ਜਿਹੜੇ ਆ ਉਹ ਬਣੇ ਹੋਏ ਆ ਮੈਲਬਨ ਦੇ ਵਿੱਚ ਤੇ ਬਿਲਕੁਲ ਅਸੀਂ ਉਮੀਦ ਕਰਦੇ ਹਾਂ ਕਿ ਦੋਸਤ ਜਿਹੜੇ ਆਪਣੇ ਮੌਸਮ ਦਾ ਲੁਤਫ ਲੈਂਦੇ ਹੋਏ ਪ੍ਰੋਗਰਾਮ ਦਾ ਵੀ ਲੁਤਫ ਜਿਹੜਾ ਹੈ ਉਹ ਇਸ ਵੇਲੇ ਲੈ ਰਹੇ ਹੋਣਗੇ। ਸੋ ਬਰਾੜ ਸਾਹਿਬ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ ਤੇ ਖਬਰਾਂ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਖਬਰ ਅੱਜ ਆ ਰਹੀ ਹੈ ਉਹ ਹੈ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਤੇ ਗਿਆਨੀ ਗੁਰਬਚਨ ਸਿੰਘ ਦਾ ਜਿਹੜਾ ਅਸਤੀਫ਼ਾ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ਕਰ ਲਿਆ ਗਿਆ। ਸੋ ਕਾਫੀ ਜ਼ਿਆਦਾ ਬਦਲਾਵ ਜਿਹੜੇ ਆ ਉਹ ਦੇਖੇ ਜਾ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਜੀ 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 ਜੀ
ਜਾਂ ਹੋਰ ਕਈ ਡਿਪਲੋਮੇ ਕੀਤੇ ਹੋਏ ਆ ਤੇ ਉਹ ਕਾਫੀ ਸਿੱਖਿਜ਼ਮ ਤੇ ਉਹਨਾਂ ਦੀ ਪੜ੍ਹਾਈ ਆ ਤੇ ਉਹ ਅਜੇ ਤਲਵੰਡੀ ਦੇ ਤਖ਼ਤ ਜਵਾਦਾਰ ਹੁੰਦੇ ਹੋਏ ਉਹਨਾਂ ਦਾ ਜਿਹੜਾ ਹੁਣ ਤੱਕ ਦਾ ਜਿਹੜਾ ਕਾਰ ਵਿਹਾਰ ਆ ਉਹ ਵੀ ਸਾਫ਼ ਸੁਥਰਾ ਰਿਹਾ ਤੇ ਇਸ ਤੋਂ ਪਹਿਲਾਂ ਵੀ ਮੈਂ ਦੱਸ ਦੇਵਾਂ ਵੀ ਉਹ 17 ਸਾਲ ਮੁਕਤਸਰ ਦੇ ਵਿੱਚ ਹੈੱਡ ਗ੍ਰੰਥੀ ਰਹੇ ਆ ਤਕਰੀਬਨ 97 ਤੋਂ ਐਕਸ਼ਨ ਦੇ ਵਿੱਚ ਐਜ ਏ ਪ੍ਰਚਾਰਕ ਤੇ 2000 ਤੋਂ ਲੈ ਕੇ 17 ਤੱਕ ਉਹ ਮੁਕਤਸਰ ਸਾਹਿਬ ਦੇ ਵਿਖੇ ਉਹ ਹੈੱਡ ਗ੍ਰੰਥੀ ਰਹੇ ਆ। ਇਹ ਵੀ ਦੇਖੋ ਕਿੱਡਾ ਸਹਿਯੋਗ ਆ ਵੀ ਜਿਹੜੇ ਪਹਿਲਾਂ ਗਿਆਨੀ ਗੁਰਬਚਨ ਸਿੰਘ ਸੀ ਉਹ ਵੀ ਮੁਕਤਸਰ ਤੋਂ ਬਿਲੋਂਗ ਕਰਦੇ ਸਨ ਤੇ ਹੁਣ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਆ ਉਹਨਾਂ ਦਾ ਵੀ ਮੁਕਤਸਰ ਨਾਲ ਲੰਮਾ ਵਾਹ ਵਾਸਤਾ ਰਿਹਾ
ਜੀ।
ਸੋ ਕੁੱਲ ਮਿਲਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਐਜ ਏ ਟੈਸਟ ਦੇ ਤੌਰ ਦੇ ਉੱਤੇ ਜਿਹੜੀ ਇਸ ਟਾਈਮ ਉਹਨਾਂ ਨੂੰ ਜਿਹੜਾ ਕਾਰਜਭਾਰ ਐਕਸਟਰਾ ਕਾਰਜਭਾਰ ਦਿੱਤਾ ਗਿਆ ਅਕਾਲ ਤਖ਼ਤ ਸਾਹਿਬ ਦਾ
ਜੀ,
ਪਰ ਉਹਨਾਂ ਨੂੰ ਹਲੇ ਤੱਕ ਫੁੱਲ ਫਲੈਸ਼ ਜਿਹੜਾ ਕਹਿ ਸਕਦੇ ਆ ਉਹ ਜਥੇਦਾਰ ਨਹੀਂ ਲਾਇਆ ਗਿਆ
ਜੀ।
ਪਰ ਮੇਰੇ ਹਿਸਾਬ ਨਾਲ ਉਹਨਾਂ ਨੂੰ ਟੈਸਟਿੰਗ ਪੀਰੀਅਡ ਦੇ ਵਿੱਚ ਦੀ ਲਗਾਇਆ ਜਾਂਦਾ ਜਾਵੇਗਾ ਤੇ ਜੇ ਤਾਂ ਉਹਨਾਂ ਨੇ ਇਸ ਟਾਈਮ ਬੈਲੈਂਸ ਬਣਾਈ ਰੱਖਿਆ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਜਿਹੜੀ ਉੱਥੇ ਹੋ ਸਕਦਾ ਪਰਮਾਨੈਂਟ ਉਹ ਮਿਲ ਜੇ ਗੱਦੀ। ਪਰ ਕਿਤੇ ਨਾ ਕਿਤੇ ਮੈਨੂੰ ਉਸਦੇ ਵਿੱਚ ਅਜੇ ਵੀ ਸ਼ੰਕਾ ਲੱਗਦੇ ਆ, ਸ਼ੰਕੇ ਇਹ ਲੱਗਦੇ ਆ ਵੀ ਜੇ ਤਾਂ ਗਿਆਨੀ ਹਰਪ੍ਰੀਤ ਸਿੰਘ ਬੋਲਣਗੇ ਬਾਦਲਾਂ ਦੀ ਭਾਸ਼ਾ ਜਿਹੜੀ ਕਿ ਹਾਲੇ ਤੱਕ ਉਹਨਾਂ ਨੇ ਕਿਤੇ ਬੋਲੀ ਨੀ ਹੈ, ਪਰ ਜੇ ਬੋਲਣਗੇ ਹੁਣ ਤਾਂ ਉਹ ਜਿਹੜੀ ਆਮ ਕੌਮ ਆ ਫਿਰ ਉਹ ਨੀ ਚਾਹੇਗੀ ਉਹਨਾਂ ਨੂੰ ਜਥੇਦਾਰ ਪਰਮਾਨੈਂਟ ਜਥੇਦਾਰ ਲਾਉਣਾ ਤੇ ਜੇ ਉਹ ਬੋਲਣਗੇ ਉਹਨਾਂ ਦੇ ਬਾਦਲਾਂ ਦੇ ਉਲਟ ਤਾਂ ਫਿਲਹਾਲ ਜਿਹੜਾ ਉਹ ਕਮਾਨ ਜਿਹੜਾ ਤੀਰੀ ਬਾਦਲਾਂ ਦੇ ਕਮਾਨ ਚੋਂ ਨਿਕਲਿਆ ਤਾਂ ਫਿਰ ਉਹ ਬਾਦਲਾਂ ਵੱਲ ਮੂੰਹ ਕਰੂਗਾ ਤਾਂ ਫਿਰ ਉਹ ਤੁਹਾਨੂੰ ਪਤਾ ਹੀ ਆ ਵੀ ਉਹਦਾ ਕੀ ਅਸ਼ਰ ਹੋਊਗਾ। ਸੋ ਇਹ ਇੱਕ ਬੜਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਆ। ਪਰ ਫਿਲਹਾਲ ਜਿਹੜੀ ਅਸੀਂ ਗੱਲਾਂ ਦੀ ਚਿੰਤਨ ਕਰਦੇ ਹੁੰਦੇ ਆ ਵੀ ਸਾਨੂੰ ਲੋੜ ਆ ਚੰਗੇ ਨੌਜਵਾਨ ਉੱਦਮੀ ਪੜ੍ਹੇ ਲਿਖੇ ਗਿਆਨਵਾਨ ਜਾਂ ਗੁਰਬਾਣੀ ਦੇ ਜਿਹੜੇ ਦਾਇਰੇ ਚ ਰਹਿ ਕੇ ਗੱਲ ਕਰਦੇ ਲੋਕ ਆ ਉਹਨਾਂ ਨੂੰ ਮੂਹਰੇ ਆਉਣ ਦੀ ਲੋੜ ਆ ਜਿਹੜੇ ਕਿ ਪਾਰਟੀਆਂ ਦਾ ਨਾਂ ਕਰਕੇ ਪੰਥ ਦੀ ਗੱਲ ਕਰਨ ਤੇ ਪੰਥ ਦੇ ਮਸਲਿਆਂ ਨੂੰ ਤੇ ਜਿਹੜਾ ਖਾਲਸਾ ਪੰਥ ਦੀ ਜਿਹੜੀ ਵਿਚਾਈ ਹੋਈ ਆ ਨਿਘਾਰ ਜੀ ਕਹਿ ਸਕਦੇ ਆ ਪਾਟੋ ਧਾੜ, ਉਹ ਪਾਟੋ ਧਾੜ ਜੇ ਦੂਰ ਕਰਨ ਦੇ ਵਿੱਚ ਉਹ ਕਾਮਯਾਬ ਹੋ ਜਾਂਦੇ ਆ ਤਾਂ ਉਹ ਚੰਗਾ। ਸੋ ਆਸ ਦੂਜਿਆਂ ਨਾਲੋਂ ਕਿਤੇ ਵੱਧ ਆ, ਮੈਨੂੰ ਤਾਂ ਕਾਫੀ ਵੱਧ ਆਸ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੋਂ ਕਿ ਉਹਨਾਂ ਨੂੰ ਛੇਤੀ ਫੁੱਲ ਫਲੈਗ ਜਿਹੜਾ ਦੇ ਦੇਣ ਇਹਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਉਤਵਾ, ਤੇ ਉਸ ਤੋਂ ਬਾਅਦ ਉਹਨਾਂ ਨੂੰ ਆਜ਼ਾਦਾਨਾ ਤੌਰ ਦੇ ਉੱਤੇ ਕੰਮ ਕਰਨ ਦਿੱਤਾ ਜਾਵੇ, ਕਿਉਂਕਿ ਜਿਹੜਾ ਇੱਕ ਅਕੈਡਮਿਕ ਬੈਕਗਰਾਉਂਡ ਤੋਂ ਬੰਦਾ ਆਉਂਦਾ ਉਹਨੂੰ ਇਹ ਵੀ ਪਤਾ ਕਿ ਪ੍ਰਚਾਰ ਆ ਜਿਹੜਾ ਉਹ ਕਿੰਨਾ ਜ਼ਰੂਰੀ ਆ, ਕਿਵੇਂ ਜ਼ਰੂਰੀ ਆ, ਕਿੱਥੋਂ ਜ਼ਰੂਰੀ ਆ। ਸੋ ਤਜਰਬਾ ਵੀ ਕਾਫੀ ਲੰਮਾ ਹੈ ਜੇ ਪ੍ਰਚਾਰਕ ਉਹਨਾਂ ਕੋਲੇ। ਸੋ ਆਸ ਦੀ ਕਿਰਨ ਬੱਝੀ ਆ, ਤੇ ਪਰ ਐਂਡ ਆਫ ਦੇ ਡੇ ਰਿਜ਼ਲਟ ਕੀ ਨਿਕਲਦਾ ਉਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ। ਪਰ ਉਹਦੇ ਕਹਿੰਦੇ ਨੀ ਹੁੰਦੇ ਵੀ ਜਿਹੜੀ ਲੀਕ ਤੋਂ ਹਟੇ ਤਾਂ ਹਨ, ਉਸ ਲੀਕ ਨੂੰ ਛੱਡਿਆ ਤਾਂ ਹੈ।
ਜੀ ਬਿਲਕੁਲ ਬਿਲਕੁਲ। ਸੋ ਬਰਾੜ ਸਾਹਿਬ, ਅਗਲੀ ਖਬਰ ਵੱਲ ਵੱਧਦੇ ਹਾਂ, ਤੇ ਅਗਲੀ ਖਬਰ ਜਿਹੜੀ ਹੈ ਉਹ ਰੇਲ ਹਾਦਸੇ ਨੂੰ ਲੈ ਕੇ ਹੀ ਹੈ। ਅੰਮ੍ਰਿਤਸਰ ਰੇਲ ਹਾਦਸੇ ਦੇ ਬਾਰੇ ਅਸੀਂ ਹਰ ਰੋਜ਼, ਵੈਸੇ ਜਿਸ ਦਿਨ ਦਾ ਉਹ ਹਾਦਸਾ ਵਾਪਰਿਆ ਉਸ ਦਿਨ ਤੋਂ ਬਾਅਦ ਹਰ ਰੋਜ਼ ਉਹਦੇ ਉੱਤੇ ਅਸੀਂ ਚਰਚਾ ਕਰਦੇ ਹਾਂ। ਔਰ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਮੈਜਿਸਟ੍ਰੇਟੀ ਜਾਂਚ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਰੇਲ ਹਾਦਸੇ ਨੂੰ ਲੈ ਕੇ, ਤੇ ਕੱਲ ਮੁੱਖ ਮੰਤਰੀ ਸਾਹਿਬ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਸਥਿਤੀ ਦਾ ਜਾਇਜ਼ਾ ਵੀ ਲਿਆ, ਕਿਉਂਕਿ ਅੱਜ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਜੀ ਉਹ ਅੱਜ ਕੱਲ ਇਜ਼ਰਾਇਲ ਦੇ ਦੌਰੇ ਤੇ ਆ, ਤੇ ਇਜ਼ਰਾਇਲ ਤੋਂ ਉਹਨਾਂ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਥਿਤੀ ਦਾ ਜਾਇਜ਼ਾ ਲਿਆ। ਪਰ ਹੁਣ ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨਿਕ ਜਿਹੜੇ ਪ੍ਰਬੰਧ ਆ ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਿਹੜੀ ਤਫਸੀਲ ਆ ਕੀਤੀ ਜਾ ਰਹੀ, ਉਹਦੇ ਚ ਕਾਫੀ ਖੁਲਾਸੇ ਹੋਣੇ ਸ਼ੁਰੂ ਹੋ ਗਏ ਆ। ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਹਾਦਸੇ ਤੋਂ ਪਹਿਲਾਂ ਹੀ ਨਹੀਂ, ਸਗੋਂ ਜਦੋਂ ਦੁਸਹਿਰੇ ਦੇ ਜਿਹੜੇ ਪ੍ਰਬੰਧ ਸੀਗੇ ਕੀਤੇ ਗਏ ਸੀ ਉੱਥੇ, ਉਸ ਤੋਂ ਪਹਿਲਾਂ ਇੱਕ ਉਹਨਾਂ ਨੇ ਇਤਲਾਹ ਜਿਹੜੀ ਸੀਗੀ ਉਹ ਜਾਰੀ ਕੀਤੀ, ਸਰਕੂਲਰ ਜਿਹੜਾ ਸੀਗਾ ਜਾਰੀ ਕੀਤਾ ਸੀਗਾ। ਸੋ ਉਹ ਜਿਹੜਾ ਸਰਕੂਲਰ ਸੀਗਾ ਸੁਰੱਖਿਆ ਪ੍ਰੋਗਰਾਮ ਨੂੰ ਲੈ ਕੇ ਸੀਗਾ। ਸੋ ਸੁਰੱਖਿਆ ਪ੍ਰੋਗਰਾਮ ਜਿਹੜਾ ਆ ਇਹ ਸਿਰਫ ਉੱਥੇ ਦੇ ਲਈ ਹੀ ਨਹੀਂ, ਸਗੋਂ ਸ਼ਹਿਰ ਦੇ ਜਿੰਨੇ ਵੀ ਇਲਾਕਿਆਂ ਦੇ ਵਿੱਚ ਇਹੋ ਜਿਹਾ ਜਿਹੜਾ ਸਮਾਗਮ ਸੀ ਉਹ ਹੋਣਾ ਸੀ, ਉਸ ਸਮਾਗਮ ਨੂੰ ਲੈ ਕੇ ਜਿਹੜਾ ਸੁਰੱਖਿਆ ਪ੍ਰੋਗਰਾਮ ਆ ਇਹ ਪੁਲਿਸ ਦੇ ਵੱਲੋਂ ਬਾਕੀ ਸਾਰੇ ਵਿਭਾਗਾਂ ਨੂੰ ਭੇਜਿਆ ਗਿਆ ਸੀ, ਪਰ ਉਹਨਾਂ ਦੇ ਕੋਲੋਂ ਕਹਿੰਦੇ ਕੁਤਾਹੀ ਇਹ ਹੋਈ ਆ ਕਿ ਰੇਲਵੇ ਨੂੰ ਕੋਈ ਇਤਲਾਹ ਜਿਹੜੀ ਆ ਇਸ ਸੁਰੱਖਿਆ ਪ੍ਰੋਗਰਾਮ ਦੇ ਬਾਰੇ ਨਹੀਂ ਗਈ। ਸੋ ਇਹ ਸੁਰੱਖਿਆ ਪ੍ਰੋਗਰਾਮ ਜਿਹੜਾ ਆ ਰੇਲਵੇ ਜਿਹੜਾ ਵਿਭਾਗ ਆ ਉਹਦੇ ਤੱਕ ਨਹੀਂ ਪਹੁੰਚਿਆ, ਤੇ ਜਿਹਦਾ ਜਿਹੜਾ ਨਤੀਜਾ ਆ ਉਹ ਹੋ ਸਕਦਾ ਕਿ ਇਸ ਹਾਦਸੇ ਦੇ ਰੂਪ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਿਆ ਹੋਵੇ। ਪਰ ਅਜੇ ਵੀ ਬਹੁਤ ਸਾਰੇ ਜਿਹੜੇ ਖੁਲਾਸੇ ਆ ਉਹ ਬਾਕੀ ਨੇ, ਤਫਸੀਲ ਜਿਹੜੀ ਆ ਉਹ ਹਾਲੇ ਹੋ ਰਹੀ ਆ। ਕੀ ਕਹੋਗੇ ਇਹਦੇ ਬਾਰੇ ਚ?
ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਵੀ ਕਿਸੇ ਚੀਜ਼ ਦੀ ਐਨਓਸੀ ਜਾਰੀ ਕੀਤੀ ਜਾਂਦੀ ਆ ਤੇ ਐਨਓਸੀ ਹਰ ਪੱਖ ਤੋਂ ਜਾਰੀ ਕੀਤੀ ਜਾਂਦੀ ਆ। ਪਰ ਹੁਣ ਜੇ ਇੱਥੇ ਦੀ ਗੱਲ ਕਰੀਏ, ਇੱਥੇ ਭਾਵੇਂ ਰੇਲਵੇ ਬਹੁਤ ਨੇੜ ਦੀ ਗੁਜ਼ਰਦੀ ਸੀ ਪਰ ਉੱਥੇ ਇੱਕ ਬਾਉਂਡਰੀ ਸੀ। ਬਾਉਂਡਰੀ ਜੇ ਅਸੀਂ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਸੜਕ ਦੇ ਉੱਤੇ ਲੱਗੀ ਚਿੱਟੀ ਲਾਈਨ ਨੂੰ ਬਾਉਂਡਰੀ ਮੰਨਦੇ ਹਾਂ ਤੇ ਅਸੀਂ ਇਹ ਮੰਨਦੇ ਹਾਂ ਵੀ ਇਹ ਲਾਈਨ ਦੇ ਉੱਤੋਂ ਦੀ ਅਸੀਂ ਨਹੀਂ ਲੰਘਣਾ, ਤਾਂ ਉਹ ਇੱਕ ਕਹਿ ਸਕਦੇ ਕਾਨੂੰਨ ਦੀ ਜਾਂ ਹਰ ਚੀਜ਼ ਦੀ ਪਾਲਣਾ ਜਾਂ ਇੱਕ ਚੰਗੇ ਨਾਗਰਿਕ ਚੰਗੇ ਸ਼ਹਿਰੀ ਹੋਣ ਦੀ ਪਾਲਣਾ। ਜੇ ਅਸੀਂ ਕੰਧ ਨੂੰ ਵੀ ਬਾਉਂਡਰੀ ਨਹੀਂ ਮੰਨਦੇ ਤੇ ਕੰਧ ਦੇ ਵੀ ਉੱਤੋਂ ਦੀ ਟੱਪਦੇ ਹਾਂ, ਕੰਧ ਦੇ ਵੀ ਆਰ ਪਾਰ ਖੜ ਕੇ ਵੀ ਕੰਧ ਦੇ ਬਾਹਰਲਾ ਪਾਸਾ ਵੀ ਅਸੀਂ ਆਪ ਮੰਨਦੇ ਹੋ, ਫੇਰ ਇਹਦੀ ਕੋਈ ਲਿਮਿਟ ਨੀ। ਫੇਰ ਉਹ ਕੋਈ ਕਿਤੇ ਚਾਹੇ ਕੰਡਿਆਂ ਦੀ ਤਾਰ ਲਾ ਦੋ, ਕੁਛ ਮਰਜ਼ੀ ਲਾ ਦੋ, ਲੋਕਾਂ ਨੇ ਫਿਰ ਉਹਨੂੰ ਕ੍ਰੋਸ ਕਰਨਾ ਹੀ ਕਰਨਾ। ਮੇਰਾ ਮੰਨਣਾ ਇਹ ਸਾਰੇ ਚੀਜ਼ ਚ ਐਜੂਕੇਸ਼ਨ ਦੀ ਘਾਟ ਆ ਜੀ, ਅਵੇਅਰਨੈਸ ਦੀ ਘਾਟ ਆ। ਸਾਡੇ ਲੋਕ ਆ ਜਿਹੜੇ ਉਹਨਾਂ ਨੂੰ ਇੰਨਾ ਵੀ ਨੀ ਹੈ ਪਤਾ ਵੀ ਭਾਈ ਅਸੀਂ ਸੜਕ ਦੇ ਉੱਤੇ ਕਿੱਥੇ ਖੜਨਾ, ਰੇਲ ਟਰੈਕ ਦੇ ਉੱਤੇ ਕਿੱਥੇ ਖੜਨਾ। ਇਹਦਾ ਕਾਮਨ ਸੈਂਸ ਪਰਿਵਾਰ ਦੇ ਵਿੱਚੋਂ ਘਰੋਂ ਬੱਚੇ ਨੂੰ ਸਿਖਾਈਆਂ ਜਾਂਦੀਆਂ ਸ਼ੁਰੂ ਚ ਗੱਲਾਂ, ਤੇ ਫੇਰ ਬੱਚਾ ਹੌਲੀ ਹੌਲੀ ਪਿਚਰ ਕੇ ਜਿਵੇਂ ਜਿਵੇਂ ਜਵਾਨ ਹੁੰਦਾ ਤੇ ਉਹਨਾਂ ਚ ਪਰਿਪੱਕ ਹੋ ਜਾਂਦਾ। ਮੈਂ ਇੱਥੇ ਕਿਸੇ ਨੂੰ ਜਿਹਦਾ ਜੀ ਚਲਾ ਗਿਆ ਮੈਂ ਉਹਦੇ ਨਾਲ ਹਮਦਰਦੀ ਪ੍ਰਗਟ ਕਰਦਾ। ਮੈਂ ਉਹਨਾਂ ਨੂੰ ਕੋਈ ਇਸ ਗੱਲ ਦੇ ਉੱਤੇ ਇਹ ਨੀ ਹਾਰਟ ਨੀ ਕਰਨਾ ਚਾਹੁੰਦਾ, ਪਰ ਮੇਰੇ ਹਿਸਾਬ ਨਾਲ ਜਿਹੜਾ ਇਹ ਕਸੂਰ ਆ, ਨਾ ਤਾਂ ਇੱਥੇ ਕੋਈ VIP ਦਾ ਕਸੂਰ ਆ, ਨਾ ਕੋਈ ਜੇ ਹੁਣ ਪੁਲਿਸ ਨੇ ਜਿਹੜੀ ਦਿੱਤੀ ਸੀ ਪੇਪਰ ਵਰਕ ਦਿਖਾ ਰਹੇ ਆ, ਹੁਣ ਪੇਪਰ ਵਰਕ ਜੇ ਹੋਇਆ ਤਾਂ ਉਹ ਵੀ ਕਸੂਰ ਚੋਂ ਬਾਹਰ ਨਿਕਲ ਗਏ। ਸੋ ਇੱਥੇ ਕਸੂਰ ਸਿੱਧਣ ਸਿੱਧਾ ਉਸ ਬੰਦੇ ਦਾ ਆਉਂਦਾ ਜਿਹੜਾ ਆ ਕੇ ਟ੍ਰੇਨ ਟਰੈਕ ਦੇ ਉੱਤੇ ਖੜਦਾ, ਬਰੀਚ ਤਾਂ ਉਹੀ ਕਰ ਰਿਹਾ ਨਾ ਕਾਨੂੰਨ। ਤੁਸੀਂ ਹੁਣ ਐਵੇਂ ਆਖੀ ਜਾਓ ਵੀ ਫਾਟਕ ਵਾਲਾ, ਫਾਟਕ ਵਾਲੇ ਨੇ ਪਾਸੇ ਕਿਉਂ ਨੀ ਕੀਤਾ, ਰੇਲ ਵਾਲਿਆਂ ਨੇ ਗੱਡੀ ਹੌਲੀ ਕਿਉਂ ਨੀ ਕੀਤੀ, ਏਦਾਂ ਨਹੀਂ ਹੁੰਦਾ ਹੁੰਦਾ। ਗੱਡੀਆਂ ਜਿਹੜੀਆਂ ਏਦਾਂ ਨੀ ਰੁਕਦੀਆਂ ਹੁੰਦੀਆਂ, ਏਦਾਂ ਰੇਲਵੇ ਕੁਛ ਜਾਂ ਫਾਟਕ ਵਾਲਾ ਏਦਾਂ ਆ ਕੇ ਭੱਜ ਕੇ ਗੱਡੀ ਨੂੰ ਫੜ ਨੀ ਸਕਦਾ ਹੁੰਦਾ, ਏਦਾਂ ਕੁਛ ਨੀ ਹੁੰਦਾ ਹੁੰਦਾ। ਇਹ ਤਾਂ ਜਿਹੜਾ ਬੰਦਾ ਬਰੀਚ ਕਰਦਾ ਪਹਿਲਾਂ ਕਸੂਰਵਾਰ ਉਹੀ ਹੁੰਦਾ ਵੀ ਬਰੀਚ ਕਿਹਨੇ ਕੀਤਾ।
ਜੀ ਜੀ ਬਿਲਕੁਲ।
ਸੋ ਬ੍ਰਿਜ ਤਾਂ ਆਮ ਲੋਕਾਂ ਨੇ ਕੀਤਾ ਕਿ
ਬਿਲਕੁਲ ਜੀ ਬਿਲਕੁਲ ਤੇ ਇੱਥੇ ਜਦੋਂ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਵੀ ਗੱਲ ਆਉਂਦੀ ਹੈ ਬਰਾੜ ਸਾਹਿਬ ਸਖਤੀ ਦੇ ਨਾਲ ਲਾਗੂ ਕਰਵਾਉਣ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਜ਼ਰੂਰ ਇੱਥੇ ਢਿੱਲੇ ਰਹੇ ਹਾਂ ਔਰ ਸਾਡੇ ਦੇਸ਼ ਦੇ ਵਿੱਚ ਅਸੀਂ ਕਹਿੰਦੇ ਹੁੰਦੇ ਹਮੇਸ਼ਾ ਹੀ ਕਹਿੰਦੇ ਹਾਂ ਕਿ ਕਾਨੂੰਨ ਬਹੁਤ ਸਾਰੇ ਬਣੇ ਹੋਏ ਆ ਪਰ ਕਾਨੂੰਨ ਜਿਹੜੇ ਆ ਉਹ ਲਾਗੂ ਬਹੁਤ ਘੱਟ ਲੋਕਾਂ ਤੇ ਹੁੰਦੇ ਆ ਔਰ ਜਦੋਂ ਲਾਗੂ ਹੁੰਦੇ ਆ ਤੇ ਉਹ ਫਿਰ ਮਾੜੇ ਧੀੜੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਲਾਗੂ ਹੁੰਦੇ ਆ ਹਨਾ ਸੋ ਇਹ ਵੀ ਇੱਕ ਸਮੱਸਿਆ ਹੈਗੀ ਆ
ਨਹੀਂ ਇਹ ਸਮੱਸਿਆ ਦੇ ਵਿੱਚ ਵੀ ਨਾ ਦੇਖੋ ਇਹ ਗੱਲ ਹੁੰਦੀ ਆ ਅਮਰਦੀਪ ਜੇ ਹੁਣ ਕਾਨੂੰਨ ਆਪੇ ਕਿਤਾਬਾਂ ਚ ਪਿਆ ਤਾਂ ਲਾਗੂ ਹੁੰਦਾ
ਬਿਲਕੁਲ
ਉਹਨੂੰ ਲਾਗੂ ਕਰਨ ਲਈ ਦੋ ਤਰ੍ਹਾਂ ਚਾਹੀਦੇ ਆ ਕਿ ਲਾਗੂ ਕਰਨ ਵਾਲੇ ਤੇ ਇੱਕ ਇੱਕ ਜਿਨ੍ਹਾਂ ਦੇ ਹੋਣਾ ਹੁਣ ਲਾਗੂ ਕਰਨ ਵਾਲੇ ਆ ਉਹ ਤਾਂ ਆਪਦੀ ਜੋਬ ਕਰ ਰਹੇ ਆ ਤੇ ਕਰ ਰਹੇ ਆ ਜੇ ਮੰਨ ਲਓ ਥੋੜਾ ਬਾਹਲਾ ਨੀ ਕਰ ਰਹੇ ਤਾਂ ਚਲੋ ਅੱਧ ਪਚਾਦ ਤਾਂ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਕਾਗਜ਼ਾਂ ਦਾ ਢਿੱਡ ਤਾਂ ਭਰਦੇ ਆ ਪਰ ਦੂਜੇ ਪਾਸੇ ਜਿਨ੍ਹਾਂ ਦੇ ਲਾਗੂ ਹੋਣਾ ਉਹ ਮੰਨਦੇ ਨੀ ਉਹ ਟਿੱਚ ਕਰਕੇ ਜਾਣਦੇ ਆ ਉਹਨਾਂ ਨੂੰ ਨੀ ਇਹ ਤਾਂ ਹਰ ਬੰਦੇ ਨੂੰ ਆਪਦੀ ਜਿੰਮੇਵਾਰੀ ਮੰਨਣੀ ਪੈਣੀ ਹੈ ਕਾਨੂੰਨ ਕੋਈ ਚੀਜ਼ ਨੀ ਹੈ ਕਾਨੂੰਨ ਕੁਛ ਨੀ ਕੁਦਰਤ ਨੇ ਕੁਛ ਜਿਹੜੇ ਕੁਦਰਤ ਦੇ ਨਿਯਮ ਬਣਾਏ ਉਹਨਾਂ ਨੂੰ ਛੱਡ ਕੇ ਜਿਹੜੇ ਕਾਗਜ਼ਾਂ ਚ ਸੰਵਿਧਾਨ ਬਣੇ ਆ ਉਹ ਤਾਂ ਮੈਨ ਮੇਡ ਉਹਨਾਂ ਨੇ ਕਿਉਂ ਬਣਾਏ ਵੀ ਹਾਂ ਭਾਈ ਇੱਕ ਹੁਣ ਜਿਵੇਂ ਜਿਵੇਂ ਦੁਨੀਆ ਵੱਧਦੀ ਆ ਤੇ ਉਹਨੂੰ ਇੱਕ ਸਟਰਕਚਰ ਦੇ ਵਿੱਚ ਰੱਖ ਕੇ ਉਹਨੂੰ ਸਮੂਥਲੀ ਰਨ ਕੀਤਾ ਜਾ ਸਕੇ ਹੁਣ ਜੇ ਟ੍ਰੈਫਿਕ ਕਾਨੂੰਨ ਨਾ ਹੁੰਦੇ ਤਾਂ ਉਹ ਟ੍ਰੈਫਿਕ ਕਿਵੇਂ ਚੱਲਣੀ ਸੀਗੀ ਕਿਵੇਂ ਲਾਈਟਾਂ ਲੱਗਦੀਆਂ ਕਿਵੇਂ ਉਹ ਹੁੰਦਾ ਪਰ ਹੁਣ ਜਦੋਂ ਟ੍ਰੈਫਿਕ ਨਿਯਮਾਂ ਨੂੰ ਮੰਨਣਾ ਹੀ ਨੀ ਤਾਂ ਫੇਰ ਦੱਸੋ ਟ੍ਰੈਫਿਕ ਬਣਾਓ ਫਿਰ ਕਿੰਨਾ ਕੁ ਡਾਂਗਾਂ ਫੇਰੀ ਜਾਣਗੇ ਪੁਲਿਸ ਵਾਲੇ ਜਾਂ ਕਾਨੂੰਨ ਵਾਲੇ ਜੇ ਡਾਂਗਾਂ ਫੇਰਦੇ ਆ ਫੇਰ ਕਹਿੰਦੇ ਸਾਡੇ ਗਰੀਬ ਨਾਲ ਧੱਕਾ ਹੁੰਦਾ ਹੁਣ ਇਹ ਡਾਂਗਾਂ ਫੇਰ ਥੋੜਾ ਉਧਰ ਦੁਸ਼ਹਿਰਾ ਚੱਲੀ ਜਾਂਦਾ ਸੀ ਤੇ ਜੇ ਉਦੋਂ ਆ ਕੇ ਪੁਲਿਸ ਉੱਥੇ ਡਾਂਗਾਂ ਨਾਲ ਕੁੱਟਣ ਲੱਗ ਜਾਂਦੀ ਤੇ ਤੜਕੇ ਲੋਕਾਂ ਦੀ ਇਹ ਹੁੰਦੀ ਸਾਡੀ ਭਾਵਨਾ ਆਸਥਾ ਦੇ ਵਿੱਚ ਸਾਨੂੰ ਸਾਡੇ ਵਿਘਨ ਪਾਤਾ ਸੀ ਰਾਵਣ ਨੂੰ ਫੂਕਣ ਦੀ ਕੋਸ਼ਿਸ਼ ਕਰ ਰਹੇ ਸੀ ਇੱਥੇ ਹੀ ਰਾਵਣ ਆ ਗਏ ਤੇ ਰਾਵਣਾ ਨੇ ਸਾਡੇ ਗਿੱਟੇ ਛਾਂਗ ਤੇ
ਲੋਕ ਕਹਿੰਦੇ ਹੁੰਦੇ ਵੀ ਦਾਤੀ ਨੂੰ ਇੱਕ ਪਾਸੇ ਦਿੰਦੇ ਤੇ ਜਹਾਨ ਨੂੰ ਦੋਨੋਂ ਪਾਸੇ ਆ ਹਨਾ ਸੋ ਕੁਛ ਏਦਾਂ ਦਾ ਵੀ ਮੰਜ਼ਰ ਬਣਦਾ ਔਰ ਜਿੱਥੇ ਕਹਿੰਦੇ ਵੀ ਜਨਤਾ ਜ਼ਿਆਦਾ ਆ ਜਿੱਥੇ ਆਬਾਦੀ ਜ਼ਿਆਦਾ ਆ ਉੱਥੇ ਇਹੋ ਜਿਹੀਆਂ ਚੀਜ਼ਾਂ ਤੇ ਜਿਹੜਾ ਕਾਬੂ ਪਾਉਣਾ ਉਹ ਪ੍ਰਸ਼ਾਸਨ ਦੇ ਲਈ ਵੀ ਬਹੁਤ ਵਾਰ ਚੈਲੰਜਿੰਗ ਹੁੰਦਾ ਆ ਚੁਣੌਤੀ ਭਰਪੂਰ ਹੁੰਦਾ ਆ ਸੋ ਬਰਾੜ ਸਾਹਿਬ ਵਧਿਆ ਅਗਲੀ ਖਬਰ ਵੱਲ ਤੇ ਅਗਲੀ ਖਬਰ ਦੇ ਵਿੱਚ ਇੱਕ ਵਾਰ ਫਿਰ ਅਧਿਆਪਕਾਂ ਦੀ ਗੱਲ ਆਪਾਂ ਕਰਨੀ ਚਾਹਾਂਗੇ ਦੱਸਿਆ ਜਾ ਰਿਹਾ ਜੀ ਕਿ ਜਿਹੜਾ ਰੋਸ ਮੁਜ਼ਾਹਰਾ ਜਿਹੜਾ ਆ ਉਹ ਕਾਫੀ ਦਿਨਾਂ ਤੋਂ ਸ਼ੁਰੂ ਹੋਇਆ ਹੋਇਆ ਤੇ ਉਸ ਰੋਸ ਮੁਜ਼ਾਹਰੇ ਦੇ ਵਿੱਚ ਜਿਹੜੇ ਸਿੱਖਿਆ ਮੰਤਰੀ ਆ ਉਹਨਾਂ ਨੇ ਵੀ ਅਧਿਆਪਕਾਂ ਨੂੰ ਡਰਾਉਣ ਧਮਕਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਵੀ ਕੀਤੀ ਕੁਛ ਬਿਆਨਬਾਜ਼ੀ ਜਿਹੜੀ ਉਹਨਾਂ ਦੀ ਵੀ ਤਲਕ ਸੀਗੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਨੌਕਰੀਆਂ ਤੋਂ ਵੀ ਅਧਿਆਪਕਾਂ ਨੂੰ ਹੱਥ ਧੋਣੇ ਪੈ ਸਕਦੇ ਆ ਤੇ ਅੱਜ ਖਬਰ ਇਹ ਆ ਰਹੀ ਆ ਕਿ ਐਸ ਐਸ ਏ ਤੇ ਰਮਸਾ ਅਧਿਆਪਕਾਂ ਨੇ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਗਟਾਇਆ ਆ ਤੇ ਮੁੱਖ ਪ੍ਰਿੰਸੀਪਲ ਸਕੱਤਰ ਦੇ ਨਾਲ ਅੱਜ ਉਹ ਮੁਲਾਕਾਤ ਵੀ ਕਰਨਗੇ ਤੇ ਡੀ ਪੀ ਆਈ ਨੇ ਛੁੱਟੀ ਲੈਣ ਬਾਰੇ ਨਵੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਆ ਉਹਨਾਂ ਦੇ ਲਈ
ਦੇਖੋ ਇੱਥੇ ਨਾ ਜਿੰਨਾ ਮਰਜ਼ੀ ਕਹੀ ਜਾਈਏ ਇੱਥੇ ਕਸੂਰਵਾਰ ਮਾਸਟਰ ਆ ਜੀ ਮੈਂ ਸੋਰੀ ਟੂ ਸੇ ਆ ਚਾਹੇ ਮਾਸਟਰ ਨੂੰ ਭਰਿੰਡਾ ਕਹਿ ਕੇ ਭਰਿੰਡਾ ਕਿਸੇ ਮਗਰ ਵੀ ਪੈ ਸਕਦੀਆਂ ਤੇ ਪਰ ਮੇਰਾ ਇਹ ਮੰਨਣਾ ਵੀ ਜਦੋਂ ਉਹਨਾਂ ਨੇ ਕੋਈ ਵੀ ਜੋਬ ਲਈ ਆ ਕੋਈ ਸਾਈਨ ਕਰੀ ਆ ਉਦੋਂ ਤਾਂ ਉਹ ਮਿੰਨਤਾਂ ਕੱਢਦੇ ਸੀ ਵੀ ਸਾਨੂੰ ਅਟਕ ਜਾਣ ਦਿਓ ਜਿੱਥੇ ਮਰਜ਼ੀ ਤੇ ਜਦੋਂ ਉਹਨਾਂ ਨੂੰ ਜੋਬ ਮਿਲ ਗਈ ਕਿਤੇ ਉਹ ਅਟਕ ਗਏ ਉਦੋਂ ਬਾਅਦ ਉਹਨਾਂ ਦੇ ਤੇਵਰ ਹੀ ਬਦਲ ਗਏ ਉਦੋਂ ਬਾਅਦ ਉਹਨਾਂ ਦੀ ਜਿਹੜੀ ਗੱਲਬਾਤ ਚ ਫਰਕ ਆ ਗਿਆ ਉਦੋਂ ਬਾਅਦ ਉਹ ਕਹਿੰਦੇ ਆ ਵੀ ਨਹੀਂ ਵੀ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸਾਡੇ ਮੁਤਾਬਕ ਹੋਣੀਆਂ ਚਾਹੀਦੀਆਂ ਸੋ ਏਦਾਂ ਨਹੀਂ ਹੁੰਦਾ ਜਿਹੜਾ ਜੇ ਜਦੋਂ ਤੁਸੀਂ ਲੋੜ ਸੀਗੀ ਉਦੋਂ ਤਾਂ ਤੁਸੀਂ ਤਰਲੇ ਮਾਰਦੇ ਸੀ ਹੁਣ ਤੁਸੀਂ ਚਾਹੁੰਦੇ ਹੋ ਵੀ ਅਸੀਂ ਮਾਸਟਰੀ ਦੀ ਤਨਖਾਹ ਲਈ ਜਾਈਏ ਅਸੀਂ ਕਰਕੇ ਕੁਛ ਨਾ ਦਈਏ ਸੋ ਮੇਰੇ ਹਿਸਾਬ ਨਾਲ ਨਾ ਇਹ ਪ੍ਰਤਾਪ ਸਿੰਘ ਕੈਰੋਂ ਵਾਲਾ ਸਟੈਪ ਲੈਣਾ ਪਊਗਾ ਇੱਥੇ ਸਰਕਾਰਾਂ ਨੂੰ ਦੋਸ਼ ਦੇਣਾ ਵੀ ਸਰਕਾਰ ਕੈਪਟਨ ਵੇਲੇ ਮਾਸਟਰ ਕੁੱਟੀ ਦੇ ਆ ਜੀ ਬਾਦਲਾਂ ਵੇਲੇ ਮਾਸਟਰ ਕੁੱਟੀ ਦੇ ਆ ਇਹ ਸਭ ਪ੍ਰੋਪੋਗੰਡੇ ਉਹ ਲੋਕ ਕਰਦੇ ਆ ਜਿਹਨਾਂ ਲੋਕਾਂ ਨੂੰ ਤੇ ਉੱਥੇ ਧਰਨੇ ਮੁਜ਼ਾਹਰੇ ਲਾਏ ਹੁੰਦੇ ਆ ਤੇ ਫਿਰ ਉਹਨਾਂ ਨੇ ਕੁੱਟ ਖਾਣੀ ਆ ਜੋ ਸਕੂਲਾਂ ਨੂੰ ਛੱਡ ਕੇ ਜਵਾਕਾਂ ਨੂੰ ਪੜ੍ਹਾਉਣ ਦੀ ਥਾਂ ਤੇ ਉੱਥੇ ਧਰਨੇ ਮੁਜ਼ਾਹਰਿਆਂ ਚ ਤੁਰੇ ਫਿਰਦੇ ਆ ਤਾਂ ਫਿਰ ਕੀ ਮਤਲਬ ਇਹ ਜੇ ਤੁਹਾਨੂੰ ਨਹੀਂ ਪਸੰਦ ਮੰਨ ਲਓ ਤੁਹਾਡੇ ਮੁਤਾਬਕ ਤੁਹਾਨੂੰ ਨਹੀਂ ਤੁਸੀਂ ਛੱਡ ਦਿਓ ਜੋਬ ਤੁਹਾਨੂੰ ਕਿਹਨੇ ਕਿਹਾ ਵੀ ਤੁਸੀਂ ਉਹੀ ਜੋਬ ਕਰਨੀ ਆ ਤੁਸੀਂ ਹੋਰ ਜੋਬ ਕਰ ਲਓ ਜੇ ਤੁਹਾਡੇ ਚ ਇੰਨਾ ਹੀ ਟੈਲੈਂਟ ਆ ਤੇ ਤੁਸੀਂ ਇਹ ਤੋਂ ਵੱਧ ਪੈਸੇ ਕਮਾ ਸਕਦੇ ਹੋ ਤੋਂ ਵੱਧ ਸਹੂਲਤਾਂ ਲਿਆ ਸਕਦੇ ਹੋ ਤਾਂ ਹੋਰ ਕੰਮ ਕਰ ਲਓ ਜਿਹਦੇ ਤੁਸੀਂ ਆਪਦੇ ਬੋਸ ਆਪ ਹੋ ਜਾਓ ਆਪਦਾ ਬਿਜ਼ਨਸ ਕਰ ਲਓ ਕਿਉਂ ਲੋਕਾਂ ਨੂੰ ਤੰਗ ਕੀਤਾ ਸੋ ਮੈਂ ਇੱਥੇ 100% ਕਸੂਰਵਾਰ ਮਾਸਟਰਾਂ ਨੂੰ ਮੰਨਦਾ ਜੀ ਤੇ ਮੈਨੂੰ ਮੈਂ ਬਹੁਤ ਦਿਨਾਂ ਤੋਂ ਦੇਖ ਰਿਹਾ ਵੀ ਬੱਚਿਆਂ ਦੀ ਪੜ੍ਹਾਈ ਆ ਜਿਹੜੀ ਉਹ ਸਾਲ ਦੇ ਐਂਡ ਦੇ ਵਿੱਚ ਆ ਕੇ ਹੋਰ ਕ੍ਰਿਟੀਕਲ ਹੁੰਦੀ ਆ, ਉਦੋਂ ਬਹੁਤ ਧਿਆਨ ਦੇਣ ਦੀ ਲੋੜ ਹੁੰਦੀ ਆ, ਤੇ ਉਹਨਾਂ ਨੂੰ ਛੱਡ ਕੇ ਤੇ ਧਰਨੇ ਮੁਜ਼ਾਹਰਿਆਂ ਦੇ ਰੱਖੇ ਬੈਠੇ ਆ ਉੱਥੇ, ਤੇ ਜਾ ਕੇ ਹੱਥ ਨੇ ਸਸਤੀ ਚੰਡੀਗੜ੍ਹ ਦੀ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਤੇ ਆਈ ਜਾਂਦੇ ਆ। ਉਹ ਜਿਹੜੇ ਚੰਗੇ ਮਾਸਟਰ ਆ, ਜਿਹੜੇ ਚੰਗਾ ਕੰਮ ਕਰਦੇ, ਉਹਨਾਂ ਨੂੰ ਵੀ ਬਦਨਾਮ ਕਰੀ ਜਾਂਦੇ ਆ। ਹਾਏ 20-30-40% ਜਿਹੜੇ ਲੀਡਰ ਬਣਨ ਵਾਲੇ ਆ, ਬਾਕੀ 70% ਚੰਗੇ ਵੀ ਹੈਗੇ, ਪਰ ਇਹ ਚੰਗਿਆਂ ਨੂੰ ਵੀ ਮਾੜਾ ਬਣਾਈ ਜਾਂਦੇ ਆ ਤੇ ਮਾੜਾ ਕਰੀ ਜਾਂਦੇ ਆ। ਮੇਰਾ ਤਾਂ ਮੰਨਣਾ ਵੀ ਪ੍ਰਤਾਪ ਸਿੰਘ ਕਹਿ ਰਹੇ ਉਹਨੇ ਚੱਕਿਆ ਸੀ ਸਟੈਪ, ਉਹਨੇ ਰਾਤੋ ਰਾਤ ਕਹਿਤਾ ਸੀ ਵੀ ਸਾਰੇ ਜਿੰਨੇ ਪਟਵਾਰੀ ਉਦੋਂ ਕਰਦੇ ਸੀਗੇ ਐਜੀਟੇਸ਼ਨ, ਉਹਦਾ ਸਾਰੇ ਦੇ ਸਾਰੇ ਪਟਵਾਰੀ ਅੱਜ ਤੋਂ ਪਟਵਾਰੀ ਨੀ ਭਾਈ। ਉਹਨਾਂ ਨੇ ਸਿੰਪਲ ਕਹਿਤਾ, ਅੱਜ ਤੋਂ ਤੁਸੀਂ ਆਮ ਬੰਦੇ ਹੋ। ਫਿਰ ਤੁਹਾਨੂੰ ਪਤਾ ਲੱਗੂ ਵੀ ਤੁਸੀਂ ਜਦੋਂ ਪਟਵਾਰੀ ਸੀ ਤੁਸੀਂ ਕੀ ਸੀ ਤੇ ਹੁਣ ਆਮ ਬੰਦੇ ਹੋ ਕੇ ਤੁਸੀਂ ਕੀ ਹੋ ਗਏ। ਰਾਤੋ ਰਾਤ ਸਾਰੇ ਘਰੇ ਤੋਰਤੇ ਸੀ, ਤੇ ਫਿਰ ਉਦੋਂ ਬਾਅਦ ਸ਼ਰਤ ਇੱਕੋ ਹੀ ਰੱਖੀ ਸੀ ਵੀ ਜਿਹੜਾ ਬਿਨਾਂ ਸ਼ਰਤ ਮਾਫ਼ੀ ਮੰਗ ਕੇ ਆਊਗਾ ਨਾ ਤੇ ਕਹੂਗਾ ਵੀ ਮੈਂ ਮੁੜ ਕੇ ਐਵੇਂ ਫਾਲਤੂ ਦੇ ਇਹੋ ਜਿਹੇ ਨਾਰੇ ਮੁਜ਼ਾਹਰੇ ਐਜੀਟੇਸ਼ਨ ਨਹੀਂ ਕਰਦਾ, ਉਹੀ ਵਾਪਸ ਆਊਗਾ, ਨਹੀਂ ਕੋਈ ਨੀ ਆ ਸਕਦਾ।
ਜੀ ਜੀ
ਬਿਲਕੁਲ, ਇੰਨਾ ਕੁ ਸਖ਼ਤ ਹੋਣਾ ਹੀ ਪੈਣਾ।
ਜੀ ਜੀ ਬਿਲਕੁਲ। ਸੋ ਬਰਾਟ ਸਿੰਘ, ਬਹੁਤ ਵਾਰ ਬੜੀਆਂ ਅਜੀਬ ਘਟਨਾਵਾਂ ਜਿਹੜੀਆਂ ਉਹ ਵੀ ਸੁਣਨ ਦੇਖਣ ਦੇ ਵਿੱਚ ਆਉਂਦੀਆਂ, ਤੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਆਈ ਥਿੰਕ ਕਿ ਕੁਛ ਜਿਹੜੇ ਅਧਿਆਪਕ ਸੀਗੇ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ, ਪ੍ਰਮੋਸ਼ਨ ਉਹਨਾਂ ਨੂੰ ਦਿੱਤੀ ਗਈ ਉਹਨਾਂ ਦੀ ਵਿਦਿਅਕ ਯੋਗਤਾ ਦੇ ਆਧਾਰ ਦੇ ਉੱਤੇ, ਤੇ ਉਹਨਾਂ ਦੇ ਜਿਹੜੇ ਸੈਂਟਰ ਆ ਉਹ ਵੀ ਤਬਦੀਲ ਹੋਏ। ਪਰ ਮੈਨੂੰ ਜਦੋਂ ਪੰਜਾਬ ਕਈ ਵਾਰ ਅਸੀਂ ਗੱਲ ਕਰਦੇ ਹਾਂ, ਫੋਨ ਕਰਦੇ ਹਾਂ, ਤੇ ਉੱਥੇ ਦੀ ਜਿਹੜੀ ਗਰਾਊਂਡ ਰਿਐਲਿਟੀ ਆ ਉੱਥੋਂ ਪਤਾ ਲੱਗਦਾ ਕਿ ਉਹਨਾਂ ਪੋਸਟਾਂ ਦੇ ਉੱਤੇ ਜਿਹੜੇ ਲੋਕ ਨਿਯੁਕਤ ਹੋਏ ਆ ਉਹਨਾਂ ਨੂੰ ਹਟਾਉਣ ਦੇ ਲਈ ਬੜੇ ਘਨੌਣੇ ਤਰੀਕੇ ਜਿਹੜੇ ਆ ਉਹ ਵਰਤੇ ਜਾਂਦੇ ਆ ਉਹਨਾਂ ਪੋਸਟਾਂ ਦੇ ਉੱਤੇ ਜਿਨ੍ਹਾਂ ਨੂੰ ਪ੍ਰਮੋਸ਼ਨ ਮਿਲੀ ਆ, ਜਿਨ੍ਹਾਂ ਨੂੰ ਸਿੱਧਾ ਉੱਥੇ ਜਿਹੜੀ ਪੋਸਟ ਆ ਉਹ ਪ੍ਰਾਪਤ ਹੋ ਗਈ ਆ, ਉਸ ਪੋਸਟ ਦੇ ਲਈ ਜਿਹੜੇ ਦੂਸਰੇ ਅਧਿਆਪਕ ਆ ਜਿਹੜੇ ਅੱਖ ਰੱਖ ਕੇ ਬੈਠੇ ਹੋਏ ਸੀ ਔਰ ਜਿਨ੍ਹਾਂ ਦੇ ਕੋਲ ਵਿਦਿਅਕ ਯੋਗਤਾ ਵੀ ਨਹੀਂ ਸੀ, ਔਰ ਜਿਨ੍ਹਾਂ ਨੂੰ ਇਹ ਵੀ ਡਰ ਸੀਗਾ ਕਿ ਜਿਹੜੀਆਂ ਇਹ ਅਸਾਮੀਆਂ ਆ ਇਹ ਉਹਨਾਂ ਤੋਂ ਹੁਣ ਖੁੱਸ ਜਾਣੀਆਂ ਹਨਾ ਜਿਸ ਪੋਸਟ ਤੇ ਆ, ਕਿਉਂਕਿ ਉਹਨਾਂ ਦੀ ਵਿਦਿਅਕ ਯੋਗਤਾ ਉਨੀ ਨਹੀਂ ਆ, ਤੇ ਬਹੁਤ ਘਨੌਣੇ ਤਰੀਕੇ ਜਿਹੜੇ ਵਰਤੇ ਜਾ ਰਹੇ ਆ, ਕਿਸੇ ਨੂੰ ਕਿਸੇ ਦੇ ਕਰੈਕਟਰ ਪ੍ਰਤੀ ਸ਼ਿਕਾਇਤ ਕੀਤੀ ਜਾ ਰਹੀ ਹੈ, ਮਤਲਬ ਇੱਥੋਂ ਤੱਕ ਵੀ ਅਸੀਂ ਜਿਹੜੀ ਆਪਣੀ ਮਾਨਸਿਕਤਾ ਆ ਉਹਨੂੰ ਗੇਰ ਲਿਆ ਆ। ਸੋ ਇਹਦਾ ਮਤਲਬ ਇਹ ਆ ਕਿ ਅਧਿਆਪਕ ਹੋਣ ਦੇ ਬਾਵਜੂਦ ਵੀ ਅਸੀਂ ਜਿਹੜੇ ਅਧਿਆਪਕ ਹੋਣ ਦੇ ਗੁਣ ਆ ਅਸੀਂ ਉਹਨਾਂ ਤੋਂ ਮੁਨਕਰ ਹੋ ਗਏ ਆ, ਤੇ ਅਸੀਂ ਇੱਕ ਪੋਸਟ ਦੇ ਲਈ ਆਪਣੀ ਮਾਨਸਿਕਤਾ ਦੇ ਡਿੱਗੇ ਹੋਏ ਪੱਧਰ ਤੋਂ ਇਹੋ ਜਿਹੀਆਂ ਜਿਹੜੀਆਂ ਚਾਲਾਂ ਆ ਉਹ ਚੱਲਦੇ ਆ। ਸੋ ਕਰੈਕਟਰਸ ਦੇ ਉੱਤੇ ਦੋਸ਼ ਲਗਾ ਕੇ ਸ਼ਿਕਾਇਤਾਂ ਜਿਹੜੀਆਂ ਆ ਉਹ ਸਿੱਖਿਆ ਵਿਭਾਗ ਤੱਕ ਪਹੁੰਚਾਈਆਂ ਜਾਂਦੀਆਂ ਆ, ਜਿਹੜੇ ਪ੍ਰਿੰਸੀਪਲ ਆ, ਸਰਪੰਚ ਆ ਪਿੰਡਾਂ ਦੇ ਸਕੂਲ, ਜਿਹੜੇ ਪਿੰਡ ਦੇ ਸਕੂਲ ਦੇ ਵਿੱਚ ਜਿੱਥੇ ਤਾਇਨਾਤ ਹੋਏ ਆ ਅਧਿਆਪਕ, ਉਹਨਾਂ ਥਾਵਾਂ ਦੇ ਉੱਤੇ ਇਹੋ ਜਿਹੇ ਤਰੀਕੇ ਵੀ ਵਰਤੇ ਜਾ ਰਹੇ ਆ।
ਬਿਲਕੁਲ ਜੀ, ਮੈਂ ਦੇਖ ਰਿਹਾ ਸੀਗਾ, ਤਾਂ ਹੀ ਤਾਂ ਇਹਨਾਂ ਦਾ ਨਾਂ ਪਰਿੰਡਾ ਰੱਖਿਆ ਹੋਇਆ ਜੀ, ਤੇ ਇਸ ਕਰਕੇ ਕੁੱਲ ਮਿਲਾ ਕੇ ਨਾ ਜਿਹੜਾ ਇਹ ਦੇਖ ਲੈਣਾ ਚਾਹੀਦਾ ਵੀ ਜਿਹੜਾ ਵੀ ਮਾਸਟਰ ਉਹਦਾ ਦਾਇਰਾ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਤੇ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣਾ, ਤੇ ਜਿਹੜਾ ਬੱਚਿਆਂ ਨੂੰ ਸਿਆਸਤ ਕਰਨੀ ਸਿਖਾਉਂਦਾ ਜਾਂ ਖੁਦ ਸਿਆਸਤ ਕਰਦਾ 24 ਘੰਟੇ, ਉਹਨੂੰ ਨਾ ਇਮੀਡੀਏਟਲੀ ਐਕਸ਼ਨ ਲੈ ਕੇ ਘਰੇ ਤੋਰ ਦੇਣਾ ਚਾਹੀਦਾ। ਬਸ ਸਿੰਪਲ ਜਿਹਾ ਇਹ ਆ। ਹੋਰ ਜਦੋਂ 5-7 ਕਾ ਮਾਰ ਕੇ ਟੰਗੇ ਗਏ ਨਾ, ਉਦੋਂ ਬਾਅਦ ਕੋਈ ਕਿਸੇ ਨੇ ਜ਼ਰੂਰਤ ਨੀ ਕਰਨੀ। ਹਾਂ, ਜਿੱਥੇ ਹੱਕਾਂ ਦੀ ਗੱਲ ਆਉਂਦੀ ਆ, ਅਸੀਂ ਨੀ ਕਹਿੰਦੇ ਵੀ ਹੱਕ ਨਾ ਮਿਲਣ, ਪਰ ਹੱਕ ਕਿੱਥੇ ਮਾੜੇ ਆ। 50,000 ਰੁਪਇਆ 40,000 ਤਨਖਾਹ ਉਹਨਾਂ ਨੂੰ ਮਿਲਦੀ ਆ, ਤੇ ਫਿਰ ਵੀ ਉਹ ਨਖਰੇ ਮਾਰਦੇ ਆ। ਇੰਨੀ ਉਹਨਾਂ ਨੇ ਕਿਹੜੀ ਪੜ੍ਹਾਈ ਕੀਤੀ ਆ, ਕਿਸੇ ਨੇ ITT ਕੀਤੀ ਆ, ਕਿਸੇ ਨੇ GVT ਕੀਤੀ ਆ, ਤੇ ਉਹ ਕਰਕੇ 2-4 ਸਾਲ ਉਦੋਂ ਤਾਂ ਮੈਂ ਤੁਹਾਨੂੰ 50-50 ਇਹੋ ਜਿਹੇ ਬੰਦੇ ਦਿਖਾ ਦੇਣਾ ਉਹਨਾਂ ਦੇ ਘਰ ਏਰੀਏ ਦੇ ਵਿੱਚ, ਜਿਹਨਾਂ ਨੂੰ 15-15 ਸਾਲ ਉਹਨਾਂ ਨੇ ਡਿਗਰੀਆਂ ਕੀਤੀਆਂ ਪੜ੍ਹੇ ਆ, ਜਿਹਨਾਂ ਨਾਲ ਕਿਤੇ ਵੱਧ ਪੜ੍ਹੇ ਲਿਖੇ ਤੇ, ਪਰ ਫਿਰ ਵੀ ਉਹਨਾਂ ਉਹ ਜੋਬ ਲਈ ਤਰਲੇ ਮਾਰ ਰਹੇ ਆ, ਤੇ ਜੇ ਤੁਹਾਨੂੰ ਜੋਬ ਮਿਲ ਗਈ ਆ ਤਾਂ ਤੁਸੀਂ ਨਖਰੇ ਮਾਰ ਰਹੇ ਹੋ। ਸੋ ਇਸ ਕਰਕੇ ਇਹਨਾਂ ਨੂੰ ਨਾ ਸਖ਼ਤ ਹੋਣਾ ਹੀ ਪਊਆ, ਜੇ ਇੱਕ ਵਾਰੀ ਸਖ਼ਤ ਹੋ ਗਏ ਫੇਰ ਹੀ ਸੂਤ ਆਊਗਾ, ਨਹੀਂ ਤਾਂ ਇਹਨਾਂ ਨੇ ਪਾਟੇ ਸਿਤਰੰਗੂ ਵੱਧਦੇ ਰਹਿਣਾ ਜੀ।
ਜੀ ਜੀ ਬਿਲਕੁਲ ਬਰਾੜ ਸਾਹਿਬ। ਤੇ ਅਗਲੀ ਖਬਰ ਦੇ ਵਿੱਚ ਬਾਦਲਾਂ ਦੇ ਉੱਤੇ ਇੱਕ ਵਾਰ ਫੇਰ ਜਿਹੜਾ ਸ਼ਿਕੰਜਾ ਕੱਸਿਆ ਜਾ ਰਿਹਾ, ਜਾਂ ਕਹਿ ਲੋ ਕਿ ਬਾਦਲਾਂ ਦੇ ਉੱਤੇ ਇੱਕ ਵਾਰ ਫੇਰ ਤੀਰ ਜਿਹੜਾ ਆ ਉਹ ਵਰਿਆ ਆ। ਸੋ ਅਕਾਲੀ ਦਲ ਦੇ ਖਜ਼ਾਨੇ ਦੀ ਜਦੋਂ ਗੱਲ ਆਉਂਦੀ ਆ, ਤੇ ਅਕਾਲੀ ਦਲ ਤੇ ਬਾਦਲ ਪਰਿਵਾਰ ਦੀ ਓਰਬਿਟ ਏਵੀਏਸ਼ਨ ਦਾ ਕਹਿੰਦੇ 1,87,000 ਦਾ ਜਿਹੜਾ ਕਰਜ਼ਾ ਆ ਇਹ ਸਾਹਮਣੇ ਆਇਆ ਪੰਜਾਬ ਦੇ ਵਿੱਚ। ਕਹਿੰਦੇ ਹਕੂਮਤ ਬਦਲੀ ਆ, ਉਹਦੇ ਮਗਰੋਂ ਸਰਕਾਰੀ ਹੈਲੀਕਾਪਟਰ ਜਿਹੜੇ ਆ ਉਹਨਾਂ ਨੂੰ ਤਾਂ ਕਹਿੰਦੇ ਬਾਦਲਾਂ ਦਾ ਭਾਰ ਢੋਣ ਤੋਂ ਸਾਹ ਮਿਲ ਗਿਆ, ਪਰ ਇਸ ਬੋਝ ਦੇ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨੇ ਦਾ ਕਹਿੰਦੇ ਜੀ ਦਮ ਘੁੱਟਣ ਲੱਗਿਆ। ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਖਜ਼ਾਨੇ ਵਿੱਚੋਂ ਬਾਦਲਾਂ ਤੇ ਮਜੀਠੀਆ ਦੀ ਮਾਲਕੀ ਵਾਲੀਆਂ ਓਰਬਿਟ ਏਵੀਏਸ਼ਨ ਅਤੇ ਸਰਾਇਆ ਏਵੀਏਸ਼ਨ ਦੇ ਹੈਲੀਕਾਪਟਰਾਂ ਦਾ ਕਿਰਾਇਆ ਜਿਹੜਾ ਤਾਰਿਆ ਜਾਂਦਾ ਆ, ਤੇ ਇਹਨਾਂ ਹੈਲੀਕਾਪਟਰਾਂ ਦੀ ਵਰਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਆ। ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਹਿੰਦੇ ਚੋਣ ਕਮਿਸ਼ਨ ਨੂੰ ਭੇਜੀ ਗਈ ਪਾਰਟੀ ਦੀ ਤਾਜ਼ਾ ਆਡਿਟ ਰਿਪੋਰਟ ਤੇ ਬੈਲੈਂਸ ਸ਼ੀਟ ਅਨੁਸਾਰ ਪਾਰਟੀ ਇਸ ਵੇਲੇ ਮੈਸਰਜ ਆਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਿਟਡ ਦੀ ਕਰੀਬ 1,87,000 ਰੁਪਏ ਦੀ ਕਰਜ਼ਦਾਰ ਆ, ਜੋ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਏਵੀਏਸ਼ਨ ਹੈ ਜੀ।
ਦੇਖੋ ਇਹਦੇ ਮੈਨੂੰ ਅਜੇ ਤੱਕ ਤੱਥਾਂ ਦਾ ਪੂਰਾ ਪਤਾ ਨਹੀਂ, ਪਰ ਮੈਂ ਇੰਨਾ ਕਹਿ ਸਕਦਾ ਵੀ ਜੇ ਏਦਾਂ ਮਿਸਯੂਜ਼ ਕੋਈ ਚੀਜ਼ ਹੋ ਰਹੀ ਆ ਤਾਂ ਫੇਰ ਸਾਨੂੰ ਜ਼ਰੂਰ ਉੱਠਣਾ ਪੈਣਾ ਵੀ ਜੇ ਹੁਣ ਸ਼੍ਰੋਮਣੀ ਕਮੇਟੀ ਦੇ ਪੈਸਿਆਂ ਤੋਂ ਬਾਦਲਾਂ ਦੇ ਬਿੱਲ ਥੋੜਾ ਪੇ ਕਰੇ ਜਾਣੇ ਆ, ਸੋ ਬਾਦਲਾਂ ਕੋਲੇ ਨਾ ਹੀ ਕੋਈ ਤੋੜਾ ਇੰਨਾ ਵੀ ਜੇ ਕਿਹਾ ਜਾਵੇ ਵੀ ਉਹਨਾਂ ਕੋਲੇ ਤੋੜਾ, ਉਹਨਾਂ ਲਈ 1,87,00,000 ਕੀ ਚੀਜ਼ ਆ ਉਹਨਾਂ ਲਈ। ਸੋ ਇਸ ਕਰਕੇ ਜਿਹੜੇ ਬੰਦੇ ਕਰੋੜਾਂ ਰੁਪਇਆਂ ਦਾ ਬਜਟ ਤਾਂ ਇੱਕ MLA ਦੀ ਸੀਟ ਦੇ ਉੱਤੇ ਪੈਕਟ ਬਣਾ ਬਣਾ ਕੇ ਵੰਡ ਦਿੰਦੇ ਆ, ਉਹਨਾਂ ਲੋਕਾਂ ਲਈ ਕੋਈ ਚੀਜ਼ ਨਹੀਂ ਹੈ। ਪਰ ਸਾਨੂੰ ਇਹ ਦੇਖਣਾ ਪੈਣਾ ਪ੍ਰੋਪਰ ਬੈਲੈਂਸ ਸ਼ੀਟ ਦਾ ਕਿੱਥੇ ਤੇ ਕਿਉਂ ਤੇ ਕਿਵੇਂ ਹੋਇਆ। ਪਰ ਮੈਨੂੰ ਨੀ ਲੱਗਦਾ ਵੀ ਸ਼੍ਰੋਮਣੀ ਕਮੇਟੀ ਦਾ ਵੀ ਜੇ ਐ ਪੈਸਾ ਇਹ ਥੋੜਾ ਵੀ ਬਾਦਲਾਂ ਦਾ ਬਿੱਲ ਪੇ ਕਰਨ ਦੇ ਉੱਤੇ ਲੱਗ ਜੂਗਾ, ਉੱਥੇ ਵੀ ਤਾਂ ਇੰਨੇ ਮੈਂਬਰ ਆ, ਉੱਥੇ ਵੀ ਤਾਂ ਅਜਲਾਸ ਹੁੰਦਾ, AGM ਹੁੰਦੀ ਆ, AGM ਦੇ ਵਿੱਚ ਕੱਲੀ ਕੱਲੀ ਚੀਜ਼ ਵਿਚਾਰੀ ਜਾਂਦੀ ਆ, ਇਹ ਥੋੜਾ ਵੀ ਬਾਦਲਾਂ ਨੂੰ ਕੱਟ ਕੇ ਚੈੱਕ ਦਿੱਤੇ ਜਾਂਦੇ ਆ। ਸੋ ਇਸ ਖਬਰ ਦੀ ਤਹਿ ਤੇ ਜਾਣਾ ਪਊਗਾ, ਕੁਛ ਨਾ ਕੁਛ ਇਹਦੇ ਵਿੱਚੋਂ ਹੋਰ ਨਿਕਲ ਕੇ ਆਊ
ਜੀ। ਜੀ ਤੇ ਬਰਾੜ ਸਾਹਿਬ, ਇੱਕ ਹੋਰ ਜਿਹੜੀ ਖਬਰ ਆ ਰਹੀ ਹੈ ਕਿ ਕੇਰਲ ਦੇ ਵਿੱਚ ਜਿਹੜਾ ਸਾਧਵੀ ਨਾਲ ਜਬਰ ਜਨਾਹ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੀ ਬਿਸ਼ਪ ਫਰੈਂਕੋ ਮੁਲੱਕਲ, ਉਹਨਾਂ ਖਿਲਾਫ ਗਵਾਹੀ ਦੇਣ ਵਾਲੇ ਮੁੱਖ ਗਵਾਹ ਜਿਹੜੇ ਆ ਪਾਦਰੀ ਕੁਰੂਆ ਕੁਸ਼ ਕੱਟੂ ਥਾਰਾ, 62 ਸਾਲ ਦੀ ਉਮਰ ਸੀ ਉਹਨਾਂ ਦੀ, ਉਹਨਾਂ ਦੀ ਸ਼ੱਕੀ ਹਾਲਤ ਦੇ ਵਿੱਚ ਮੌਤ ਹੋ ਗਈ ਹੈ ਤੇ ਉਹਨਾਂ ਦੀ ਲਾਸ਼ ਕਹਿੰਦੇ ਜੀ ਕਾਨਵੈਂਟ ਸਕੂਲ ਸੂਹਾ ਅੰਦਰ ਸਥਿਤ ਚਰਚ ਦੇ ਕਮਰੇ ਦੇ ਵਿੱਚੋਂ ਮਿਲੀ ਹੈ। ਸੋ ਸਕੂਲ ਪ੍ਰਬੰਧਕਾਂ ਨੇ ਬਿਨਾਂ ਪੁਲਿਸ ਨੂੰ ਇਤਲਾਹ ਕੀਤੇ ਲਾਸ਼ ਨੂੰ ਕਹਿੰਦੇ ਜੀ ਸਿਵਲ ਹਸਪਤਾਲ ਲਿਆਂਦਾ ਹੈ ਤੇ ਜਿੱਥੇ ਡਾਕਟਰਾਂ ਨੇ ਇਸ ਪਾਦਰੀ ਨੂੰ ਮ੍ਰਿਤਕ ਐਲਾਨਿਆ ਹੈ ਜੀ।
ਦੇਖੋ ਜੀ, ਕੁਛ ਵੀ ਹੋ ਸਕਦਾ, ਜਰੂਰੀ ਨਹੀਂ ਹੈ ਵੀ ਕੋਈ ਉਸੇ ਕਰਕੇ ਮੌਤ ਹੋਈ ਆ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਹੋ ਜੂਗੀ, ਪਤਾ ਲੱਗ ਜੂ। ਪਰ ਹਾਂ, ਇੰਨਾ ਜ਼ਰੂਰ ਆ ਜਦੋਂ ਕੋਈ ਬੰਦਾ ਅਪਰਾਧੀ ਹੋ ਜਾਂਦਾ ਤੇ ਉਹਨੂੰ ਲੱਗਦਾ ਵੀ ਮੈਂ ਆਪਦੇ ਆਪ ਨੂੰ ਬਚਾਉਣ ਲਈ ਮੈਂ ਕਿਸੇ ਦੀ ਵੀ ਬਲੀ ਦੇ ਸਕਦਾ, ਤੇ ਹੋ ਸਕਦਾ ਉਹ ਪਾਦਰੀ ਆਪਣੇ ਆਪ ਨੂੰ ਬਚਾਉਣ ਲਈ ਉਹਨੇ ਇੱਕ ਘਣਾਉਣਾ ਕਾਰਨਾਮਾ ਕਰ ਦਿੱਤਾ ਹੋਵੇ। ਪਰ ਚਲੋ ਜੀ, ਇਹ ਤਾਂ ਇਨਵੈਸਟੀਗੇਸ਼ਨ ਹੀ ਦੱਸ ਸਕਦੀ ਆਉਣ ਵਾਲੇ ਟਾਈਮ ਚ
ਜੀ। ਤੇ ਦੂਜੇ ਪਾਸੇ ਖਬਰ ਜਿਹੜੀ ਆ ਰਹੀ ਆ ਸਥਾਨਾ ਮਾਮਲੇ ਦੇ ਵਿੱਚ CBI ਵੱਲੋਂ DSP ਗ੍ਰਿਫ਼ਤਾਰ ਹੈ ਤੇ ਮੀਟ ਕਾਰੋਬਾਰੀ ਦੇ ਬਿਆਨਾਂ ਸੰਬੰਧੀ ਜਾਲਸਾਜ਼ੀ ਦਾ ਦੋਸ਼ ਲੱਗਿਆ ਤੇ ਹੋਰਨਾਂ ਮੈਂਬਰਾਂ ਬਾਰੇ ਵੀ ਕਹਿੰਦੇ ਜਾਂਚ ਹੋ ਰਹੀ ਹੈ ਤੇ ਮੋਦੀ ਦੇ ਰਾਜ ਦੇ ਵਿੱਚ CBI ਦੇ ਵਿੱਚ ਕਹਿੰਦੇ ਹੁਣ ਅੰਦਰੂਨੀ ਜੰਗ ਜਿਹੜੀ ਆ ਉਹ ਵੀ ਛਿੜ ਗਈ ਆ। ਇਹ ਗੱਲ ਜਿਹੜੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਹੀ ਹੈ, ਉਹਨਾਂ ਨੇ ਚਲੋ ਇੱਕ ਤਰ੍ਹਾਂ ਦਾ ਦੋਸ਼ ਲਾਇਆ ਆ ਪਰ CBI ਨੇ ਆਪਣੇ ਵਿਸ਼ੇਸ਼ ਡਾਇਰੈਕਟਰ ਤੇ ਏਜੰਸੀ ਵਿੱਚ ਨੰਬਰ 2 ਰਹੇ ਰਾਕੇਸ਼ ਅਸਥਾਨਾ ਨਾਲ ਜੁੜੇ ਰਿਸ਼ਵਤ ਮਾਮਲੇ 'ਚ ਵਿਭਾਗ ਦੇ DSP ਦਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਜਿਹੜੀ ਆ ਅੱਜ ਜ਼ਾਹਰ ਕੀਤੀ ਹੈ।
ਬਿਲਕੁਲ ਜੀ, ਇਹ ਬਹੁਤ ਦੂਰ ਤੱਕ ਜਾਊਗਾ ਇਹ ਕੇਸ, ਕਿਉਂਕਿ ਜਿਹੜੀ ਨੰਬਰ 2 ਦੀ ਚੇਅਰ ਅਸਥਾਨਾ ਦੇ ਕੋਲੇ ਸੀ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਨੇ ਮੁਖੀ ਬਣਨਾ ਸੀ ਤੇ ਉਹਨਾਂ ਦੇ ਉੱਤੇ ਦੋਸ਼ ਲੱਗਿਆ ਵੀ ਪਿੱਛੇ ਜੇ ਇੱਕ ਮੀਟ ਵਪਾਰੀ ਸੀ ਮੁਸਲਮਾਨ ਦੇ, ਉਹਨੂੰ ਕਲੀਨ ਚਿੱਟ ਦਿੱਤੀ ਆ ਤੇ ਉਹ ਕਲੀਨ ਚਿੱਟ ਦੇਣ ਦਾ ਜਿਹੜਾ ਉਹਨਾਂ ਦੇ ਦੋਸ਼ ਲੱਗਿਆ। ਹਾਂਜੀ, ਤੇ ਉਹ ਉਸ ਕਰਕੇ ਉਹ ਕਿਹਾ ਗਿਆ ਵੀ ਵੋਟਾਂ ਪੈਸਾ ਲੈ ਕੇ ਤੇ ਉਹਨਾਂ ਨੂੰ ਇਹ ਦਿੱਤਾ ਗਿਆ ਉਹਨਾਂ ਨੂੰ ਕਲੀਨ ਚਿੱਟ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਤਾ ਲੱਗ ਜਾਣਾ ਜੀ ਵੀ ਕੀ ਵਾਕਈ ਇਹਨਾਂ ਨੇ ਕੀਤਾ ਸੀ ਕੁਛ, ਜੇ ਕੀਤਾ ਸੀ ਤਾਂ ਫੇਰ ਤੁਹਾਡੇ ਸਾਹਮਣੇ ਇਹ ਭੁਗਤਣਗੇ। ਪਰ ਹੁਣ ਇੱਕ ਗੱਲ ਕਲੀਅਰ ਹੋ ਗਈ ਹੈ ਇਸ ਚੋਂ ਵੀ ਜਿਹੜੀ ਅਸੀਂ CBI ਦੇ ਉੱਤੇ ਇੰਨਾ ਵਿਸ਼ਵਾਸ ਕਰਦੇ ਹਾਂ ਉਹ CBI ਦੇ ਅੰਦਰੂਨੀ ਜਿਹੜੇ ਸਿਸਟਮ ਕੀ ਆ, ਅਸੀਂ ਹਰ ਗੱਲ ਕਹਿ ਦਿੰਦੇ ਹਾਂ CBI ਨੂੰ ਦੇ ਦਿਓ ਜੀ, ਇਹਦਾ CBI ਨੂੰ ਦੇ ਦਿਓ, ਕੀ ਕਰੋਗੇ CBI ਨੂੰ ਦੇ ਕੇ? ਅਖੀਰ ਬੰਦੇ ਤਾਂ ਉੱਥੇ ਉਹੀ ਹੈ ਨਾ, ਉਹੀ ਉਸੇ ਮੈਂਟੈਲਿਟੀ ਦੇ ਲੋਕ ਹੀ ਬੈਠੇ ਨਾ ਜਿਹੜੀ ਮੈਂਟੈਲਿਟੀ ਸਾਨੂੰ ਸਾਰੀ ਦੁਨੀਆਂ ਚ ਤੰਗ ਕਰ ਰਹੀ ਆ, ਸਾਰੀ ਦੁਨੀਆਂ ਦੇ ਵਿੱਚ ਬੇਇੱਜ਼ਤੀ ਦਾ ਅਸੀਂ ਕਾਰਨ ਬਣ ਰਹੇ ਹਾਂ। ਮੈਂ ਕੱਲ ਪਰਸੋਂ ਵੀ ਜੋ ਗੱਲ ਕੀਤੀ ਸੀ ਨਾ ਵੀ ਭਾਈ ਇੱਥੇ ਜਦੋਂ ਸਾਨੂੰ ਵੀਡੀਓ ਦਿਖਾਉਂਦੇ ਆ ਵਰਕ ਪਲੇਸ ਦੇ ਉੱਤੇ ਦਿਖਾਉਂਦੇ ਆ ਵੀ ਏਦਾਂ ਨਹੀਂ ਕਰਨਾ, ਇਹ ਗਲਤ ਕੰਮ ਆ, ਉਹ ਵੀਡੀਓ ਇੰਡੀਆ ਦੀਆਂ ਹੁੰਦੀਆਂ। ਰਾਤੀ ਮੈਨੂੰ ਰਮਨਦੀਪ ਹੋਰਾਂ ਨੇ ਇੱਕ ਫੋਟੋ ਭੇਜੀ, ਉਹ ਕਹਿੰਦੇ ਵੀ ਮੈਂ ਅੱਜ ਆਪਣੀ ਬੱਚੀ ਦੀ ਕਿਤਾਬ ਦੀ ਫੋਟੋ ਭੇਜ ਰਿਹਾ ਤੇ ਉਸ ਦੇ ਵਿੱਚ ਵੀ ਜਿਹੜੀ ਫੋਟੋ ਲੱਗੀ ਹੋਈ ਹੈ ਇੱਕ, ਤੇ ਉਹ ਇੰਡੀਆ ਦੇ ਬੱਚੇ ਜਿਹੜੇ ਥਾਲੀਆਂ ਰੱਖ ਕੇ ਰੋਟੀ ਖਾਣ ਦੀ ਤਿਆਰੀ ਚ ਬੈਠੇ ਆ, ਤੇ ਉਹ ਚ ਇੱਥੋਂ ਦੀ ਗੋਰਿਆਂ ਦੇ ਸਿਲੇਬਸ ਦੀ ਕਿਤਾਬ ਚ ਛਪਿਆ ਉਹ ਚ ਲਿਖਿਆ ਵੀ ਇੰਡੀਆ ਦੇ ਬੱਚਿਆਂ ਦਾ ਲੰਚ ਟਾਈਮ ਦੇਖ ਲੋ ਵੀ ਵਿਚਾਰੇ ਵੀ ਉਹਨਾਂ ਦੇ ਕਟਾਕਸ਼ ਕਰਕੇ ਉਹ ਫੋਟੋ ਲੱਗੀ ਹੋਈ ਆ। ਸੋ ਏਦਾਂ ਇਹ ਚੀਜ਼ਾਂ ਤਾਂ ਹੀ ਹੁੰਦੀਆਂ ਜੀ ਜੇ ਅਸੀਂ ਇਹੋ ਜੇ ਹਾਂ ਅਸੀਂ ਇਹੋ ਜਿਹਾ ਕੁਛ ਕਰਦੇ ਆ ਤੇ ਫੇਰ ਅਸੀਂ ਕਹਿੰਦੇ ਆ ਅਸੀਂ ਦੁਨੀਆ ਦੇ ਮੂਹਰੇ ਹੋ ਕੇ ਖੜਨਾ, ਦੁਨੀਆਂ ਤੋਂ ਅੱਗੇ ਜਾਣਾ, ਪਰ ਸਾਡੀ ਸੋਚ ਆ, ਸਾਡੀ ਮੈਂਟੈਲਿਟੀ ਆ, ਉਹ ਅਸੀਂ ਬਦਲਣ ਲਈ ਤਿਆਰ ਨੀ, ਨਾ ਬਦਲਦੇ ਆ। ਸੋ ਇਹ ਨਾ ਕੁੱਲ ਮਿਲਾ ਕੇ ਕਈ ਵਾਰੀ ਕੀ ਹੁੰਦਾ ਨਾ ਵੀ ਕਹਿਣਾ ਸੌਖਾ ਹੁੰਦਾ ਪਰ ਕਰਨਾ ਔਖਾ ਹੁੰਦਾ। ਮੈਂ ਰੋਜ਼ ਇਹ ਗੱਲਾਂ ਕਰਦਾ ਤੇ ਰੋਜ਼ ਬੇਨਤੀ ਵੀ ਕਰਦਾ ਵੀ ਸਾਨੂੰ ਥੋੜੀ ਕੋਸ਼ਿਸ਼ ਕਰਿਆ ਕਰੀਏ ਆਪਣੇ ਆਲੇ ਦੁਆਲੇ ਪ੍ਰਤੀ, ਵੀ ਜੇ ਅਸੀਂ ਕੁਛ ਵੀ ਕਰਦੇ ਆ ਨਾ ਤੇ ਸਾਡੀ ਸਕਿਨ ਜਾਂ ਅਸੀਂ ਇੱਕ ਟਾਰਗੇਟ ਚ ਆ ਜਾਂਦੇ ਹਾਂ, ਤਾਂ ਉਹ ਟਾਰਗੇਟ ਦੇ ਵਿੱਚ ਆ ਕੇ ਉਹ ਸਾਨੂੰ ਅਗਲੇ ਨੂੰ ਰੇਸਿਸਟ ਅਟੈਕ ਕਰਨਾ ਵੀ ਸੌਖਾ, ਸਾਨੂੰ ਅਗਲੇ ਨੂੰ ਮੰਦਾ ਚੰਗਾ ਵੀ ਅਗਲਾ ਸਾਨੂੰ ਉਹਦੀ ਕਹਿ ਦਿੰਦਾ। ਸੋ ਉਹਦੇ ਬਹੁਤ ਸਾਰੇ ਤਰੀਕੇ ਹੁੰਦੇ ਆ ਵੀ ਤੁਸੀਂ ਤਰੀਕਿਆਂ ਨਾਲ ਕੋਈ ਵੀ ਚੀਜ਼ ਕਰ ਸਕਦੇ ਹੋ, ਕੋਈ ਵੀ ਉਹਨੂੰ ਮਾਰ ਸਕਦੇ ਹੋ। ਕੱਲ ਦੀ ਮੈਂ ਆਪਦੀ ਤਜੀ ਘਟਨਾ ਕ੍ਰਮ ਜੇ ਕਹੋ ਤਾਂ ਸੁਣਾ ਸਕਦਾ
ਅਮਰਦੀਪ।
ਇਹ ਨਾ ਕੱਲ ਨਾ ਮੈਂ NVN ਦੀ ਜੋਬ ਕਰਦਾ, ਦੇਖੋ ਹੁਣ ਅੱਜ ਕੱਲ NVN ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚੱਲਿਆ ਤੇ ਉਹਦੇ ਚ ਸਾਡਾ ਕੰਮ ਆ ਵੀ ਇੱਕ ਘਰ ਨੂੰ ਕਨੈਕਟ ਕਰਨਾ ਹਾਈ ਸਪੀਡ ਇੰਟਰਨੈਟ ਦੀ ਕੇਬਲ ਨਾਲ। ਉਦੋਂ ਬਾਅਦ ਅਸੀਂ ਕਨੈਕਸ਼ਨ ਕੁਛ ਨੀ ਦੇਣਾ, ਅਸੀਂ ਸਿਰਫ ਉਹਨਾਂ ਨੂੰ ਗੇਟ ਤੋਂ ਬਾਹਰੋਂ ਚਾਹੇ ਉਹ ਖੰਭੇ ਤੇ ਆ ਚਾਹੇ ਪਿੱਟ ਚਾਹੇ ਕਿਤੋਂ ਵੀ ਉਹਨੂੰ ਕਨੈਕਟ ਕਰਨਾ ਉਸ ਘਰ ਨੂੰ, ਠੀਕ ਆ। ਅਸੀਂ ਰੋਜ਼ 5-6 ਘਰਾਂ ਚ ਕੀ ਆ, 15 ਘਰਾਂ ਚ 2-3 ਟੀਮਾਂ ਮੇਰੀਆਂ ਬਣੀਆਂ ਹੋਈਆਂ, ਅਸੀਂ ਜਾਣੇ ਆ ਤੇ ਅਸੀਂ ਮੈਂ ਪਰਸੋਂ ਚੌਥੇ ਇੱਕ ਘਰ ਦੇ ਵਿੱਚ ਕੋਈ ਜੋਬ ਕੀਤੀ ਤੇ ਉਸ ਲੇਡੀ ਨੇ ਆ ਕੇ, ਪਹਿਲਾਂ ਉੱਥੇ ਕੋਈ ਨੀ ਸੀ, ਉਹਨਾਂ ਦੀ ਕੁੜੀ ਸੀ, ਉਹਨੇ ਕਿਹਾ ਵੀ ਹਾਂ ਤੁਸੀਂ ਕਰ ਸਕਦੇ ਹੋ, ਸਾਨੂੰ ਟੈਸਟ ਬਣੀ ਹੋ, ਸਾਨੂੰ ਗੌਰਮੈਂਟ ਬਣੀ ਹੋ ਇਜਾਜ਼ਤ ਆ, ਅਸੀਂ ਬਿਨਾਂ ਪੁੱਛੇ ਵੀ ਉਹ ਕਰ ਸਕਦੇ ਹਾਂ ਕਿਉਂਕਿ ਤਾਂ ਅਸੀਂ ਕਿਤੇ ਘਰੇ ਨੀ ਜਾਣਾ ਕਿਸੇ ਦੇ, ਅਸੀਂ ਬਾਹਰ ਦੀ ਬਾਹਰ ਕਰਨਾ ਹੁੰਦਾ। ਤੇ ਉਹ ਗੌਰਮੈਂਟ ਨੇ ਜਦੋਂ ਇਹ ਕੀਤਾ ਵੀ ਹਰ ਬੰਦੇ ਲਈ NVN ਜ਼ਰੂਰੀ ਆ ਤਾਂ ਅਸੀਂ ਉਹਦੇ ਤੱਕ ਪਹੁੰਚਦਾ ਕਰਨਾ। ਮੈਂ ਉੱਥੇ ਇੰਸਟਾਲੇਸ਼ਨ ਕੀਤੀ ਪਰ ਜਦੋਂ ਉਹ ਲੇਡੀ ਆਈ ਤੇ ਦੂਜੇ ਦਿਨ ਉੱਥੇ ਜਦੋਂ ਦੀ ਰੀਚੈਕਿੰਗ ਹੁੰਦੀ ਹੈ, ਸਾਡਾ ਬੌਸ ਆ ਕੇ ਰੀਚੈਕ ਕਰਦਾ ਵੀ ਸਟੈਂਡਰਡ ਤੇ ਕੀਤੀ ਹੈ ਕਿ ਨਹੀਂ ਜੋਬ, ਉਹਨੇ ਓਕੇ ਕਰਤੀ ਵੀ ਵਾਕਈ ਜੋਬ ਸਟੈਂਡਰਡ ਦੀ ਹੈ। ਪਰ ਉਹ ਲੇਡੀ ਆਈ, ਉਹ ਲੇਡੀ ਦੀ ਮੈਂਟੈਲਿਟੀ ਸੀਗੀ ਵੀ ਉਹ ਕਾਲੇ ਰੰਗ ਤੋਂ ਬਹੁਤ ਜਿਹੜੀ ਕਿ ਇੱਕ ਦੁਖੀ ਸੀ, ਉਹਦਾ ਜਿਹੜਾ ਪਾਸਟ ਦੇ ਵਿੱਚ ਐਕਸਪੀਰੀਅੰਸ ਮਾੜਾ ਸੀਗਾ ਤੇ ਉਹਨੇ ਆ ਕੇ ਉਹਦੇ ਚ 36 ਨੁਕਸ ਕੱਢਤੇ। ਈਵਨ ਮੈਨੂੰ ਲੋੜ ਨੀ ਪਈ ਬੋਲਣ ਦੀ, ਮੇਰੇ ਬੌਸ ਨੇ ਕਿਹਾ ਵੀ ਸਾਡਾ ਮੋਸਟ ਐਕਸਪੀਰੀਅੰਸ ਜਿਹੜਾ ਇਹ ਕੰਟਰੈਕਟਰ ਆ ਤੇ ਇਹਦੀ ਕਿਤੇ ਵੀ ਕੋਈ ਫਾਲਟ ਨੀ ਆਉਂਦਾ ਹੁੰਦਾ, ਤੇ ਜੇ ਇਹਦਾ ਫਾਲਟ ਆਇਆ ਜਾਂ ਅਸੀਂ ਮੈਨੂੰ ਤਾਂ ਕਿਤੇ ਦਿਖਦਾ ਨੀ ਪਰ ਜੇ ਤੈਨੂੰ ਲੱਗਦਾ ਤੇ ਕੋਈ ਪ੍ਰੋਬਲਮ ਨੀ, ਅਸੀਂ ਇਹਨੂੰ ਰੀਇੰਸਟਾਲ ਕਰਾ ਦਿੰਦੇ ਹਾਂ ਆਪਦੀ ਕੋਸਟ ਤੇ, ਕੋਈ ਚੱਕਰ ਨੀ। ਮੈਨੂੰ ਬੌਸ ਕਹਿੰਦਾ ਵੀ ਤੂੰ ਇਹਨੂੰ ਰੀਇੰਸਟਾਲ ਕਰ ਦੀ, ਮੈਂ ਕਿਹਾ ਠੀਕ ਹੈ ਜੀ ਮੈਂ ਮੰਡੇ ਕਰ ਦੂੰ। ਹੁਣ ਉਸ ਲੇਡੀ ਦਾ ਵਤੀਰਾ ਏਡਾ ਕੁ ਮਾੜਾ ਸੀ, ਮੈਂ ਉਸ ਦਿਨ ਉਹਨੂੰ ਕਹਿਤਾ ਵੀ ਮੈਂ ਤੈਨੂੰ ਘੰਟੇ ਦਾ ਇੱਕ ਵਿੰਡੋ ਦੇਊਂਗਾ, ਘੰਟਾ ਪਹਿਲਾਂ ਕਾਲ ਕਰ ਦੂੰਗਾ ਜਦੋਂ ਆਉਣਾ ਹੋਇਆ। ਕਹਿੰਦੇ ਠੀਕ ਆ
ਜੀ।
ਮੈਂ ਕੱਲ ਕਾਲ ਕੀਤੀ, 1 ਘੰਟਾ 10 ਮਿੰਟ ਰਹਿੰਦੇ, ਹੁਣ ਦੱਸੋ ਕਿੱਡਾ ਕੁ ਤੂਫਾਨ ਸੀ ਉਸ ਚ, 10 ਮਿੰਟ ਪਹਿਲਾਂ ਹੀ ਕੀਤੀ ਸੀ ਨਾ, ਲੇਟ ਤਾਂ ਨੀ ਕੀਤੀ ਸੀ। ਮੈਨੂੰ ਆਂਦੀ ਹਾਂ ਤੂੰ ਮੈਨੂੰ 10 ਮਿੰਟ ਪਹਿਲਾਂ ਕਿਉਂ ਡਿਸਟਰਬ ਕਰ ਰਿਹਾ, ਪਹਿਲਾਂ ਤਾਂ ਮੈਨੂੰ ਬਹੁਤ ਰੂੜ ਬੋਲੀ। ਮੈਂ ਕਿਹਾ ਚਲੋ ਜੀ ਸੋਰੀ ਆ, ਮੈਂ 10 ਮਿੰਟ ਰੁਕ ਕੇ ਦੁਬਾਰੇ ਦੱਸ ਦਿੰਦਾ ਵੀ ਘੰਟੇ ਨੂੰ ਆਉਣਾ ਜੇ ਤੈਨੂੰ। ਕਹਿੰਦੀ ਹੁਣ ਠੀਕ ਆ, ਤੂੰ ਕਹਿ ਦਿੱਤਾ ਠੀਕ ਆ, ਮੈਂ ਗਿਆ। ਜਦੋਂ ਮੈਂ ਗਿਆ ਉਹ ਤੋਂ ਬਾਅਦ ਉਹਨੇ ਮੈਨੂੰ ਇੰਨਾ ਕੁ ਕੁਛ ਬੋਲਦੀ ਰਹੀ, ਇੰਨਾ ਕੁਛ ਬੋਲਦੀ ਰਹੀ, ਅਖੀਰ ਉਹਨੇ ਮੇਰੀ ਕੰਪਲੇਂਟ ਵੀ ਕਰਤੀ ਮੇਰੇ ਸਾਹਮਣੇ ਖੜੇ ਮੇਰੇ ਬੌਸ ਨੂੰ ਕਾਲ ਕਰਕੇ, ਕਹਿੰਦੀ ਇਹ ਐ ਲੈਟਰ ਦੇ ਉੱਤੇ ਏਦਾਂ ਚੜ੍ਹਦਾ ਸੀ, ਉਹਦੇ ਚ ਖਤਰਨਾਕ ਹੋ ਸਕਦਾ ਸੀ, ਐ ਕਰਦਾ ਸੀ, ਇੱਥੋਂ ਦੀ ਲੰਘਦਾ ਸੀ, ਸੜਕ ਕੇ ਡਿੱਗ ਸਕਦਾ, ਬਹੁਤ ਸਾਰੀਆਂ ਜਿੰਨੀਆਂ ਉਹ ਤੋਂ ਬੋਲਿਆ ਗਿਆ ਉਹ ਬੋਲੀ ਤੇ ਮੈਂ ਕਰੀ ਗਿਆ ਕੰਮ। ਪਰ ਮੇਰਾ ਉਦੋਂ ਬਾਅਦ ਟਾਰਗੇਟ ਪਤਾ ਕੀ ਹੋ ਗਿਆ, ਮੇਰਾ ਟਾਰਗੇਟ ਇਹ ਹੋ ਗਿਆ ਵੀ ਜਿਹੜੀ ਇਹਦੇ ਅੰਦਰ ਇੰਨੀ ਨਫ਼ਰਤ ਬਣੀ ਆ, ਕੋਈ ਨਾ ਕੋਈ ਤਾਂ ਇਹਦਾ ਮਾੜਾ ਵਤੀਰਾ ਹੋਇਆ ਹੋਣਾ, ਕਿਤੇ ਆਪਣੀ ਚਮੜੀ ਬੰਨਿਓ ਕੀਤਾ ਗਿਆ ਹੋਵੇ ਜਾਂ ਕੋਈ ਹੋਰ, ਤੇ ਮੈਂ ਕਿਹਾ ਅੱਜ ਇਹਨੂੰ ਨਾ ਮੈਂ ਉਹ ਗੁਲਾਬ ਦੇ ਫੁੱਲ ਦੇ ਕੇ ਤੇ ਚਪੇੜਾ ਮਾਰਨੀ ਆ ਇਹਦੇ, ਮੈਂ ਧਾਰ ਲਈ। ਤੇ ਮੈਂ ਨਾਲ ਵੀ ਮੇਰੇ ਜਗਵਿੰਦਰ ਸੀਗੇ ਜਿਹੜੇ ਕਿ ਆਪਣੇ ਹਰਮਨਪ੍ਰੀਤ ਦੇ ਕੋਚ ਆ, ਉਹ ਅੱਜ ਕੱਲ ਮੇਰੇ ਨਾਲ ਹੁੰਦੇ ਆ, ਮੈਂ ਜਗਵਿੰਦਰ ਹੋਰਾਂ ਨੂੰ ਵੀ ਕਿਹਾ ਮੈਂ ਬਈ ਆਪਾਂ ਇਹਨਾਂ ਨੂੰ ਨਾ ਪਿਆਰ ਨਾਲ ਸਾਰਾ ਕੁਛ ਕਰਨਾ ਤੇ ਆਪਾਂ ਇਹ ਮੈਲ ਕੱਢ ਕੇ ਜਾਣੀ ਆ ਚਾਹੇ ਕੁਛ ਵੀ ਹੋ ਜੇ। ਹਾਲਾਂਕਿ ਉਹਦਾ ਜਿਹੜਾ ਵਤੀਰਾ ਇੰਨਾ ਖਿਜਾਉਣ ਵਾਲਾ ਇੰਨਾ ਕੁਛ ਸੀ, ਪਰ ਫੇਰ ਵੀ ਅਸੀਂ ਆਪਦਾ ਪੇਸ਼ੈਂਸ ਬਣਾਈ ਰੱਖਿਆ। ਮੈਂ ਪਹਿਲਾਂ ਉਹਦੇ ਬੌਸ ਨੂੰ ਸੱਦਿਆ, ਮੈਂ ਕਿਹਾ ਮੈਂ ਕਮਿਊਨੀਕੇਟ ਨੀ ਕਰਦਾ ਕੋਈ ਵੀ, ਤੂੰ ਇੱਥੇ ਖੜਾ ਰਿਹਾ ਮੇਰੇ ਕੋਲੇ, ਅਸੀਂ ਇਹਨੂੰ ਕਰਦੇ ਆ ਜੋਬ ਨੂੰ ਤੇ ਤੁਸੀਂ ਫਾਈਨਲੀ ਜੋ ਹੋ ਗਿਆ ਉਸ ਤੋਂ ਬਾਅਦ ਤੂੰ ਜਾਣਾ। ਚਲੋ ਜੀ ਅਸੀਂ ਜੋਬ ਕਰਤੀ ਸਾਰਾ ਕੁਛ ਕਰਕੇ ਤੇ ਫੇਰ ਉਹ ਕਹਿੰਦੀ ਠੀਕ ਆ, ਮੈਂ ਚੱਲ ਮੈਂ ਵੀ ਓਕੇ ਆ, ਕਹਿੰਦੀ ਉਹਨੇ ਖੁਸ਼ ਨੀ ਹੋਈ, ਕਹਿੰਦੀ ਮੈਂ ਓਕੇ ਆ। ਬੌਸ ਉਹਦਾ ਵੀ ਇਸ ਤੋਂ ਵੱਧ ਤਾਂ ਹੋ ਹੀ ਨੀ ਸਕਦਾ ਸੀ ਜਿੰਨਾ ਇਹਨੇ ਵਧੀਆ ਕੰਮ ਕਰਤਾ, ਮੈਂ ਤਾਂ ਅੱਜ ਤੱਕ ਦੇਖਿਆ ਨੀ। ਚੱਲ ਉਹਨੇ ਓਕੇ ਕਹਿਤਾ, ਪਰ ਕਹਿੰਦੀ ਚੱਲ ਠੀਕ ਆ ਕਹਿੰਦੀ। ਫਿਰ ਮੈਂ ਉਹਦੇ ਕੋਲੇ ਖੜ ਗਿਆ, ਫਿਰ ਮੈਂ ਉਹਨੂੰ ਕਿਹਾ ਕਿਉਂਕਿ ਗੋਰਿਆਂ ਦੇ ਵਿੱਚ ਕਈ ਹੀ ਕਲਚਰ ਹੁੰਦਾ ਵੀ ਉਹ ਜੇ ਦਿਨੇ ਕੰਮ ਕਰਨਗੇ ਤਾਂ ਹੱਥ ਨੇ ਖਾਣ ਪੀਣ ਨੂੰ ਲਿਜਾਣਗੇ, ਐਂਡ ਟੂ ਮਾਊਥ ਆ ਸਾਰੇ, ਉਹੀ ਪੋਜੀਸ਼ਨ ਆ ਨਾ ਇਹਨਾਂ ਦੀ। ਤੇ ਮੈਂ ਉਹੀ ਤੀਰ ਚਲਾਇਆ, ਮੈਂ ਉਹ ਤੀਰ ਚਲਾ ਕੇ ਉਹਨੂੰ ਕਿਹਾ ਕਿਉਂਕਿ ਸਾਨੂੰ ਪੈਸੇ ਤਾਂ ਪੇ ਨੀ ਹੋਣੇ ਸੀ ਜੋਬ ਦੇ, ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਕੋਈ ਚੱਕਰ ਨੀ, ਅੱਜ ਮੇਰੇ ਬੱਚੇ ਨਾ ਰੋਟੀ ਖਾਣਗੇ ਮੈਂ ਨਾ ਘੱਟ ਫਰੂਟ ਲੈ ਜੂ ਘਰੇ ਸ਼ਾਮ ਨੂੰ ਮੈਨੂੰ ਕੋਈ ਫਰਕ ਨੀ ਪਰ ਮੈਨੂੰ ਸੈਟਿਸਫੈਕਸ਼ਨ ਆਊਗੀ ਅੱਜ ਬਹੁਤ ਜਿਆਦਾ ਕਿਉਂਕਿ ਪਰਸੋਂ ਰਾਤ ਜਦੋਂ ਤੂੰ ਮੈਂ ਕਿਹਾ ਮੇਰੇ ਤੇ ਬਲੇਮ ਲਾਏ ਸੀ ਨਾ ਤੇ ਮੈਂ ਸਾਰੀ ਰਾਤ ਸੁੱਤਿਆ ਨੀ ਸੀ ਕਿਉਂਕਿ ਮੇਰੀ ਜ਼ਿੰਦਗੀ ਦਾ ਏਮ ਆ ਕਿ ਜੇ ਮੇਰਾ ਕਸਟਮਰ ਹੈਪੀ ਨਹੀਂ ਤਾਂ ਮੈਨੂੰ ਹੈਪੀ ਹੋ ਕੇ ਬੈਠਣ ਦਾ ਕੋਈ ਹੱਕ ਨੀ ਹੈ ਮੈਂ ਖੁਸ਼ ਹੋ ਕੇ ਨਹੀਂ ਰਹਿ ਸਕਦਾ ਮੈਂ ਘਰੇ ਵੀ ਖੁਸ਼ ਨੀ ਰਿਹਾ ਦੋ ਦਿਨਾਂ ਤੋਂ ਵੀਕਐਂਡ ਦੇ ਉੱਤੇ ਤੇ ਮੈਂ ਅੱਜ ਹੁਣ ਮੈਂ ਕਿਹਾ ਵੀ ਮੈਨੂੰ ਕੋਈ ਫਿਕਰ ਨੀ ਮੈਂ ਰੋਟੀ ਮੇਰੇ ਬੱਚੇ ਨਹੀਂ ਖਾਣਗੇ ਅੱਜ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਆਫਟਰ ਆਲ ਮੈਂ ਮੇਰੇ ਕਸਟਮਰ ਨੂੰ ਹੈਪੀ ਕਰਨ ਚ ਤਾਂ ਖੁਸ਼ ਹੋ ਗਿਆ ਨਾ ਮੈਂ ਜਦੋਂ ਐ ਕਿਹਾ ਨਾ ਤੇ ਉਹਨੂੰ ਸਮਝ ਨਾ ਆਵੇ ਉਸ ਲੇਡੀ ਨੂੰ ਵੀ ਹੋ ਕੀ ਗਿਆ ਵੀ ਮੈਂ ਇਸ ਬੰਦੇ ਨੂੰ ਗਾਣਾ ਦੇ ਰਹੀ ਹਾਂ ਇਸ ਬੰਦੇ ਨੂੰ ਮੰਦਾ ਚੰਗਾ ਬੋਲ ਰਹੀ ਹਾਂ ਤੇ ਇਹ ਬੰਦਾ ਕਹਿ ਰਿਹਾ ਵੀ ਮੈਂ ਤਾਂ ਹੁਣ ਖੁਸ਼ ਹੀ ਬਹੁਤ ਆ ਭੁੱਖਾ ਰਹਿ ਕੇ ਵੀ ਖੁਸ਼ ਹਾਂ ਤੇ ਫੇਰ ਉਹਨੇ ਘੱਟੋ ਘੱਟ ਅਗਲੇ 20 ਮਿੰਟਾਂ ਚ ਮੈਨੂੰ ਉੱਥੋਂ ਜਾਣ ਨੀ ਦਿੱਤਾ ਬੌਸ ਨੂੰ ਕਹਿੰਦੀ ਇਹਨੂੰ ਪੇ ਕਰੋ ਬੌਸ ਤਾਂ ਐਂ ਤਾਂ ਕਰ ਹੀ ਨੀ ਸਕਦੀ ਕਿਹੜਾ ਮੇਰੇ ਸਾਰੇ ਕਹਿੰਦੀ ਨਹੀਂ ਇਹਨੂੰ ਪੇ ਕਰੋ ਕਹਿੰਦੀ ਮੈਂ ਬਹੁਤ ਇਸ ਚੀਜ਼ ਤੋਂ ਸ਼ਰਮਸਾਰ ਹਾਂ 15 ਵਾਰੀ ਸੋਰੀ ਫੀਲ ਕੀਤੀ ਮੇਰੇ ਤੋਂ ਸੋ ਇਹ ਮੇਰਾ ਕੀ ਗਿਆ ਮੇਰਾ ਤਾਂ ਕੁਛ ਨੀ ਗਿਆ ਪਰ ਮੈਨੂੰ ਕੱਲ ਇੰਨਾ ਸਕੂਨ ਮਿਲਿਆ ਇੱਕ ਦੇ ਅੰਦਰੋਂ ਮੈਂ ਜ਼ਹਿਰ ਕੱਢਣ ਚ ਕਾਮਯਾਬ ਹੋ ਗਿਆ ਵੀ ਸਾਡੇ ਪ੍ਰਤੀ ਜ਼ਹਿਰ ਸੀ ਹੁਣ ਕੱਲ ਇੱਕ ਵੀਡੀਓ ਫਲੋਟ ਹੋ ਰਹੀ ਆ ਕੱਲ ਦੀ ਵੀਡੀਓ ਮੈਨੂੰ ਵੀ ਕਰਨਵੀਰ ਹੋਰਾਂ ਨੇ ਭੇਜੀ ਸੀ ਇੱਕ ਵੀਡੀਓ ਜਿਹਦੇ ਵਿੱਚ ਇੱਕ ਟਰੱਕ ਡਰਾਈਵਰ ਇੱਕ ਪੰਜਾਬੀ ਮੁੰਡੇ ਦੀ ਫੋਟੋ ਲਾ ਕੇ ਉਹਦੇ ਉਹੀ ਫੋਟੋ ਦਾ ਪੁਤਲਾ ਬਣਾ ਕੇ ਇੱਕ ਜਿਵੇਂ ਆਪਾਂ ਡਰਨਾ ਬਣਾਉਣੇ ਆ ਉਹ ਬਣਾ ਕੇ ਆਪਦੀ ਸੀਟ ਦੇ ਬਰਾਬਰ ਬੈਲਟ ਲਾ ਕੇ ਬਿਠਾ ਕੇ ਤੇ ਇੱਕ ਆਪਦੇ ਜਾਣੇ ਕਮੇਡੀ ਬਣਾਉਂਦਾ ਹੋਇਆ ਵੀ ਮੈਂ ਕਮੇਡੀ ਕਰ ਰਿਹਾ ਯੇ ਕਰ ਰਿਹਾ ਤੇ ਬਹੁਤ ਸਾਰਾ ਰੇਸਿਸਟ ਗੱਲਾਂ ਕਰ ਰਿਹਾ ਤੇ ਜਿਹੜੀ ਆਪਣੀ ਭੜਾਸ ਕੱਢ ਰਿਹਾ ਜੋ ਆਪਣੇ ਪੰਜਾਬੀ ਮੁੰਡੇ ਟਰੱਕ ਡਰਾਈਵਰਾਂ ਦੇ ਪ੍ਰਤੀ ਗੋਰਿਆਂ ਨੂੰ ਹੈਗੀ ਆ ਮੈਨੂੰ ਰਾਤ ਬਹੁਤ ਅਪਸੈਟ ਕੀਤਾ ਉਸਨੇ ਤੇ ਮੈਂ ਬਹੁਤ ਸੋਚਿਆ ਵੀ ਹੁਣ ਇਹਦੇ ਤੇ ਕੀ ਐਕਸ਼ਨ ਕੀਤਾ ਜਾਵੇ ਵੀਡੀਓ ਤਾਂ ਇੱਕ ਦੂਜੇ ਨੂੰ ਅਸੀਂ ਫਾਰਵਰਡ ਕਰੀ ਜਾਵਾਂਗੇ ਉਹਦੇ ਨਾਲ ਤਾਂ ਕੋਈ ਐਕਸ਼ਨ ਤਾਂ ਨੀ ਨਾ ਹੁੰਦਾ ਉਹਦਾ ਨਤੀਜਾ ਤਾਂ ਕੋਈ ਨੀ ਨਤੀਜਾ ਕਰਨਾ ਪੈਣਾ ਮੈਂ ਰਾਤੀ ਫੇਰ ਜਿੰਨੇ ਵੀ ਮੇਰੇ ਸਰਕਲ ਦੇ ਵਿੱਚ ਪੋਲੀਟੀਸ਼ੀਅਨ ਸੀਗੇ ਗੋਰੇ ਪੋਲੀਟੀਸ਼ੀਅਨ ਮੈਂ ਉਹਨਾਂ ਨੂੰ ਉਹਨਾਂ ਚੋਂ ਦੇਖਿਆ ਵੀ ਮੈਂ ਕਿਹਨੂੰ ਕਹਿ ਸਕਦਾ ਫਿਰ ਮੈਂ ਰਾਤੀ ਮੇਨ ਸਾਡੇ ਰਸਲ ਵਾਟਲੀ ਡਾਣਾ ਵਾਟਲੀ ਉਹਨਾਂ ਨੂੰ ਮੈਂ ਉਹ ਭੇਜੀ ਵੀਡੀਓ ਤੇ ਮੈਂ ਉਹਨਾਂ ਨੂੰ ਕਿਹਾ ਵੀ ਦੱਸੋ ਹੁਣ ਕੀ ਐਕਸ਼ਨ ਹੋਣਾ ਚਾਹੀਦਾ ਇਹਦੇ ਖਿਲਾਫ਼ ਕੀ ਉਹਨੇ ਕਿਹੜੀ ਉਹਨੇ ਚੀਜ਼ਾਂ ਇਹਦੇ ਚ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕੀ ਇਹ ਇਨਡਾਇਰੈਕਟਲੀ ਰੇਸਿਜ਼ਮ ਨੀ ਹੈ ਤਾਂ ਉਹਨਾਂ ਨੇ ਬਹੁਤ ਇਸ ਚੀਜ਼ ਤੇ ਸ਼ਰਮ ਮਹਿਸੂਸ ਕੀਤੀ ਵੀ ਕੀ ਇਹੋ ਜਿਹੀਆਂ ਗੱਲਾਂ ਲੋਕ ਕਰੀ ਜਾਂਦੇ ਆ ਜਾਂ ਕੀ ਕਰ ਰਹੇ ਆ ਪਰ ਉਹਨਾਂ ਨੇ ਹੁਣ ਮੇਰੇ ਨਾਲ ਵਾਅਦਾ ਕੀਤਾ ਵੀ ਅਸੀਂ ਕੱਲ ਨੂੰ ਤੈਨੂੰ ਕਾਲ ਕਰਾਂਗੇ ਤੇ ਹੋ ਸਕਦਾ ਤੈਨੂੰ ਐਕਸ਼ਨ ਮੈਂ ਕਿਹਾ ਵੀ ਮੈਂ ਕੱਲ ਨੂੰ ਕੰਮ ਛੱਡਣ ਨੂੰ ਤਿਆਰ ਹਾਂ ਜੇ ਕਿਤੇ FIR ਦਰਜ ਕਰਾਉਣੀ ਹੈ ਮੈਂ FIR ਦਰਜ ਕਰਾਊਂਗਾ ਮੈਂ ਆਪਣੇ ਵੱਜੋਂ ਕਰਾਊਂਗਾ ਵੀ ਇਹ ਕੀ ਮਤਲਬ ਹੋਇਆ ਏਦਾਂ ਦੀਆਂ ਵੀਡੀਓ ਅਪਲੋਡ ਕਰਨ ਦਾ ਤੇ ਪਰ ਉਹ ਐਕਟ ਹੋਇਆ ਤੇ ਮੈਨੂੰ ਉਮੀਦ ਆ ਵੀ ਅੱਜ ਉਹਦੇ ਤੇ ਐਕਸ਼ਨ ਹੋਊਗਾ ਅੱਜ ਜ਼ਰੂਰ ਕੋਈ ਐਕਸ਼ਨ ਹੋਊਗਾ ਨਾ ਹੋਊਗਾ ਤਾਂ ਮੈਂ ਪ੍ਰੀਮੀਅਰ ਤੱਕ ਮਿਨਿਸਟਰ ਤੱਕ ਕਿਉਂਕਿ ਉਹ ਵੀਡੀਓ ਆ ਜਿਹੜੀ ਉਹ ਸਾਊਥ ਆਸਟ੍ਰੇਲੀਆ ਦੀ ਬਣੀ ਆ ਉਹ ਉਹਦੇ ਚ ਕਲੀਅਰ ਹੁੰਦੀ ਆ ਇੱਕ ਦੋ ਨਾਂ ਲੈਂਦਾ ਜਿਹੜੇ ਉਸ ਵਰਬਾਂ ਦੇ ਉਹ ਸਾਊਥ ਆਸਟ੍ਰੇਲੀਆ ਦੇ ਆ ਉਹ ਤੇ ਮੈਨੂੰ ਕੰਪਨੀ ਦਾ ਵੀ ਪਤਾ ਲੱਗਿਆ ਵੀ ਆਸਟ੍ਰੇਲੀਆ ਸਾਊਥ ਆਸਟ੍ਰੇਲੀਅਨ ਕੰਪਨੀ ਆ ਪਰ ਮੈਂ ਕੋਸ਼ਿਸ਼ ਕਰਦਾ ਉਹਨੂੰ ਲੱਭ ਕੇ ਜੇ ਉਹ ਕੰਪਨੀ ਲੱਭਦੀ ਆ ਮੈਂ ਕੰਪਨੀ ਕੋਲੇ ਵੀ ਰਿਟਰਨ ਦੇ ਵਿੱਚ ਕੰਪਲੇਂਟ ਕਰਕੇ ਆਊਂਗਾ ਵੀ ਜੇ ਸਾਡੇ ਪੰਜਾਬੀ ਮੁੰਡਿਆਂ ਨੇ ਇੱਥੋਂ ਦੀ ਲਾਈਫ ਲਾਈਨ ਟਰੱਕਿੰਗ ਜਿਹੜੀ ਲਾਈਫ ਲਾਈਨ ਕਹੀ ਜਾਂਦੀ ਹੈ ਕਿਸੇ ਵੀ ਮੁਲਕ ਦੀ ਉਹਦੇ ਵਿੱਚ ਆਪਣਾ ਦਿਨ ਰਾਤ ਇੱਕ ਕੀਤਾ ਹੋਇਆ ਖੂਨ ਪਸੀਨਾ ਇੱਕ ਕੀਤਾ ਹੋਇਆ ਜੇ ਉਹ ਇੱਕ ਦੋ ਮੁੰਡਿਆਂ ਨੇ ਕਿਸੇ ਨੇ ਗਲਤੀ ਹੋ ਗਈ ਤਾਂ ਤੁਸੀਂ ਇਹ ਕੀ ਮਤਲਬ ਹੋਇਆ ਵੀ ਸਾਰੇ ਮੁੰਡਿਆਂ ਨੂੰ ਤੁਸੀਂ ਏਦਾਂ ਜਲੀਲ ਕਰ ਸਕਦੇ ਹੋ ਐ ਨੀ ਤੁਸੀਂ ਜਲੀਲ ਕਰ ਸਕਦੇ ਅਸੀਂ ਟੈਕਸ ਪੇ ਕਰਦੇ ਹਾਂ ਅਸੀਂ ਸਖ਼ਤ ਮਿਹਨਤ ਕਰਦੇ ਹਾਂ ਅਸੀਂ ਆਪਦੇ ਲਈ ਕਰਦੇ ਹਾਂ ਤਾਂ ਤੁਹਾਨੂੰ ਵੀ ਬਹੁਤ ਕੁਛ ਮਿਲਦਾ
ਬਿਲਕੁਲ
ਸੋ ਇਹ ਚੀਜ਼ਾਂ ਗੇਰ ਹੀ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਪਰ ਇੱਕ ਤਰੀਕਾ ਹੁੰਦਾ ਹਰ ਚੀਜ਼ ਨਾਲ ਨਜਿੱਠਣ ਦਾ ਸੋ ਮੈਂ ਅੱਜ ਆਪਦੇ ਬੰਨੀਓ ਤਾਂ ਕੋਸ਼ਿਸ਼ ਕਰੂੰਗਾ ਪਰ ਮੈਂ ਸਾਰਿਆਂ ਨੂੰ ਵੀ ਬੇਨਤੀ ਕਰੂੰਗਾ ਵੀ ਜੇ ਕਿਸੇ ਕੋਲੇ ਵੀ ਇਹ ਜੀ ਵੀਡੀਓ ਪਹੁੰਚੀ ਆ ਜਾਂ ਪਹੁੰਚਦੀ ਆ ਉਹਨੂੰ ਫਾਰਵਰਡ ਆਮ ਲੋਕਾਂ ਚ ਫਾਰਵਰਡ ਕਰਕੇ ਫੈਲਾਉਣ ਨਾਲੋਂ ਨਾ ਜੋ ਤੁਸੀਂ ਸੰਬੰਧਿਤ ਡਿਪਾਰਟਮੈਂਟਸ ਨੂੰ ਭੇਜੋ ਇਹਨਾਂ ਦੇ ਗੋਰਿਆਂ ਦੇ ਪ੍ਰੀਮੀਅਰ ਆਪੋ ਆਪਦੀਆਂ ਸਟੇਟਸ ਦੇ ਪ੍ਰੀਮੀਅਰ ਨੂੰ ਭੇਜੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਤੁਹਾਡੇ ਲਈ ਮਾਈਗ੍ਰੈਂਟ ਆ ਕੇ ਤੁਹਾਡੇ ਮੁਲਕ ਦਾ ਸੀ ਜਿਹੜੇ ਸੈਂਟਰ ਲਿੰਕੀਆਂ ਨੂੰ ਸਾਹਮੀ ਬੈਠੇ ਆ ਤੇ ਤੁਸੀਂ ਸਾਡੇ ਪ੍ਰਤੀ ਇਹ ਸੋਚ ਰੱਖਦੇ ਹੋ
ਜੀ ਬਿਲਕੁਲ ਸੋ ਮੈਨੂੰ ਲੱਗਦਾ ਕਿ ਸਾਡਾ ਸਾਰਿਆਂ ਦਾ ਆਪਣਾ ਫਰਜ਼ ਹੈ ਜੇ ਵੀਡੀਓ ਕਿਸੇ ਤੱਕ ਵੀ ਪਹੁੰਚਦੀ ਹੈ ਤੇ ਉਸ ਨੂੰ ਅੱਗੇ ਤੱਕ ਪਹੁੰਚਦਾ ਕਰੀਏ ਔਰ ਸਰਕਾਰ ਦੇ ਕੰਨਾਂ ਤੱਕ ਇਹੋ ਜਿਹੜੀ ਆਵਾਜ਼ਾਂ ਜ਼ਰੂਰ ਪਹੁੰਚਾਈਏ ਕਿ ਜਿੱਥੇ ਅਸੀਂ ਹਮੇਸ਼ਾ ਆਸਟ੍ਰੇਲੀਆ ਨੂੰ ਬਹੁਤ ਸੱਭਿਆਚਾਰਕ ਕੰਟਰੀ ਵਜੋਂ ਪ੍ਰਚਾਰਦੇ ਹਾਂ ਉੱਥੇ ਕੁਛ ਲੋਕ ਜਿਹੜੇ ਆ ਉਹ ਸਾਖ ਖਰਾਬ ਕਰਦੇ ਆ ਹਨਾ ਦੇਸ਼ ਦੀ ਵੀ ਭਾਈਚਾਰੇ ਦੀ ਵੀ ਤੇ ਦੂਸਰੇ ਭਾਈਚਾਰਿਆਂ ਦੇ ਲਈ ਵੀ ਹਊਆ ਬਣ ਜਾਂਦੇ ਆ ਸੋ ਬ੍ਰਾਟ ਸਾਹਿਬ ਅਖੀਰ ਦੇ ਵਿੱਚ ਸਿਰਫ ਜਾਂਦੇ ਜਾਂਦੇ ਇੱਕ ਖਬਰ ਕੌਮਾਂਤਰੀ ਮੈਚਾਂ ਦੇ ਵਿੱਚ ਕਹਿੰਦੇ ਸਪੋਟ ਫਿਕਸਿੰਗ ਦੇ ਜਿਹੜੇ ਦੋਸ਼ ਆ ਉਹ ਲੱਗੇ ਆ ਸੋ ਅਲ ਜਜ਼ੀਰਾ ਚੈਨਲ ਵੱਲੋਂ ਆਸਟ੍ਰੇਲੀਆ ਇੰਗਲੈਂਡ ਤੇ ਪਾਕਿਸਤਾਨ ਦੇ ਕ੍ਰਿਕਟਰਾਂ ਦੀ ਸ਼ਮੂਲੀਅਤ ਦਾ ਦਾਅਵਾ ਜਿਹੜਾ ਆ ਉਹ ਕੀਤਾ ਗਿਆ ਆ
ਬਿਲਕੁਲ ਜੀ, ਇਹਦੇ ਚ ਕੋਈ ਦੋ ਰਾਇ ਨੀ, ਇਹ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ। ਇਹਦੀ ਗਾਜ ਕਈ ਪਲੇਅਰਾਂ ਤੇ ਡਿੱਗ ਵੀ ਚੁੱਕੀ ਆ। ਹੁਣ ਪਿੱਛੇ ਜੇ ਫੇਰ ਪਾਕਿਸਤਾਨ ਦੇ ਇੱਕ ਸਪਿਨਰ ਦਾਨਿਸ਼ ਕਨੇਰੀਆ ਨੇ ਦੁਬਾਰਾ ਇਹ ਮਸਲਾ ਮੰਨਿਆ, ਕਹਿੰਦਾ ਵੀ ਹਾਂ ਮੈਂ ਵੀ ਕਰਦਾ ਰਿਹਾ। ਸੋ ਇਸ ਕਰਕੇ ਜਿਹੜੀ ਕ੍ਰਿਕਟ ਦੇ ਮਾਮਲੇ ਦੇ ਵਿੱਚ ਜੇ ਤੁਸੀਂ ਮੰਨੋ ਨਾ ਮੰਨੋ, ਲੋਕਾਂ ਦਾ ਜਿਹੜਾ ਇੱਕ ਰੁਝਾਨ ਆ, ਲੋਕਾਂ ਦਾ ਇੱਕ ਜਿਹੜਾ ਨਜ਼ਰੀਆ ਕਾਫੀ ਚੇਂਜ ਹੋਇਆ ਜਦੋਂ ਦਾ ਪਤਾ ਲੱਗਿਆ ਵੀ ਏਦਾਂ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ। ਸੋ ਇਹ ਮੂਰਖ ਕਿੰਨਾ ਚਿਰ ਬਣ ਗਏ। ਅਖੀਰ ਜਿਹੜੀ ਦੂਜੀ ਗੱਲ ਰਹਿ ਗਈ ਸੱਟੇ ਵਾਲੇ ਦੇ ਮਾਮਲੇ ਦੇ ਵਿੱਚ, ਮੈਂ ਇਸ ਗੱਲ ਤੋਂ ਹੈਰਾਨ ਆ ਵੀ ਅੱਜ ਕੱਲ ਖੂਹ ਚ ਕਰੀ ਹੋਈ ਗੱਲ ਵੀ ਬਾਹਰ ਨਿਕਲ ਆਉਂਦੀ ਆ। ਪੁਰਾਣੀ ਕਹਾਵਤ ਵੀ ਸੀਗੀ ਵੀ ਚਾਹੇ ਤੁਸੀਂ ਖੂਹ ਚ ਆ ਕੇ ਗੱਲ ਕਰ ਲਓ, ਉਹ ਵੀ ਬਾਹਰ ਆ ਜਾਂਦੀ ਆ। ਸੋ ਪਤਾ ਨੀ ਇਹਨਾਂ ਨੂੰ ਐ ਨੀ ਸਮਝ ਆਉਂਦੀ ਵੀ ਸੱਟਾ ਜੋ ਲੱਗਦਾ ਉਹਦੇ ਚ ਲੱਖਾਂ ਹਜ਼ਾਰਾਂ ਲੋਕ ਇਨਵੋਲਵ ਹੁੰਦੇ ਆ, ਤਾਂ ਉਦੋਂ ਹਜ਼ਾਰਾਂ ਲੱਖਾਂ ਦੀ ਇਨਵੋਲਵਮੈਂਟ ਦੇ ਵਿੱਚ ਤੁਸੀਂ ਕਿਵੇਂ ਉਹਦੇ ਚ ਗੁੱਝੇ ਰਹਿ ਜਾਓਗੇ?
ਬਿਲਕੁਲ ਜੀ। ਤੇ ਬਰਾੜ ਸਾਹਿਬ, ਖਬਰਾਂ ਦਾ ਹੁਣ ਸਿਲਸਿਲਾ ਇੱਥੇ ਖਤਮ ਕਰਦੇ ਆ, ਸਮਾਂ ਜਿਹੜਾ ਉਹ ਸਮਾਪਤ ਹੈ। ਪਰ ਤੁਸੀਂ ਕੋਈ ਖਾਸ ਗੱਲ, ਕੋਈ ਖਾਸ ਖਬਰ, ਕੋਈ ਖਾਸ ਸੁਨੇਹਾ ਸਾਡੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ।
ਬਸ ਜੀ, ਜਾਂਦਾ ਜਾਂਦਾ ਇੱਕ ਅਹਿਮ ਖਬਰ ਤੁਹਾਡੀ ਨਜ਼ਰ ਪੈਣੋ ਰਹਿ ਗਈ ਆ, ਉਸ ਤੇ ਮੈਂ ਜ਼ਿਕਰ ਕਰਨਾ ਚਾਹੂੰਗਾ ਵੀ ਬਾਦਲਾਂ ਨੂੰ ਵਿਚਾਰਿਆਂ ਨੂੰ ਨਾ ਉਦੋਂ ਹੇ ਜਾਂਦਾ ਹੁੰਦਾ ਪੰਥ ਦਾ ਜਾਂ ਮਾਂ ਬੋਲੀ ਪੰਜਾਬੀ ਬੋਲੀ ਏਰੀਏ ਦਾ ਜਾਂ ਪੰਜਾਬੀ ਦੇ ਪੰਜਾਬ ਦੇ ਪਾਣੀਆਂ ਦਾ, ਜਦੋਂ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਹੁਣ ਤਾਂ ਗਈ ਬਾਜੀ ਇੱਥੋਂ। ਹੁਣ ਜਿਹੜੀ ਬਾਦਲ ਪਰਿਵਾਰ ਦੀ ਹਾਲਾਤ ਸਾਨੂੰ ਪਤਾ ਹੀ ਹੈ ਵੀ ਕਿਹੜੀ ਪੋਜੀਸ਼ਨ ਤੇ ਆਈ ਹੋਈ ਆ। ਹੁਣ ਫੇਰ ਉਹਨਾਂ ਨੇ ਪਤਾ ਕੀ ਫੈਸਲਾ ਲਿਆ, ਉਹਨਾਂ ਨੇ ਫੈਸਲਾ ਲਿਆ ਵੀ 1 ਤਰੀਕ ਨੂੰ ਪ੍ਰਕਾਸ਼ ਕਰਾਏ ਜਾਣਗੇ ਸਾਰੇ ਅਕਾਲ ਤਖ਼ਤ ਸਾਰੇ ਤਖ਼ਤਾਂ ਦੇ ਉੱਤੇ, ਤੇ 3 ਤਰੀਕ ਨੂੰ ਜਿਹੜੇ ਉਹਦੇ ਭੋਗ ਪਾਏ ਜਾਣਗੇ, ਤੇ 83 ਦੇ ਜਿਹੜੇ ਪੀੜਤ ਆ ਤੇ ਉਹਨਾਂ ਦੇ ਪ੍ਰਤੀ ਆਵਾਜ਼ ਉਠਾਈ ਜਾਊਗੀ ਵੀ ਉਹਨਾਂ ਨੂੰ ਇਨਸਾਫ਼ ਕਿਉਂ ਨੀ ਮਿਲਿਆ। ਪਤਾ ਨੀ ਜੀ 35 ਸਾਲ ਇਹਨਾਂ ਨੂੰ ਇਹ ਗੱਲ ਦਿਖੀ ਨੀ, ਹੁਣ 35 ਸਾਲਾਂ ਬਾਅਦ ਜਿਹੜੀ ਇਹ ਬਾਦਲਾਂ ਨੂੰ ਹੁਣ ਗੱਲ ਦਿਖੀ ਹੈ ਵੀ ਆਪਾਂ ਦਿੱਲੀ ਦੇ ਜਿਹੜੇ ਪੀੜਤ ਆ ਉਹਨਾਂ ਨੂੰ ਅਸੀਂ ਇਨਸਾਫ਼ ਦਵਾਉਣ ਲਈ ਹੁਣ ਮੋਰਚਾ ਖੋਲਣ ਜਾ ਰਹੇ ਆ। ਸੋ ਇਹ ਇੱਕ ਬੜੀ ਅਹਿਮ ਖਬਰ ਸੀ ਤੇ ਬੜੀ ਹਾਸੋਹੀਣੀ ਵੀ ਆ, ਤੇ ਇਹ ਵੀ ਆਉਂਦਾ ਵੀ ਦੇਖੋ ਕਿਵੇਂ ਕਿਵੇਂ ਸਾਡੇ ਲੋਕਾਂ ਨੂੰ ਮੂਰਖ ਬਣਾਉਂਦੇ ਆ। ਤੇ ਫਿਰ ਮੈਨੂੰ ਗਾਂਹ ਦੀ ਵੀ ਸੋਚ ਆਈ ਵੀ ਕਿਵੇਂ ਹੁਣ ਸਾਡੇ ਲੋਕ ਨਾਰੇ ਲਾਉਣਗੇ ਥੋੜੇ ਦਿਨਾਂ ਨੂੰ ਵੀ ਹਾਂ ਅਕਾਲੀ ਦਲ ਜਿੰਦਾਬਾਦ, ਦੇ ਫਿਰ ਤੇ ਨਾਰੇ ਲਾਉਣਗੇ ਵੀ ਇਹ ਸਾਡੇ ਹਾਂ ਦਾ ਨਾਰਾ ਮਾਰਿਆ ਇਹਨਾਂ ਨੇ 84 ਚ। ਸੋ ਇਹ ਇੱਕ ਸਿਆਸੀ ਨਿਊਜ਼ ਸੀ ਜੀ, ਤੇ ਮੇਰਾ ਜੀ ਕਰਿਆ ਵੀ ਇਹ ਵੀ ਜ਼ਰੂਰ ਇਹਦੇ ਤੇ ਚਰਚਾ ਹੋਣੀ ਚਾਹੀਦੀ ਆ। ਸੋ ਹੁਣ ਮੈਨੂੰ ਇਜਾਜ਼ਤ ਦਿਓ ਜੀ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ, ਤੇ ਮਿਲਦੇ ਆ ਜੀ ਕੱਲ ਦੇ ਪ੍ਰੋਗਰਾਮ ਚ।
ਜੀ ਧੰਨਵਾਦ ਬ੍ਰੈਡ ਸਾਹਿਬ, ਬਹੁਤ ਬਹੁਤ ਧੰਨਵਾਦ,
ਮਿਹਰਬਾਨੀ।
ਦੋਸਤੋ, ਇਹ ਸੀ ਜੀ ਖਬਰਾਂ ਦਾ ਸਿਲਸਿਲਾ, ਔਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਪਾ ਰਹੇ ਸਨ ਐਡੀਲੇਟ ਤੋਂ ਬਰਾੜ ਹੋਰੀ। ਤੇ ਜਿਵੇਂ ਕਿ ਬਰਾੜ ਸਾਹਿਬ ਨੇ ਵੀ ਬਹੁਤ ਸਾਰੇ ਪੱਖ ਜਿਹੜੇ ਆ ਖ਼ਬਰਾਂ ਨੂੰ ਲੈ ਕੇ ਆਪਣੇ ਵੱਲੋਂ ਵੀ ਰੱਖੇ, ਔਰ ਉਹਨਾਂ ਦੀ ਇਹ ਵੀ ਖੂਬੀ ਆ, ਉਹਨਾਂ ਦੀ ਖਾਸੀਅਤ ਆ ਕਿ ਉਹ ਹਮੇਸ਼ਾ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬੇ ਦੇ ਨਾਲ ਜੋੜ ਕੇ ਸਾਨੂੰ ਬਹੁਤ ਸਾਰੀਆਂ ਹੋਰ ਜਿਹੜੀਆਂ ਤਲਕ ਸੱਚਾਈਆਂ ਆ ਉਹਨਾਂ ਤੋਂ ਜਾਣੂ ਕਰਵਾਉਂਦੇ ਹੁੰਦੇ ਆ। ਸੋ ਅੱਜ ਵੀ ਇਹ ਜਿਹੜਾ ਸਿਲਸਿਲਾ ਤੁਹਾਨੂੰ ਪਸੰਦ ਆਇਆ ਆਪਣਾ, ਇਸ ਗੱਲ ਦੀ ਅਸੀਂ ਉਮੀਦ ਕਰ ਸਕਦੇ ਹਾਂ। ਤੇ ਦੋਸਤੋ, ਤੁਸੀਂ ਸਾਰੇ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਹੋ, ਤੁਹਾਡੇ ਸੁਨੇਹੇ ਜਿਹੜੇ ਆ ਉਹ ਸ਼ਾਮਿਲ ਕਰਦੇ ਹਾਂ ਹੁਣ ਪ੍ਰੋਗਰਾਮ ਦੇ ਵਿੱਚ। ਸੰਦੀਪ ਰਾਏ ਸ਼ੁਰੂਆਤ ਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਕਿਹਾ ਜੀ ਕਿ ਮਿੰਟੂ ਜੀ ਦੀ ਆਵਾਜ਼ ਸ਼ਾਇਦ ਸ਼ੁਰੂਆਤ ਦੇ ਵਿੱਚ ਬਰਾੜ ਸਾਹਿਬ ਦੀ ਜਿਹੜੀ ਆਵਾਜ਼ ਆ ਉਹ ਔਨ ਏਅਰ ਨਹੀਂ ਜਾ ਸਕੀ, ਉਹਦੇ ਲਈ ਮਾਫੀ ਚਾਹੁੰਦੇ ਹਾਂ। ਤੇ ਹੁਣ ਉਮੀਦ ਕਰਦੇ ਹਾਂ ਕਿ ਜਿਹੜਾ ਬਾਅਦ ਵਿੱਚ ਜਿਹੜਾ ਸਾਰਾ ਸਿਲਸਿਲਾ ਤੁਸੀਂ ਖ਼ਬਰਾਂ ਦਾ ਸੁਣਿਆ ਉਹਦੇ ਵਿੱਚ ਆਵਾਜ਼ ਜਿਹੜੀ ਆ ਉਹ ਤੁਹਾਡੇ ਤੱਕ ਜ਼ਰੂਰ ਪਹੁੰਚੀ ਹੈ। ਤੇ ਉਸ ਤੋਂ ਬਾਅਦ ਸਾਡੇ ਨਾਲ ਬਲਜਿੰਦਰ ਸਿੰਘ ਜੁੜੇ ਹੋਏ ਆ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਇਹ ਜੀ ਇੰਸਟਾਲ ਕਰ ਰਹੇ ਸਨ ਆਸਟ੍ਰੇਲੀਅਨ ਸਮਰ, ਹਨਾ, ਤੇ ਕਹਿੰਦੇ ਇੰਸਟਾਲੇਸ਼ਨ ਜਿਹੜੀ ਇਹਨਾਂ ਦੀ ਫੇਲਡ ਆਈ ਆ, ਤੇ ਦੱਸਿਆ ਗਿਆ ਜੀ ਕਿ ਕਿਸੇ ਹੋਰ ਸਟੇਟ ਦੇ ਲਈ ਇਹ ਟਰਾਈ ਕਰਨ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਕੀ ਕਹਿੰਦੇ ਜੀ ਮੈਂ ਲਹਿਰਾਂ ਪ੍ਰੋਗਰਾਮ ਇੰਜੋਏ ਕਰ ਰਿਹਾ ਤੇ ਮੈਲਬਨ ਸਮਰ ਵੀ। ਬਿਲਕੁਲ ਜੀ, ਤੁਸੀਂ ਮੈਲਬਨ ਸਮਰ ਇੰਜੋਏ ਕਰ ਰਹੇ ਹੋ। ਸੋ ਮੈਲਬਨ ਸਮਰ ਜਿਹੜਾ ਇਹ ਵੀ ਬੜਾ ਧੋਖਾ ਦਿੰਦਾ, ਹਨਾ, ਇੱਕ ਦਿਨ ਸਮਰ ਹੈ ਤੇ ਦੂਜੇ ਦਿਨ ਫਿਰ ਵਿੰਟਰ ਵੀ ਆ ਜਾਂਦਾ। ਸੋ ਧੰਨਵਾਦ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ, ਬਣੇ ਰਹੋ। ਇਸੇ ਤਰ੍ਹਾਂ ਗੁਰਦੀਪ ਸਿੰਘ ਅੱਗੇ ਸਾਡੇ ਨਾਲ ਬਣੇ ਨੇ ਤੇ ਇਹਨਾਂ ਨੇ ਇੱਕ ਅਟੈਚਮੈਂਟ ਵੀ ਭੇਜੀ ਆ, ਤੇ ਉਹ ਅਟੈਚਮੈਂਟ ਜਿਹੜੀ ਆ ਇਹ ਦੁਸਹਿਰਾ ਦੇਖਣ ਵਾਲਿਆਂ ਦੀ ਆ ਜੀ। ਤੇ ਕਹਿੰਦੇ ਜੀ ਵੇਖ ਲੋ, ਕਹਿੰਦੇ ਦੁਸਹਿਰਾ ਵੇਖਣ ਵਾਲਿਆਂ ਦਾ ਹਾਲ ਸਵਿਚ ਆਫ ਕਰਕੇ ਕਿੱਥੇ ਚੜੇ ਫਿਰਦੇ ਆ। ਸੋ ਅਟੈਚਮੈਂਟ ਦੇ ਵਿੱਚ ਇੱਕ ਫੋਟੋ ਜਿਹੜੀ ਆ ਨਾ, ਫੋਟੋ ਬਿਜਲੀ ਦੇ ਖੰਭੇ ਆ ਜੀ, ਔਰ ਬਿਜਲੀ ਦੇ ਖੰਭੇ ਦੇ ਨਾਲ ਮੈਨੂੰ ਲੱਗਦਾ ਕਿ ਕਾਫੀ ਹਾਈ ਵੋਲਟੇਜ ਜਿਹੜੀਆਂ ਤਾਰਾਂ ਆ, ਖੰਭਾ ਇੱਕ ਨਹੀਂ ਆ, ਖੰਭੇ ਬਹੁਤ ਸਾਰੇ ਆ, ਔਰ ਉਹਦੇ ਨਾਲ ਹਾਈ ਵੋਲਟੇਜ ਜਿਹੜੀਆਂ ਤਾਰਾਂ ਲੰਘਦੀਆਂ ਆ ਉਹਦੇ ਲਈ ਜਿਹੜੀ ਸਪੋਰਟ ਦੇਣ ਨੂੰ ਰੋਡਸ ਲੱਗੀਆਂ ਹੋਈਆਂ ਆ ਉਹਨਾਂ ਦੇ ਉੱਤੇ ਚੜ ਕੇ ਲੋਕ ਜਿਹੜੇ ਆ ਉਹ ਦੁਸਹਿਰਾ ਦੇਖ ਰਹੇ ਆ, ਪਤਾ ਨਹੀਂ ਕਿਹੜੀ ਸਟੇਟ ਦੀ ਫੋਟੋ ਆ, ਪਰ ਕਾਫੀ ਜ਼ਿਆਦਾ ਇਹ ਖਤਰਨਾਕ ਆ। ਔਰ ਇਹੋ ਜਿਹੇ ਖਤਰਨਾਕ ਜਿਹੜਾ ਵਰਤਾਰਾ ਹੈ, ਜਦੋਂ ਫਿਰ ਕੋਈ ਵੀ ਇਹੋ ਜਿਹੀ ਘਟਨਾ ਵਾਪਰਦੀ ਆ, ਜਦੋਂ ਕੋਈ ਹਾਦਸਾ ਵਾਪਰਦਾ, ਤੇ ਫਿਰ ਅਸੀਂ ਦੋਸ਼ ਜਿਹੜਾ ਆ ਉਹ ਇੱਕ ਦੂਸਰੇ ਨੂੰ ਦਿੰਨੇ ਆ, ਜਾਂ ਅਸੀਂ ਸਰਕਾਰਾਂ ਨੂੰ ਦਿੰਨੇ ਆ, ਜਾਂ ਅਸੀਂ ਪ੍ਰਬੰਧਕਾਂ ਨੂੰ ਦਿੰਨੇ ਆ, ਪ੍ਰਸ਼ਾਸਨਿਕ ਪ੍ਰਬੰਧਕਾਂ ਨੂੰ। ਸੋ ਮੈਂ ਵੀ ਜਿਹੜੀ ਪੋਸਟ ਸੀ ਇੱਕ ਪਾਈ ਸੀਗੀ, ਜਿਹਦੇ ਵਿੱਚ ਮੈਂ ਸਿੱਧੇ ਤੌਰ ਤੇ ਦੋਸ਼ੀ ਮੰਨਦੀ ਆ ਕਿ ਸਾਡੇ ਪ੍ਰਬੰਧਾਂ ਦੇ ਵਿੱਚ ਕਿਤੇ ਨਾ ਕਿਤੇ, ਪ੍ਰਸ਼ਾਸਨਿਕ ਪ੍ਰਬੰਧਾਂ ਦੇ ਵਿੱਚ ਕਿਤੇ ਨਾ ਕਿਤੇ ਘਾਟ ਜ਼ਰੂਰ ਰਹਿੰਦੀ ਆ। ਪਰ ਬਰਾੜ ਸਾਹਿਬ ਦਾ ਜਿਹੜਾ ਕਹਿਣਾ ਸੀ ਉਹ ਬਿਲਕੁਲ ਮੇਰੇ ਤੋਂ ਉਲਟ ਸੀ। ਉਹਨਾਂ ਦਾ ਕਹਿਣਾ ਸੀਗਾ ਕਿ ਸਾਡੇ ਲੋਕ ਜਿਹੜੇ ਆ ਉਹ ਵੀ ਸਮਝਣ ਦੇ ਲਈ ਤਿਆਰ ਨਹੀਂ ਆ। ਸੋ ਜੇ ਕਿਤੇ ਕਾਨੂੰਨ ਬਣੇ ਵੀ ਹੋਏ ਆ, ਜੇ ਸਾਡੇ ਸੁਰੱਖਿਆ ਨੂੰ ਲੈ ਕੇ ਜਿਹੜੇ ਕੁਛ ਰੂਲਸ ਨਿਯਮ ਜਿਹੜੇ ਬਣੇ ਵੀ ਹੋਏ ਆ, ਤਾਂ ਅਸੀਂ ਉਹਨਾਂ ਨੂੰ ਜਿਹੜੇ ਰੂਲਸ ਨੂੰ ਆਪਣੇ ਆਪ ਤੇ ਲਾਗੂ ਕਰਨ ਦੇ ਲਈ ਤਿਆਰ ਨਹੀਂ ਆ। ਸੋ ਇਹ ਫੋਟੋ ਜਿਹੜੀ ਆ ਇਹ ਵੀ ਇਹ ਸਿੱਧਾ ਸਪਸ਼ਟ ਕਰ ਰਹੀ ਆ ਕਿ ਜੇਕਰ ਇਹੋ ਜਿਹਾ ਕੋਈ ਹਾਦਸਾ, ਜੇ ਕੋਈ ਮੋਬਾਈਲ ਹੀ ਆਨ ਹੋ ਜਾਂਦਾ ਆ, ਤੇ ਉੱਥੇ ਕਰੰਟ ਜਿਹੜਾ ਆ ਉਹ ਲੱਗਣ ਦੇ ਨਾਲ ਹੀ ਬਹੁਤ ਸਾਰੀਆਂ ਜਿਹੜੀਆਂ ਮੌਤਾਂ ਆ ਉਹ ਹੋ ਸਕਦੀਆਂ, ਤੇ ਫਿਰ ਉਹਨਾਂ ਦੇ ਲਈ ਫਿਰ ਜ਼ਿੰਮੇਵਾਰ ਕੌਣ ਆ, ਹਨਾ। ਸੋ ਦੋਨਾਂ ਪਾਸੇ ਹੀ ਜ਼ਿੰਮੇਵਾਰੀ ਦੀ ਜਿਹੜੀ ਘਾਟ ਆ, ਸਾਡੇ ਲੋਕਾਂ ਦੇ ਵਿੱਚ ਵੀ ਤੇ ਸਾਡੇ ਪ੍ਰਸ਼ਾਸਨ ਦੇ ਵਿੱਚ ਵੀ, ਮੈਂ ਇਹ ਕਹਾਂਗੀ। ਸੋ ਗੁਰਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਇਸ ਖਬਰ ਦੇ ਨਾਲ ਔਰ ਇਸ ਮਸਲੇ ਦੇ ਨਾਲ ਸਾਨੂੰ ਜੋੜਿਆ ਔਰ ਸਾਡਾ ਧਿਆਨ ਦਵਾਇਆ। ਔਰ ਬਿਲਕੁਲ ਜੀ, ਅਸੀਂ ਆਪਣੇ ਮੰਚ ਤੋਂ ਹਮੇਸ਼ਾ ਇਹ ਦੁਹਾਈ ਵੀ ਦਿੰਦੇ ਰਹਿੰਦੇ ਹਾਂ, ਹੋਕਾ ਵੀ ਦਿੰਦੇ ਰਹਿੰਦੇ ਹਾਂ ਕਿ ਜੇਕਰ ਸਾਡੀ ਸੁਰੱਖਿਆ ਦੇ ਲਈ ਕੁਛ ਚੀਜ਼ਾਂ, ਕੁਛ ਨਿਯਮ ਜੇ ਬਣੇ ਹੋਏ ਆ, ਤਾਂ ਸਾਨੂੰ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਵੀ ਬਹੁਤ ਜ਼ਰੂਰੀ ਆ, ਔਰ ਸਾਨੂੰ ਉਹ ਪਾਲਣਾ ਕਰਨੀ ਆਉਣੀ ਚਾਹੀਦੀ ਆ। ਅਸੀਂ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਜਿਹੜੇ ਰਿਸ਼ਤੇਦਾਰ ਨੇ, ਦੋਸਤ ਨੇ, ਘੱਟੋ ਘੱਟ ਉਹਨਾਂ ਨੂੰ ਜ਼ਰੂਰ ਇਹਨਾਂ ਚੀਜ਼ਾਂ ਦੇ ਬਾਰੇ ਆਗਾਹ ਕਰਦੇ ਰਹੀਏ, ਸੁਚੇਤ ਕਰਦੇ ਰਹੀਏ, ਹਨਾ, ਤਾਂ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਆ ਉਹ ਨਾ ਵਾਪਰਨ। ਅੱਗੇ ਪਾਲਾ ਬੈਂਸ ਪ੍ਰੋਗਰਾਮ ਵਾਲੇ ਵੀ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈਆ ਇਹਨਾਂ ਨੂੰ, ਤੇ ਇਹਨਾਂ ਨੇ ਵੀ ਆਵਾਜ਼ ਵੱਲ ਸ਼ੁਰੂਆਤ ਦੇ ਵਿੱਚ ਧਿਆਨ ਦਵਾਇਆ ਸੀਗਾ। ਸੋ ਪਾਲਾ ਜੀ, ਮੈਨੂੰ ਲੱਗਦਾ ਬਾਅਦ ਵਿੱਚ ਆਵਾਜ਼ ਜ਼ਰੂਰ ਪਹੁੰਚ ਗਈ ਹੋਣੀ ਹੈ ਸਾਡੇ ਕੋਲ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਹਾਨੂੰ ਵੀ ਪ੍ਰੋਗਰਾਮ 'ਚ ਆਉਣ ਦੇ ਲਈ ਵੀ ਬਹੁਤ ਬਹੁਤ ਧੰਨਵਾਦ। ਜੋਗਿੰਦਰ ਸਿੰਘ ਸੋਹੀ ਸਾਹਿਬ ਵੀ ਪ੍ਰੋਗਰਾਮ 'ਚ ਸ਼ਾਮਲ ਹੋਏ ਹੋਏ ਆ ਕਾਫੀ ਦੇਰ ਦੇ, ਤੇ ਇਹਨਾਂ ਨੇ ਫਤਿਹ ਬੁਲਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਿੰਟੂ ਬਰਾੜ ਹੋਰਾਂ ਨੂੰ ਵੀ ਬੁਲਾਈ ਸੀ, ਬਰਾੜ ਸਾਹਿਬ ਜਾ ਚੁੱਕੇ ਨੇ, ਪਰ ਉਹਨਾਂ ਦੀ ਤੁਹਾਡੀ ਫਤਿਹ ਉਹਨਾਂ ਤੱਕ ਜ਼ਰੂਰ ਪਹੁੰਚ ਹੋਊਗੀ ਜੀ, ਤੇ ਬਾਕੀ ਲਿਸਨਰਸ ਨੂੰ ਵੀ ਗੁਰਫਤਿਹ ਬੁਲਾ ਰਹੇ ਨੇ। ਬਾਕੀ ਕਹਿੰਦੇ ਜੀ ਇੰਜੋਇੰਗ ਯੂਰ ਪ੍ਰੋਗਰਾਮ, ਬਿਲਕੁਲ ਉਹੀ ਅਟੈਚਮੈਂਟ ਜਿਹੜੀ ਆ ਫੋਟੋ ਅਟੈਚਮੈਂਟ ਦੇ ਵਿੱਚ ਇਹਨਾਂ ਨੇ ਭੇਜੀ ਆ, ਜੇ ਇਸ ਫੋਟੋ ਦੀ ਗੱਲ ਗੁਰਦੀਪ ਸਿੰਘ ਹੋਰਾਂ ਨੇ ਕੀਤੀ ਆ। ਸੋ ਹਾਈ ਵੋਲਟੇਜ ਤਾਰਾਂ ਦੇ ਜਿਹੜੇ ਖੰਭੇ ਆ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਰੋਡਾਂ ਦੇ ਉੱਤੇ ਚੜ ਕੇ ਲੋਕ ਜਿਹੜੇ ਦੁਸਹਿਰਾ ਦੇਖ ਰਹੇ ਆ, ਕਿਸੇ ਹੋਰ ਵੱਖਰੀ ਸਟੇਟ ਦੀ ਫੋਟੋ ਆ, ਪਰ ਜੋ ਵੀ ਆ ਬਹੁਤ ਖਤਰਨਾਕ ਆ। ਔਰ ਇਹ ਖਤਰਨਾਕ ਵਰਤਾਰਾ ਜਦੋਂ ਕਿਸੇ ਵੱਡੇ ਹਾਦਸੇ ਨੂੰ ਜਨਮ ਦਿੰਦਾ, ਤਾਂ ਫਿਰ ਅਸੀਂ ਤਰ੍ਹਾਂ ਤਰ੍ਹਾਂ ਕਰਦੇ ਹਾਂ, ਬਚਾਏ ਅਸੀਂ ਬਾਅਦ ਚ ਤਰ੍ਹਾਂ ਤਰ੍ਹਾਂ ਕਰੀਏ, ਉਸ ਤੋਂ ਪਹਿਲਾਂ ਸੰਭਲਣ ਦੀ ਲੋੜ ਜ਼ਿਆਦਾ ਆ। ਤੇ ਅੱਗੇ ਸਾਡੇ ਨਾਲ ਜਗਦੀਪ ਸਿੰਘ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਮਿੰਟੂ ਬਰਾੜ ਹੋਰਾਂ ਨੂੰ, ਬਰਾੜ ਸਾਹਿਬ ਜਾ ਚੁੱਕੇ ਨੇ, ਮਾਫੀ ਚਾਹਾਂਗੇ। ਤੁਹਾਡਾ ਸਵਾਲ ਇਹਨਾਂ ਨੇ ਪੁੱਛਿਆ ਸੀਗਾ, ਫੋਰ NBN ਇੰਸਟਾਲੇਸ਼ਨ ਡੂ ਵੀ ਹੈਵ ਪੇ ਐਨੀ ਅਮਾਊਂਟ ਟੂ ਪ੍ਰੋਵਾਈਡਰ। ਇਹ ਸਵਾਲ ਅਸੀਂ ਤੁਹਾਡਾ ਪਹੁੰਚਦਾ ਕਰ ਦਿੰਦੇ ਹਾਂ ਜੀ ਬਰਾੜ ਸਾਹਿਬ ਤੱਕ, ਔਰ ਉਹ ਤੁਹਾਨੂੰ ਜਵਾਬ ਦੇ ਸਕਦੇ ਆ। ਜਗਦੀਪ ਜੀ ਧੰਨਵਾਦ ਤੁਹਾਡਾ। ਮੋਹਿੰਦਰ ਸਿੰਘ ਹਾਂਸ ਬਰੈਂਪਟਨ ਕੈਨੇਡਾ ਵਾਲੇ ਵੀ ਸ਼ਾਮਲ ਹੋ ਗਏ ਜੀ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਤੇ ਵੈਰੀ ਗੁੱਡ ਵੀ ਹੈਵ ਫਾਲਸ ਸਟਾਰਟਸ ਕਹਿੰਦੇ, ਲਿਸਨਿੰਗ ਕੀਪ ਇਟ ਅਪ, ਕਿਆ ਬਾਤ ਹੈ, ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਬਹੁਤ ਹੀ ਪਿਆਰ ਭਰੀ ਸਾਡੇ ਵੱਲੋਂ, ਹਨਾ, ਤੇ ਬਾਕੀ ਤੁਸੀਂ ਆਪਣੇ ਉੱਧਰ ਦਾ ਵੀ ਜਿਹੜਾ ਇਸ ਵੇਲੇ ਮੰਜ਼ਰ ਆ ਉਹ ਵੀ ਸਾਡੇ ਨਾਲ ਸਾਂਝਾ ਕੀਤਾ, ਉਹਦੇ ਲਈ ਧੰਨਵਾਦ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ। ਨਪਿੰਦਰ ਰਿਹਲ ਮੈਲਬਨ ਵਾਲੇ ਵੀ ਸ਼ਾਮਲ ਹੋਏ ਨੇ ਪ੍ਰੋਗਰਾਮ 'ਚ, ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਸਰਬਜੀਤ ਸਿੰਘ ਹੋਰਾਂ ਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ। ਸਾਡੇ ਵੱਲੋਂ ਵੀ ਇਹੀ ਅਰਦਾਸ ਹੈ ਜੀ, ਤੁਸੀਂ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ, ਔਰ ਪਰਮਾਤਮਾ ਦੀ ਮਿਹਰ ਤੁਹਾਡੇ 'ਤੇ ਬਣੀ ਰਹੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਿੱਚ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਫਿਲਹਾਲ ਸਮਾਂ ਇੱਕ ਬ੍ਰੇਕ ਦਾ ਆ ਗਿਆ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਆਪਣੇ ਅਗਲੇ ਸਿਲਸਿਲੇ ਦੇ ਨਾਲ, ਤੇ ਅਗਲੇ ਸਿਲਸਿਲੇ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਸਾਡੇ ਮਹਿਮਾਨ ਨੂੰ ਤੁਹਾਡੇ ਨਾਲ ਜੋੜਨ ਦੀ। ਸੋ ਬਣੇ ਰਹੋ, ਇਸੇ ਤਰ੍ਹਾਂ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895
100% natural, no side effect. ਇਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
इस परिवार में इमोशंस हैं।
ये भी कोई मम्मी पापा के करने की चीज है क्या?
रोमांस है, ड्रामा है और ढेर सारी मस्ती भी।
डॉक्टर ने कही कि मेहमान आने वाला घर।
कौशिक साहब,
शक्ल से तो बड़े शरीफ लगते हैं।
कौशिक परिवार के सारे सदस्यों से मिलने जरूर आए।
टाइम कब मिल गया तुझे?
मम्मी प्रेग्नेंट है मेरी।
मम्मी मतलब तेरी मम्मी?
तो क्या तेरी मम्मी?
ड्यू ऑन 19th October इन थिएटर्स नियर यू।
अ फोरम फिल्म्स रिलीज।
टैक्स रिटर्न भरन ते अपने बिजनेस दे अकाउंट तैयार करन दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो। 3/61 Robinson Street, Dandenong, Melbourne. Phone number 0387590629.
Harman Radio ek baar fir leke aa reha hai program Migration Matters with Visa Aid Immigration and Education Services, jis vich migration sambandhi kise vi tarah de sawal da jawab tusi le sakoge. ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
10 to 15 saal ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS से PTE प्रेपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Nanak Bakery, Dandenong, Melbourne Valley, Harman Radio nu sponsor karde han. Shuddh vegetarian, cake, pastry, kulche chole, pakode, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਟੀਕ ਪ੍ਰੋਡਕਸ਼ਨਜ਼ ਬੜੇ ਮਾਨ ਨਾਲ ਪੇਸ਼ ਕਰਦੇ ਨੇ ਪੰਜਾਬੀ ਫੀਚਰ ਫਿਲਮ ਆਟੇ ਦੀ ਚਿੜੀ। ਨੀਰੂ ਬਾਜਵਾ, ਅੰਮ੍ਰਿਤ ਮਾਨ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਸਰਦਾਰ ਸੋਹੀ ਅਤੇ BM ਸ਼ਰਮਾ ਵਰਗੇ ਕਲਾਕਾਰਾਂ ਨਾਲ
ਚੋਣਾਂ ਵਿੱਚ ਜ਼ਮੀਨ,
ਕਿਉਂਕਿ ਜ਼ਮੀਨ ਝੱਟ ਦੀ ਮਾਂ ਹੁੰਦੀ ਹੈ।
ਤਾਂ ਆਪਣੀ ਮਾਂ ਨੂੰ ਕਿਹੜੇ ਪਿਓ ਦੇ ਆਸੇ ਛੱਡ ਕੇ ਗਿਆ ਸੀ ਕੈਨੇਡਾ?
ਸਜੀ, ਇਸ ਪੰਜਾਬੀ ਫੀਚਰ ਫਿਲਮ ਨੂੰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ 19 ਅਕਤੂਬਰ ਤੋਂ।
ਓ ਚਾਚਾ, ਕੀ ਗੱਲ, ਬੜਾ ਉਦਾਸ ਬੈਠਾ।
ਓ ਕੀ ਦੱਸਾਂ, ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ, ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ।
ਲੈ ਤੇ ਚਾਚਾ, ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ।
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ, ਜਿੱਥੇ ਅਸਲੀ ਵਾਲ ਬਿਨਾਂ ਕਾਟਿਆ ਟਾਂਕੇ ਦੇ ਲਗਾਏ ਜਾਂਦੇ ਨੇ, ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ। ਅੱਜ ਹੀ ਮਿਲੋ ਡਾਕਟਰ KK ਅਰੋੜਾ ਨੂੰ, ਕ੍ਰਿਸ਼ਨਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਕਾਲ ਕਰੋ
9988091800
9186800।
ਜੇਕਰ ਤੁਸੀਂ ਵੀ ਨਵਾਂ ਘਰ, ਕਾਰ ਜਾਂ ਬਿਜ਼ਨਸ ਲੋਨ ਲੈਣ ਦੀ ਸੋਚ ਰਹੇ ਹੋ
ਤਾਂ ਬੈਂਕ ਨੂੰ ਕਾਲ ਕਰਨ ਤੋਂ ਪਹਿਲਾਂ ਕਾਲ ਕਰੋ ਗਿਲਫ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਜੀ ਹਾਂ, ਉਹ ਘੱਟ ਇੰਟਰਸਟ ਤੇ ਤੁਹਾਡਾ ਲੋਨ ਕਰਵਾ ਸਕਦੇ ਨੇ ਜਿਸ ਨਾਲ ਭਵਿੱਖ ਵਿੱਚ ਤੁਹਾਡੇ ਹਜ਼ਾਰਾਂ ਡਾਲਰ ਬਚ ਸਕਦੇ ਨੇ।
ਜਿਨ੍ਹਾਂ ਨੇ ਆਲਰੇਡੀ ਘਰ ਲਿਆ ਹੋਇਆ ਹੈ ਤਾਂ ਉਹ ਵੀ ਰੀਫਾਈਨਾਂਸਿੰਗ ਲਈ ਕਾਲ ਕਰ ਸਕਦੇ ਹਨ।
ਚੰਗੀ ਸਲਾਹ ਤੇ ਫਾਈਨਾਂਸ ਸੇਵਾਵਾਂ ਲਈ ਤੇ ਨਾਲੇ ਤੁਸੀਂ ਕਾਰ, ਟਰੱਕ ਤੇ ਪਰਸਨਲ ਲੋਨ ਲਈ ਵੀ ਸੰਪਰਕ ਕਰ ਸਕਦੇ ਹੋ ਗੁਰਪ੍ਰੀਤ ਸਿੰਘ ਗਿੱਲ ਜੀ ਨੂੰ 0434-1972988।
ਤੇ ਫੇਰ ਯਾਦ ਰੱਖੋ ਗਿੱਲ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ। ਜੀ ਹਾਂ, MD ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A ਪਿਟਵਾਟਰ ਰੋਡ DY ਨਿਊ ਸਾਊਥ ਵੇਲ, ਸੰਪਰਕ ਨੰਬਰ 8959-4351 ਤੇ।
ਕੀ ਤੁਸੀਂ ਵੀ ਬੋਰ ਹੋ ਚੁੱਕੇ ਹੋ ਰੋਜ਼ ਰੋਜ਼ ਜੰਕ ਫੂਡ ਖਾ ਕੇ? ਤੇ ਆ ਗਿਆ ਹੈ ਆਥੈਂਟਿਕ ਇੰਡੀਅਨ ਕੁਜ਼ੀਨ ਲੈ ਕੇ ਕਰੀ ਟਵਿਸਟ ਤੁਹਾਡੇ ਆਪਣੇ ਸ਼ਹਿਰ ਪਟਰੀ ਵਿੱਚ, ਜਿੱਥੇ ਤੁਹਾਨੂੰ ਮਿਲੇਗਾ ਅਲੱਗ ਅਲੱਗ ਵੈਰਾਇਟੀ ਦੇ ਅਕੰਪਲੀਮੈਂਟ ਨਾਲੇ ਡਿਜ਼ਰਟਸ ਵੀ। ਕਰੀ ਟਵਿਸਟ ਲੈ ਕੇ ਆ ਗਿਆ ਹੈ ਡਾਈਵ ਇਨ, ਟੇਕ ਅਵੇ ਔਰ ਡਿਲੀਵਰੀ ਸਰਵਿਸਿਸ। ਟੇਕ ਅਵੇ ਮੈਨਿਊ ਵਿੱਚ ਤੁਸੀਂ ਲਿਜਾ ਸਕਦੇ ਹੋ ਸਿੰਪਲ ਔਂਤਰੇ ਅਤੇ ਤੰਦੂਰੀ ਔਂਤਰੇ ਵੀ। ਇੱਥੇ ਤੁਹਾਨੂੰ ਮਿਲੇਗੀ ਵੈਰਾਇਟੀ ਦੇ ਨਾਲ ਨਾਲ ਕੁਆਲਿਟੀ ਵੀ, ਟੇਸਟ ਦੇ ਨਾਲ ਨਾਲ ਅਰੋਮਾ ਵੀ। ਤੇ ਜ਼ਰੂਰ ਟ੍ਰਾਈ ਕਰੋ ਕਰੀ ਟਵਿਸਟ ਦੀ ਸਪੈਸ਼ਲ ਗੋਟ ਕਰੀ। ਵਧੇਰੇ ਜਾਣਕਾਰੀ ਲਈ ਫੌਰਨ ਵਿਜ਼ਿਟ ਕਰੋ 1/1010 ਐਂਜ਼ੈਕ ਐਵੇਨਿਊ ਪਟਰੀ, ਜਾਂ ਫਿਰ ਕਾਲ ਕਰੋ 0731-425-645।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਬ੍ਰੇਕ ਤੋਂ ਬਾਅਦ। ਤੇ ਬ੍ਰੇਕ ਦੌਰਾਨ ਤੁਸੀਂ ਸੁਣ ਰਹੇ ਸੀ ਕੁਝ ਇਸ਼ਤਿਹਾਰ ਸਾਡੇ ਸਪੌਂਸਰਸ ਦੇ, ਸਾਡੇ ਸਹਿਯੋਗੀਆਂ ਦੇ, ਜਿਹੜੇ ਸਹਿਯੋਗੀ ਸਾਡੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ। ਸੋ ਇੱਕ ਵਾਰ ਫੇਰ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਹਿਯੋਗੀਆਂ ਦਾ, ਸਾਰੇ ਹੀ ਸਪੌਂਸਰਸ ਦਾ। ਤੇ ਹੁਣ ਦੋਸਤੋ ਪ੍ਰੋਗਰਾਮ ਦੇ ਵਿੱਚ ਆਪਾਂ ਥੋੜੀ ਜਿਹੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰ ਲਈਏ। ਭਾਈਚਾਰੇ ਦੇ ਨਾਲ ਸੰਬੰਧਿਤ ਕੁਛ ਕੁ ਸਾਡੇ ਤੱਕ ਸੂਚਨਾਵਾਂ ਵੀ ਪਹੁੰਚੀਆਂ ਹੋਈਆਂ ਨੇ, ਅਸੀਂ ਉਹ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਸੋ ਕੇਸੀ ਦੀਵਾਲੀ ਫੈਸਟੀਵਲ ਹੋਣ ਜਾ ਰਿਹਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ, ਉਹਨਾਂ ਦੇ ਪ੍ਰਬੰਧਕਾਂ ਨੇ ਸਾਡੇ ਤੱਕ ਜਾਣਕਾਰੀ ਜਿਹੜੀ ਪਹੁੰਚਦੀ ਕੀਤੀ ਹੈ। ਕਹਿੰਦੇ ਜੀ ਕਿ ਕੇਸੀ ਦੀਵਾਲੀ ਫੈਸਟੀਵਲ ਕਰੇਨਬਨ ਦੇ ਵਿੱਚ ਹੋਣ ਜਾ ਰਿਹਾ 11 ਨਵੰਬਰ 2018 ਦਿਨ ਐਤਵਾਰ ਆ, ਤੇ ਇਹ ਕੇਸੀ ਗ੍ਰਾਮਰ ਸਕੂਲ ਦੇ ਵਿੱਚ ਹੋਣਾ। ਤੇ ਇਸ ਫੈਸਟੀਵਲ ਦੀ ਖਾਸੀਅਤ ਇਹ ਹੈ ਕਿ ਇਸ ਫੈਸਟੀਵਲ ਦੇ ਵਿੱਚ ਅਖਾੜਿਆਂ ਦੇ ਜਿਹੜੇ ਕਿੰਗ ਨੇ ਨਛੱਤਰ ਗਿੱਲ ਤੇ ਸੁਰਜੀਤ ਖਾਨ ਆ ਰਹੇ ਆ। ਸੋ ਮੈਲਬਨ ਦੇ ਵਿੱਚ ਹੋਣ ਜਾ ਰਿਹਾ 11 ਨਵੰਬਰ ਨੂੰ। ਤੇ ਇਸ ਸੰਬੰਧੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਜਾਣਕਾਰੀ ਜਿਹੜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਪਰ ਫਿਲਹਾਲ ਤੁਹਾਡੇ ਲਈ ਇੰਨੀ ਜਾਣਕਾਰੀ ਲੈ ਕੇ ਹਾਜ਼ਰ ਹਾਂ। ਤੇ ਬਾਕੀ ਇਹਨਾਂ ਦੇ ਪ੍ਰਬੰਧਕਾਂ ਦੇ ਨਾਲ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੁਲਾਕਾਤ ਕਰਕੇ ਇਸ ਦੀਵਾਲੀ ਮੇਲੇ ਬਾਰੇ ਜਾਂ ਇਸ ਕੇਸੀ ਦੀਵਾਲੀ ਫੈਸਟੀਵਲ ਦੇ ਬਾਰੇ ਜਿਹੜੀਆਂ ਹੋਰ ਕੀ ਖਾਸੀਅਤ ਇਸ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਾਂਗੇ। ਤੇ ਇਹਦੇ ਨਾਲ ਹੀ ਦੋਸਤੋ ਇੱਕ ਹੋਰ ਜਿਹੜੀ ਸਾਡੇ ਤੱਕ ਪਹੁੰਚੀ ਹੋਈ ਹੈ ਸੂਚਨਾ, ਉਹ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਰਿਫਿਊਜੀ ਰਾਂਝਾ, ਜਿਹਦੇ ਵਿੱਚ ਰੋਸ਼ਨ ਪ੍ਰਿੰਸ ਜਿਹੜੇ ਕਿ ਗਾਇਕ ਵੀ ਨੇ ਔਰ ਅਦਾਕਾਰ ਵੀ ਨੇ ਉਹ ਪਹੁੰਚ ਰਹੇ ਨੇ ਮੈਲਬਨ ਦੇ ਵਿੱਚ। ਤੇ ਰਿਫਿਊਜੀ ਰਾਂਝਾ ਮੂਵੀ ਨੂੰ ਲੈ ਕੇ ਇਸ਼ਤਿਹਾਰ ਜਿਹੜੇ ਆ ਉਹ ਤੁਸੀਂ ਸਾਡੇ ਰੇਡੀਓ ਤੇ ਵੀ ਸੁਣ ਰਹੇ ਹੋ। ਤੇ ਇਹਦੇ ਨਾਲ ਹੀ ਖਬਰ ਇਹ ਹੈ ਕਿ ਤੁਸੀਂ ਰਿਫਿਊਜੀ ਰਾਂਝਾ ਦੇ ਇਸ ਹੀਰੋ ਨੂੰ ਤੁਸੀਂ ਮਿਲ ਵੀ ਸਕਦੇ ਹੋ, ਕਿਉਂਕਿ 26 ਤਰੀਕ ਨੂੰ ਮੈਲਬਨ ਦੇ ਵਿੱਚ ਇਹਨਾਂ ਦੇ ਨਾਲ ਰੈੱਡ ਕਾਰਪੇਟ ਜਿਹੜੀ ਮੀਟ ਆ ਉਹ ਰੱਖੀ ਗਈ ਆ, ਉਹਨਾਂ ਦੀ ਫਿਲਮ ਵੀ ਤੁਸੀਂ ਉਹਨਾਂ ਦੇ ਨਾਲ ਦੇਖ ਸਕੋਗੇ। ਇਸ ਸੰਬੰਧੀ ਹੋਰ ਜਾਣਕਾਰੀ ਜਿਹੜੀ ਆ ਉਹ ਤੁਸੀਂ ਜਿਹੜਾ ਕਰੇਗੀਬਨ ਯੂਨਿਟੀ ਫੈਸਟੀਵਲ ਨਾਮ ਦਾ ਇੱਕ ਪੇਜ ਬਣਿਆ ਹੋਇਆ, ਸੋ ਕਰੇਗੀਬਨ ਜਿਹੜਾ ਸੈਂਟਰਲ ਸ਼ਾਪਿੰਗ ਸੈਂਟਰ ਆ ਉਸ ਸ਼ਾਪਿੰਗ ਸੈਂਟਰ ਦਾ ਜਿਹੜਾ ਫੇਸਬੁੱਕ ਪੇਜ ਆ ਉਹਦੇ ਤੇ ਵੀ ਕਾਫੀ ਜ਼ਿਆਦਾ ਜਿਹੜੀ ਜਾਣਕਾਰੀ ਆ ਮੁਹੱਈਆ ਕੀਤੀ ਗਈ ਆ। ਇਸ ਤੋਂ ਇਲਾਵਾ ਊਰਜਾ ਫਾਊਂਡੇਸ਼ਨ ਦੇ ਪੇਜ ਦੇ ਉੱਤੇ ਵੀ ਇਸ ਸੰਬੰਧੀ ਜਿਹੜੀ ਸਾਰੀ ਜਾਣਕਾਰੀ ਆ ਉਹ ਮੁਹੱਈਆ ਕੀਤੀ ਗਈ ਆ। ਸੋ 26 ਤਰੀਕ ਨੂੰ ਇਸ ਫਿਲਮ ਦਾ ਜਿਹੜਾ ਇਹ ਸ਼ਾਇਦ ਪ੍ਰੀਮੀਅਰ ਆ ਔਰ ਨਾਲ ਹੀ ਨਾਲ ਉਹਨਾਂ ਦੇ ਨਾਲ ਜਿਹੜੀ ਮੀਟ ਐਂਡ ਗ੍ਰੀਟ ਆ ਉਹ ਵੀ ਆ ਤੇ ਇਹਦੇ ਨਾਲ ਹੀ 27 ਤਰੀਕ ਨੂੰ ਤੁਸੀਂ ਰਿਫਿਊਜੀ ਰਾਂਝਾ ਦੇ ਇਸ ਹੀਰੋ ਨੂੰ ਸਟੇਜ ਪਰਫਾਰਮੈਂਸ ਕਰਦਿਆਂ ਹੋਇਆਂ ਵੀ ਦੇਖ ਸਕਦੇ ਹੋ ਕਿਉਂਕਿ 27 ਨੂੰ ਉਹ ਇੱਥੇ ਇੱਕ ਜਿਹੜੇ ਮੇਲੇ ਦਾ ਹਿੱਸਾ ਵੀ ਬਣਨ ਜਾ ਰਹੇ ਆ ਤੇ ਇਹ ਸੀ ਜੀ ਇੱਕ ਦੋ ਸੂਚਨਾਵਾਂ ਪਰ ਹੋਰ ਵੀ ਸਾਡੇ ਤੱਕ ਭਾਈਚਾਰਕ ਸੂਚਨਾਵਾਂ ਪਹੁੰਚੀਆਂ ਹੋਈਆਂ ਉਹ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਵੀ ਤੁਹਾਨੂੰ ਸੁਣਾਉਣਾ ਪਰ ਉਸ ਤੋਂ ਪਹਿਲਾਂ ਆਪਾਂ ਕੁਛ ਕੁ ਜਿਹੜੇ ਸਾਡੇ ਤੱਕ ਪਹੁੰਚੇ ਹੋਏ ਮੈਸੇਜਿਸ ਨੇ ਉਹ ਵੀ ਲੈਂਦੇ ਜਾਈਏ ਨਵਦੀਪ ਸਿੰਘ ਸਾਡੇ ਨਾਲ ਜੁੜੇ ਹੋਏ ਨਵਦੀਪ ਸਿੰਘ ਸਾਰੀ ਟੀਮ ਨੂੰ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਡੇ ਵੱਲੋਂ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਤੇ ਨਵਦੀਪ ਸਿੰਘ ਜੀ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਪਰ ਆਪਾਂ ਫਿਲਹਾਲ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਗੀਤ ਤੋਂ ਬਾਅਦ ਫਿਰ ਇੱਕ ਮੁਲਾਕਾਤ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਸਾਡੇ ਸਾਰੇ ਪੰਜਾਬੀ ਭਾਈਚਾਰੇ ਦਾ ਮਾਣ ਸਾਡੀ ਬਹੁਤ ਹੀ ਪਿਆਰੀ ਬੱਚੀ ਰੁਪਿੰਦਰ ਕੌਰ ਜਿਸ ਨੇ ਰੈਸਲਿੰਗ ਦੇ ਵਿੱਚ ਆਏ ਦਿਨ ਵੈਸੇ ਉਹਨੇ ਕੋਈ ਨਾ ਕੋਈ ਰਿਕਾਰਡ ਬਣਾਇਆ ਪਰ 8 ਦੇ ਕਰੀਬ ਗੋਲਡ ਮੈਡਲ ਉਹ ਜਿੱਤ ਚੁੱਕੀ ਹੈ ਰੀਸੈਂਟਲੀ ਵੀ ਹਾਲ ਚ ਜਿਹੜਾ ਪਰਥ ਦੇ ਵਿੱਚ ਇੱਕ ਨੈਸ਼ਨਲ ਚੈਂਪੀਅਨਸ਼ਿਪ ਹੋਈ ਹੈ ਉਹਦੇ ਵਿੱਚ ਵੀ ਗੋਲਡ ਮੈਡਲ ਜਿੱਤਿਆ ਸੋ ਉਹਦੇ ਨਾਲ ਇੱਕ ਸਿੱਧੀ ਮੁਲਾਕਾਤ ਜਿਹੜੀ ਹੈ ਲਾਈਵ ਮੁਲਾਕਾਤ ਜਿਹੜੀ ਉਹ ਤੁਹਾਨੂੰ ਅਸੀਂ ਸੁਣਾਵਾਂਗੇ ਤੇ ਅਗਲੇ ਸਿਲਸਿਲੇ ਦੇ ਵਿੱਚ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਆਉਂਦੇ ਆ ਬਹੁਤ ਜਲਦੀ ਵਾਪਸ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ
ਮੁੰਡਾ ਕੁੜੀ ਨੂੰ ਮਿਲਣ ਜਾਂਦਾ ਸਾਰੀ ਰਾਤ ਵਿਚਾਰਾ ਪਾਲੇ ਖਾਦਾ ਤੇ ਅੰਦਰੋਂ ਡਰਦਾ ਹੈ ਜਦੋਂ ਨਹੀਂ ਆਉਂਦੀ ਕੁਦੇ ਬੰਨੇ
ਜੀ ਦੋਸਤੋ, ਮਲਕੀਤ ਸਿੰਘ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣਿਆ, ਔਰ ਅੱਜ ਸ਼ੁਰੂਆਤ ਵੀ ਜਿਹੜੀ ਸੀ ਅਸੀਂ ਮਲਕੀਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਕੀਤੀ ਸੀ, ਪਹਿਲਾ ਗੀਤ ਵੀ ਤੁਸੀਂ ਉਹਨਾਂ ਦੀ ਆਵਾਜ਼ ਚ ਸੁਣਿਆ, ਔਰ ਉਮੀਦ ਕਰਦੇ ਹਾਂ ਕਿ ਗੀਤ ਤੁਹਾਨੂੰ ਪਸੰਦ ਜ਼ਰੂਰ ਆਇਆ ਹੋਣਾ, ਹੈ ਨਾ? ਤੇ ਗੀਤਾਂ ਦੇ ਬਾਰੇ ਚ ਕਿਉਂਕਿ ਹਰ ਇੱਕ ਦੀ ਜਿਹੜੀ ਚੋਇਸ ਆ ਉਹ ਵੱਖਰੀ ਹੁੰਦੀ ਹੈ, ਸਾਡੇ ਤੱਕ ਬਹੁਤ ਵਾਰ ਸਾਡੇ ਸਰੋਤਿਆਂ ਦੇ ਵੀ ਮੈਸੇਜ ਪਹੁੰਚਦੇ ਨੇ ਜਿਹਦੇ ਵਿੱਚ ਉਹ ਆਪਣੀ ਫਰਮਾਇਸ਼ ਦਾ ਵੀ ਗੀਤ ਸੁਣਨਾ ਚਾਹੁੰਦੇ ਹੁੰਦੇ ਆ, ਹੈ ਨਾ? ਸਾਡੇ ਨਾਲ ਇਸ ਵੇਲੇ ਵੀ ਪਰਵਿੰਦਰ ਸਿੰਘ ਜੁੜੇ ਹੋਏ ਆ, ਜਿਨ੍ਹਾਂ ਨੇ ਕਿਹਾ ਜੀ ਕਿ ਸਿੱਧੂ ਮੂਸੇਵਾਲਾ ਦੀ ਆਵਾਜ਼ ਵਿੱਚ ਕੋਈ ਗੀਤ ਉਹ ਸੁਣਨਾ ਚਾਹੁੰਦੇ ਆ। ਜੇਕਰ ਅਸੀਂ ਪ੍ਰੋਗਰਾਮ ਦੌਰਾਨ ਉਹ ਗੀਤ ਨਾ ਵੀ ਸੁਣਾ ਪਾਏ ਤਾਂ ਸਾਡੀ ਕੋਸ਼ਿਸ਼ ਰਹੇਗੀ ਜੀ ਕਿ ਅਸੀਂ ਪ੍ਰੋਗਰਾਮ ਤੋਂ ਬਾਅਦ ਜਦੋਂ ਵੀ ਜਿਹੜੇ ਗੀਤਾਂ ਦੇ ਸਾਡੇ ਪ੍ਰੋਗਰਾਮ ਚੱਲਦੇ ਆ ਉਸ ਦੌਰਾਨ ਇਹ ਗੀਤ ਜਿਹੜਾ ਤੁਹਾਡਾ ਪਲੇ ਕਰ ਸਕੀਏ, ਹੈ ਨਾ? ਫਿਲਹਾਲ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਜੀ ਉਹ ਮੁਲਾਕਾਤ ਦਾ, ਸੋ ਇੱਕ ਮੁਲਾਕਾਤ ਜਿਹੜੀ ਆ ਜਿਵੇਂ ਤੁਹਾਨੂੰ ਪਹਿਲਾਂ ਤੋਂ ਦੱਸਦੇ ਆ ਰਹੇ ਹਾਂ ਕਿ ਅੱਜ ਅਸੀਂ ਕਰਨੀ ਆ, ਔਰ ਇਹ ਲਾਈਵ ਮੁਲਾਕਾਤ ਅਸੀਂ ਫੇਸਬੁੱਕ ਪੇਜ ਦੇ ਉੱਤੇ ਵੀ ਪਾਉਣ ਜਾ ਰਹੇ ਹਾਂ ਕਿਉਂਕਿ ਇਸ ਵੇਲੇ ਅਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਲਾਈਵ ਹੋਣ ਜਾ ਰਹੇ ਹਾਂ, ਔਰ ਰੇਡੀਓ ਦੀ ਸਟ੍ਰੀਮਿੰਗ ਦੇ ਉੱਤੇ ਤੁਸੀਂ ਸਾਨੂੰ ਸਿੱਧਾ ਸੁਣ ਹੀ ਰਹੇ ਹੋ ਤੇ ਇਸ ਵੇਲੇ ਫੇਸਬੁੱਕ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜਨ ਜਾ ਰਹੇ ਹੋ। ਤੇ ਗੱਲਬਾਤ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਸਾਡੀ ਮਾਣਮਤੀ ਮੁਟਿਆਰ ਰੁਪਿੰਦਰ ਕੌਰ ਦੇ ਨਾਲ, ਤੇ ਰੁਪਿੰਦਰ ਇਸ ਵੇਲੇ ਹਰਮਨ ਰੇਡੀਓ ਦੇ ਸਟੂਡੀਓ ਚ ਨੇ, ਤੇ ਉਹਨਾਂ ਨੂੰ ਅਸੀਂ ਪਹਿਲਾਂ ਤਾਂ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਨਾਲ ਹੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਬਹੁਤ ਹੀ ਪਿਆਰੀ ਜੀ ਬੱਚੀ ਉਹ ਵੀ ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਹੈ, ਔਰ ਸਵੇਰੇ ਸਵੇਰੇ ਬੱਚੀ ਜਿਹੜੀ ਹੈ ਜੀ ਸਾਡੇ ਨਾਲ ਦੇਖੋ ਸਾਂਝ ਪਾਉਣ ਦੇ ਲਈ ਆਈ ਹੈ, ਪਹੁੰਚੀ ਹੈ ਪ੍ਰੋਗਰਾਮ ਦੇ ਵਿੱਚ। ਤੇ ਰੁਪਿੰਦਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਵਾਲਿਆਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜੋ ਇੱਥੇ ਇੰਨੀ ਦੂਰ ਵੈਸੇ ਮੈਨੂੰ ਬੁਲਾਇਆ, ਪਰ ਮੈਨੂੰ ਖੁਸ਼ੀ ਹੋਈ ਇੱਥੇ ਆ ਕੇ
ਜੀ।
ਹਾਂਜੀ,
ਅਸਲ ਦੇ ਵਿੱਚ ਕੀ ਹੁੰਦਾ ਕਿ ਜਿੰਨੀ ਵਾਰ ਵੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਹਮੇਸ਼ਾ ਫੋਨ ਤੇ ਹੀ ਗੱਲ ਹੁੰਦੀ ਆ, ਪਰ ਕਈ ਵਾਰ ਸਾਡੇ ਸਰੋਤੇ ਚਾਹੁੰਦੇ ਹੁੰਦੇ ਆ ਕਿ ਅਸੀਂ ਬਾਈ ਫੇਸ ਤੁਹਾਨੂੰ ਦੇਖੀਏ ਔਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਕਰੀਏ, ਚਾਹੇ ਉਹਨਾਂ ਦੇ ਮੈਸੇਜ ਸਾਡੇ ਤੱਕ ਪਹੁੰਚਣਗੇ ਉਹ ਚਾਹੇ ਟੈਲੀਗ੍ਰਾਮ ਦੇ ਜ਼ਰੀਏ ਪਹੁੰਚਣ, ਚਾਹੇ ਮੇਲ ਦੇ ਜ਼ਰੀਏ, ਚਾਹੇ ਉਹਨਾਂ ਦੀ ਕੋਈ ਕਾਲ ਵੀ ਸਾਨੂੰ ਪ੍ਰੋਗਰਾਮ ਦੌਰਾਨ ਆ ਜਾਏ, ਹੈ ਨਾ? ਪਰ ਸਾਡੇ ਲਈ ਵੀ ਵਧੀਆ ਮੌਕਾ ਬਣਿਆ ਕਿ ਤੁਸੀਂ ਅੱਜ ਸਾਡੇ ਸਟੂਡੀਓ ਪਹੁੰਚੋ, ਤੁਹਾਡੇ ਨਾਲ ਗੱਲਾਂ ਬਾਤਾਂ ਦਾ ਇਹ ਜਿਹੜਾ ਮਾਹੌਲ ਹੈ ਇਹ ਬਣਨ ਜਾ ਰਿਹਾ। ਸਭ ਤੋਂ ਪਹਿਲਾਂ ਤਾਂ ਰੁਪਿੰਦਰ ਤੁਹਾਨੂੰ ਬਹੁਤ ਬਹੁਤ ਵਧਾਈ, ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਪਰਥ ਦੇ ਵਿੱਚ ਹੋਈ ਆ ਉਹਦੇ ਵਿੱਚ ਤੁਸੀਂ ਗੋਲਡ ਮੈਡਲ ਜਿੱਤਿਆ, ਤੇ ਇੱਕ ਹੋਰ ਗੋਲਡ ਮੈਡਲ ਜਿਹੜਾ ਉਹ ਆਪਣੀ ਝੋਲੀ ਪਵਾ ਲਿਆ, 8 ਹੋ ਗਏ ਹੁਣ?
ਹਾਂਜੀ, 8 ਨੈਸ਼ਨਲ ਚੈਂਪੀਅਨਸ਼ਿਪ ਹੋ ਗਈਆਂ ਆ। ਹਾਂਜੀ, ਸੋ ਇਸ ਵਾਰੀ ਵੀ ਥੋੜਾ ਸੀਗਾ ਕਿ ਇੱਕ ਵਾਰੀ ਮੈਂ 60 ਤੋਂ ਬਾਅਦ ਉਭਰੀ ਆ, ਜਾਂ ਮੇਰੇ ਜਦੋਂ ਕਾਮਨਵੈਲਥ ਗੇਮਸ ਤੋਂ ਪਹਿਲਾਂ ਮੇਰੇ ਫ੍ਰੈਕਚਰ ਹੋ ਗਿਆ ਸੀਗਾ ਲੱਤ ਤੇ, ਤੇ ਮੈਨੂੰ ਸੀਗਾ ਕਿ ਵਾਪਸ ਪਤਾ ਨੀ ਉਨਾ ਫਿੱਟ ਹੋ ਪਾਉਣਾ ਕਿ ਨਹੀਂ ਹੋ ਪਾਉਣਾ, ਬਟ ਲਾਈਕ ਕਹਿੰਦੇ ਨਾ ਕਿ ਸੱਟਾਂ ਖਾ ਕੇ ਇਨਸਾਨ ਹੋਰ ਉੱਪਰ ਉੱਠਦਾ ਆ, ਤੇ 60 ਤੋਂ ਬਾਅਦ ਮੈਂ ਹੋਰ ਵੀ ਜਿਆਦਾ ਮਿਹਨਤ ਕੀਤੀ, ਤੇ ਇਸ ਤੋਂ ਬਾਅਦ ਨੈਸ਼ਨਲ ਖੇਡ ਕੇ ਮੈਨੂੰ ਹੋਰ ਵੀ ਵਧੀਆ ਲੱਗਾ, ਈਵਨ ਕਿ ਮੈਂ 50 ਕਿਲੋ ਚ ਖੇਡਦੀ ਆ ਨਾਰਮਲੀ, ਤੇ ਇਸ ਵਾਰੀ ਮੈਨੂੰ ਲੱਗਾ ਕਿ ਮੈਨੂੰ ਆਪਣੇ ਤੋਂ ਉੱਪਰਲੇ ਵੇਟ ਚ ਵੀ ਟਰਾਈ ਕਰਨਾ ਚਾਹੀਦਾ ਆ ਕਿ ਥੋੜਾ ਕੰਪੀਟੀਸ਼ਨ ਜਿਆਦਾ ਸੀਗਾ, ਤੇ ਮੈਂ ਇਸ ਕਰਕੇ 53 ਕਿਲੋ ਚ ਖੇਲੀ ਆ, ਭਾਰ ਮੇਰਾ ਹਾਲਾਂਕਿ 51 ਸੀਗਾ, 51 ਕਿਲੋ ਸੀਗਾ।
ਹਾਂਜੀ, ਸਰਪਿੰਦਰ ਇੱਥੇ ਤੁਹਾਡੇ ਹੌਸਲੇ ਨੂੰ ਤੁਹਾਡੀ ਹਿੰਮਤ ਨੂੰ ਦਾਦ ਦੇਣੀ ਜ਼ਰੂਰ ਬਣਦੀ ਆ।
ਹਾਂਜੀ,
ਕਿਉਂਕਿ ਅਸੀਂ ਅਕਸਰ ਤੁਹਾਡੀਆਂ ਵੀਡੀਓਜ਼ ਦੇਖਦੇ ਰਹੇ ਆ, ਤੁਸੀਂ ਪ੍ਰੈਕਟਿਸ ਜਦੋਂ ਕੀਤੀ ਆ ਆਪਣੀ ਬੱਚੀ ਹੋਣ ਤੋਂ ਬਾਅਦ ਵੀ ਤੁਸੀਂ ਕਾਫੀ ਜ਼ਿਆਦਾ ਮਿਹਨਤ ਕਰਦੇ ਰਹੇ ਹੋ, ਹਨਾ? ਉਸ ਤੋਂ ਬਾਅਦ ਫਿਰ ਵੀ ਥੋੜੀ ਜਿਹੀ ਸਮੱਸਿਆ ਜਿਹੜੀ ਤੁਹਾਡੀ ਇਹ ਆਈ ਆ ਕਿ ਤੁਹਾਡੀ ਤਬੀਅਤ ਜਿਹੜੀ ਆ ਉਹ ਖਰਾਬ ਹੋਈ, ਔਰ ਥੋੜੀਆਂ ਜਿਹੀਆਂ ਜਿਹੜੀਆਂ ਸਮੱਸਿਆਵਾਂ ਉਹਦੇ ਨਾਲ ਜੁੜੀਆਂ ਰਹੀਆਂ, ਤੇ ਇਸ ਕਰਕੇ ਅਸੀਂ ਤੁਹਾਡੀ ਹਿੰਮਤ ਦੀ ਤੇ ਹੌਸਲੇ ਨੂੰ ਦਾਦ ਜ਼ਰੂਰ ਦੇਵਾਂਗੇ ਕਿ ਮੁੜ ਕੇ ਤੁਸੀਂ ਆਪਣੇ ਆਪ ਨੂੰ ਫਿਰ ਖੇਡ ਦੇ ਵਿੱਚ ਵਾਪਸ ਲਿਆਂਦਾ ਔਰ ਦੁਬਾਰਾ ਉਭਾਰਿਆ, ਫਿਰ ਗੋਲਡ ਮੈਡਲ ਤੱਕ ਦਾ ਜਿਹੜਾ ਤੁਸੀਂ ਪ੍ਰਾਪਤੀ ਜਿਹੜੀ ਉਹ ਕੀਤੀ ਆ, ਹਨਾ? ਸੋ ਇਹ ਜਿਹੜਾ ਕੰਪੀਟੀਸ਼ਨ ਸੀ, ਸੋ ਮੈਨੂੰ ਲੱਗਦਾ ਕਿ ਬੱਚੀ ਦੇ ਨਾਲ ਥੋੜੀ ਜਿਹੀ
ਹਾਂਜੀ ਮੈਨੂੰ ਐਕਸਪੈਰੀਮੈਂਟਲੀ ਥੋੜਾ ਬ੍ਰੇਕ ਚਾਹੀਦੀ ਆ,
ਗੱਲਾਂ ਤਾਂ ਕਰਦੇ ਰਹਾਂਗੇ, ਤੁਸੀਂ ਪਲੀਜ਼ ਗੱਲਬਾਤ ਸਾਡੇ ਨਾਲ ਕੰਟੀਨਿਊ ਕਰਿਓ ਬਾਅਦ ਵਿੱਚ, ਤੇ ਦੋਸਤੋ ਅਸੀਂ ਤੁਹਾਡੇ ਨਾਲ ਜ਼ਰੂਰ ਗੱਲਾਂ ਬਾਤਾਂ ਕਰਦੇ ਰਹਿੰਦੇ ਆ, ਤੇ ਜਿਹੜੀ ਇੰਟਰਵਿਊ ਆ ਉਹ ਰੁਪਿੰਦਰ ਹੋਰਾਂ ਦੇ ਨਾਲ ਅਸੀਂ ਜਾਰੀ ਰੱਖਾਂਗੇ, ਪਰ ਅਸੀਂ ਇਹ ਗੱਲ ਜ਼ਰੂਰ ਵੈਸੇ ਦਾਅਵੇ ਦੇ ਨਾਲ ਕਹਿੰਦੇ ਆ ਕਿ ਜੇ ਬੰਦਾ ਜੇ ਇਨਸਾਨ ਜਿਹੜਾ ਆ ਉਹ ਕੁਛ ਕਰਨ ਦੀ ਠਾਣ ਲਵੇ, ਹਨਾ, ਤਾਂ ਫਿਰ ਚਾਹੇ ਜਿੰਨੀਆਂ ਮਰਜ਼ੀ ਰੁਕਾਵਟਾਂ ਆ ਜਾਣ, ਚਾਹੇ ਜਿੰਨੀਆਂ ਮਰਜ਼ੀ ਹਨੇਰੀਆਂ ਆਉਣ, ਝੱਖੜ ਝੁੱਲਣ ਜ਼ਿੰਦਗੀ ਦੇ ਵਿੱਚ, ਪਰ ਜੇ ਇੱਕ ਵਾਰੀ ਅਸੀਂ ਸੋਚ ਲਈਏ ਕਿ ਅਸੀਂ ਉਸ ਮੰਜ਼ਿਲ ਤੱਕ ਪੜਾ, ਤਾਂ ਫਿਰ ਦੂਰ ਜ਼ਿਆਦਾ ਹੁੰਦੀ ਨਹੀਂ ਆ ਉਹ ਮੰਜ਼ਿਲ, ਬਾਕੀ ਜ਼ਿਆਦਾ ਜਿਹੜਾ ਸਾਡੇ ਆਪਣੇ ਆਪ ਤੇ ਨਿਰਭਰ ਕਰਦਾ, ਸਾਡੇ ਆਪਣੇ ਨਜ਼ਰੀਏ ਤੇ ਕਿ ਅਸੀਂ ਜੋ ਗੋਲ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਲਈ ਮਿੱਥਿਆ ਹੁੰਦਾ ਉਹ ਗੋਲ ਅਸਲ ਦੇ ਵਿੱਚ ਅਸੀਂ ਅਚੀਵ ਕਰਨ ਦੇ ਲਈ ਆਪ ਕਿੰਨੇ ਕੁ ਪੋਜ਼ਿਟਿਵ ਹੁੰਦੇ ਆ। ਸੋ ਜੇ ਅਸੀਂ ਸੋਚੀਏ ਵੀ ਅਸੀਂ ਮਿਹਨਤ ਨਾ ਕਰੀਏ, ਅਸੀਂ ਸਵੇਰੇ ਉੱਠਣਾ ਹੀ ਨਹੀਂ ਚਾਹੁੰਦੇ, ਅਰਲੀ ਮਾਰਨਿੰਗ ਜੇ ਅਸੀਂ ਉੱਠਣਾ ਆ, ਉੱਠ ਕੇ ਅਸੀਂ ਆਪਣੀ ਪ੍ਰੈਕਟਿਸ ਤੇ ਜ਼ੋਰ ਦੇਣਾ ਆ, ਜੇਕਰ ਅਸੀਂ ਆਪ ਇਹ ਚੀਜ਼ ਠਾਣ ਲੈਂਦੇ ਹਾਂ ਕਿ ਨਹੀਂ ਮੇਰੇ ਲਈ ਜਿਹੜੇ ਆਰਾਮ ਆ ਉਹ ਬਾਅਦ ਚ ਆ, ਹਨਾ, ਤੇ ਮੇਰੇ ਲਈ ਮੇਰਾ ਗੋਲ ਜਿਹੜਾ ਆ ਉਹ ਪਹਿਲਾਂ ਆ। ਸੋ ਜੇ ਅਸੀਂ ਗੋਲ ਨੂੰ ਮਿੱਥ ਕੇ ਚੱਲਦੇ ਹਾਂ ਤਾਂ ਫਿਰ ਉੱਥੇ ਸਾਨੂੰ ਕਿਸੇ ਤਰ੍ਹਾਂ ਦੀ ਜਿਹੜੀ ਚਿੰਤਾ ਆ ਉਹ ਨਹੀਂ ਹੁੰਦੀ, ਉੱਥੇ ਸਾਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਜਿਹੜੀ ਆ ਉਹ ਨਹੀਂ ਆਉਂਦੀ। ਪਰ ਜੇਕਰ ਅਸੀਂ ਇਹ ਵੀ ਚਾਹੁੰਦੇ ਹੁੰਦੇ ਆ ਕਿ ਅਸੀਂ ਗੋਲ ਜਿਹੜਾ ਆ ਉਹਦੇ ਤੱਕ ਪਹੁੰਚਣਾ ਆ, ਪਰ ਅਸੀਂ ਆਪਣੇ ਆਰਾਮ ਵੀ ਨਹੀਂ ਛੱਡਣੇ, ਹਨਾ, ਤੇ ਜੇਕਰ ਅਸੀਂ ਆਰਾਮ ਨਹੀਂ ਛੱਡਦੇ, ਜੇ ਆਪਣੀਆਂ ਜਿਹੜੀਆਂ ਸੁੱਖ ਸਹੂਲਤਾਂ ਆ, ਸੁਵਿਧਾਵਾਂ ਆ, ਉਹਨਾਂ ਨੂੰ ਛੱਡਣ ਦੇ ਲਈ ਤਿਆਰ ਨਹੀਂ, ਤਾਂ ਫਿਰ ਗੋਲ ਤੱਕ ਪਹੁੰਚਣਾ ਜਿਹੜਾ ਆ ਉਹ ਅਕਸਰ ਮੁਸ਼ਕਿਲ ਹੋ ਜਾਂਦਾ ਆ। ਸੋ ਇਸੇ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਗੋਲ ਤੱਕ ਪਹੁੰਚਣ ਦੇ ਲਈ ਇਹ ਜ਼ਰੂਰੀ ਬਣਾਈਏ ਕਿ ਚਾਹੇ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਆਉਣ, ਚਾਹੇ ਜਿੰਨੇ ਮਰਜ਼ੀ ਹਨੇਰ ਝੱਖੜ ਜਿਹੜੇ ਆ ਸਾਡੀ ਜ਼ਿੰਦਗੀ ਦੇ ਵਿੱਚ ਝੁੱਲਣ, ਪਰ ਇੱਕ ਵਾਰ ਜੇ ਇਰਾਦਾ ਮਜ਼ਬੂਤ ਕਰਕੇ ਅਸੀਂ ਕੁੱਦ ਪਈਏ, ਇਰਾਦੇ ਸਾਡੇ ਮਜ਼ਬੂਤ ਹੋਣ ਕਿ ਹਾਂ ਅਸੀਂ ਇਹ ਪ੍ਰਾਪਤੀ ਜਿਹੜੀ ਆ ਹਾਸਲ ਕਰਨੀ ਆ, ਤੇ ਫਿਰ ਉਸ ਪ੍ਰਾਪਤੀ ਨੂੰ ਹਾਸਲ ਕਰਨਾ ਜਿਹੜਾ ਕੋਈ ਔਖਾ ਨਹੀਂ ਹੁੰਦਾ। ਸੋ ਰੁਪਿੰਦਰ, ਗੱਲਾਂ ਬਾਤਾਂ ਅਸੀਂ ਕਰ ਰਹੇ ਸੀਗੇ ਕਿ ਤੁਸੀਂ ਕਾਫੀ ਮਿਹਨਤ ਦੇ ਨਾਲ ਆਪਣੇ ਆਪ ਨੂੰ ਦੁਬਾਰਾ ਵਾਪਸ ਗੇਮ ਦੇ ਵਿੱਚ ਲੈ ਕੇ ਆਉਂਦਾ, ਤੇ ਹੁਣ ਇੱਕ ਵਾਰ ਫੇਰ ਗੋਲਡ ਮੈਡਲ ਤੁਸੀਂ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਜਿੱਤਿਆ, ਤੇ ਸਾਡੇ ਸਾਰਿਆਂ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ। ਕਿੱਦਾਂ ਦਾ ਮੁਕਾਬਲਾ ਸੀਗਾ ਉਹ?
ਇਸ ਵਾਰੀ ਜਿੱਦਾਂ ਮੈਨੂੰ ਲੱਗਾ ਸੀਗਾ ਕਿ 50 ਕਿਲੋ ਦੇ ਵਿੱਚ ਥੋੜਾ ਮੁਕਾਬਲਾ ਘਟਿਆ, ਇਸ ਕਰਕੇ ਮੈਂ ਮਤਲਬ ਆਪਣਾ ਮਨ ਬਣਾਇਆ ਕਿ ਨਹੀਂ, ਮੈਨੂੰ ਵੱਧ ਤੋਂ ਵੱਧ ਜੇ ਮੈਂ ਕੰਪੀਟੀਸ਼ਨ ਆਪਣੇ ਨੈਸ਼ਨਲ ਲੈਵਲ ਤੇ ਖੇਲਾਂਗੀ ਤਾਂ ਮੈਨੂੰ ਇੰਟਰਨੈਸ਼ਨਲ ਲੈਵਲ ਤੇ ਹੋਰ ਵੀ ਜਾਣਾ ਈਜ਼ੀ ਹੋਊਗਾ। ਸੋ ਜਿੰਨਾ ਟਫ ਕੰਪੀਟੀਸ਼ਨ ਹੋਊਗਾ ਉਨਾ ਆਪਾਂ ਨੂੰ ਹਿੰਮਤ ਵੀ ਵਧੂਗੀ, ਆਪਣਾ ਹੌਸਲਾ ਵੀ ਵਧੂਗਾ। ਸੋ ਇਸ ਕਰਕੇ ਮੈਂ 53 ਕਿਲੋਗ੍ਰਾਮ ਵਿੱਚ ਇਸ ਕਰਕੇ ਪਾਰਟਿਸਿਪੇਟ ਕੀਤਾ ਕਿਉਂਕਿ ਕੰਪੀਟੀਸ਼ਨ ਟਫ ਸੀਗਾ। ਹਾਂਜੀ
ਜੀ। ਔਰ ਉਹਦੇ ਨਾਲ ਹੀ ਲੱਗਦੀ ਜਿਹੜੀ ਇੱਕ ਗੱਲ ਹੋਰ ਬਹੁਤ ਵਧੀਆ ਲੱਗਦੀ ਆ ਕਿ ਜਦੋਂ ਵੀ ਤੁਸੀਂ ਕੰਪੀਟੀਸ਼ਨ ਦੇ ਵਿੱਚ ਜਾਂਦੇ ਹੋ ਜਾਂ ਫਿਰ ਜਦੋਂ ਆਪਣੇ ਆਪ ਨੂੰ ਕੰਪੀਟੀਸ਼ਨ ਦੇ ਲਈ ਤਿਆਰ ਕਰਦੇ ਹੋ, ਤੁਸੀਂ ਹਰ ਵਾਰ ਇੱਕ ਨਵੇਂ ਇਰਾਦੇ ਦੇ ਨਾਲ ਜਾਂਦੇ ਹੋ, ਹਰ ਵਾਰ ਇੱਕ ਨਵੀਂ ਸੋਚ ਦੇ ਨਾਲ ਜਾਂਦੇ ਹੋ। ਜਦੋਂ ਅੱਜ ਕੱਲ ਵੀ ਤੁਸੀਂ ਪ੍ਰੈਕਟਿਸਿਸ ਕਰਦੇ ਹੋ ਤੇ ਜਦੋਂ ਕੋਈ ਵੀਡੀਓ ਜਾਂ ਕੋਈ ਫੋਟੋ ਉਹਦੇ ਵਿੱਚ ਤੁਹਾਡੀ ਬੱਚੀ ਉਹ ਵੀ ਜ਼ਰੂਰ ਨਾਲ ਹੁੰਦੀ ਹੈ, ਹਨਾ, ਔਰ ਪਰਿਵਾਰ ਦਾ ਜਿਹੜਾ ਸਾਥ ਹੋਣਾ ਉਹ ਬਹੁਤ ਜ਼ਰੂਰੀ ਹੈ ਕਿ ਪਰਿਵਾਰ ਦੀ ਜਿਹੜੀ ਸਹਾਇਤਾ ਆ, ਪਰਿਵਾਰ ਦੀ ਜਿਹੜੀ ਸਪੋਰਟ ਆ, ਜੇ ਅਸੀਂ ਇਹੋ ਜਿਹੇ ਕੰਪੀਟੀਸ਼ਨ ਦੇ ਲਈ ਬਹੁਤ ਦੂਰ ਜਾਂਦੇ ਹਾਂ, ਬਹੁਤ ਕਈ ਵਾਰ ਹੁੰਦਾ ਕਿ ਕਿਸੇ ਦੇਸ਼ ਦੇ ਵਿੱਚ ਜਾਣਾ ਵੀ ਪੈਂਦਾ, ਹਨਾ, ਸੋ ਉੱਥੇ ਪਰਿਵਾਰ ਦੀ ਜਿਹੜੀ ਸਪੋਰਟ ਆ ਉਹ ਕਿੱਦਾਂ ਆ?
ਮੇਰੀ ਬਹੁਤ ਲਾਈਕ ਘਰਦਿਆਂ ਨੇ ਵੀ, ਮੇਰੇ ਹਸਬੈਂਡ ਨੇ ਵੀ ਬਹੁਤ ਹੁਣ ਤੱਕ ਸਾਥ ਦਿੱਤਾ ਆ, ਈਵਨ ਕਿ ਜ਼ਿਆਦਾ ਇੰਟਰਨੈਸ਼ਨਲ ਕੰਪੀਟੀਸ਼ਨ ਜਿਹੜੇ ਮੈਂ ਉਹ ਮੈਰਿਜ ਤੋਂ ਬਾਅਦ ਖੇਲੇ ਆ। ਸੋ ਇਸ ਕਰਕੇ ਮੈਨੂੰ ਮਤਲਬ ਜਿਆਦਾ ਹੌਸਲਾ ਜਿਹੜਾ ਫੈਮਿਲੀ ਵੱਲੋਂ ਹੀ ਮਿਲਿਆ ਆ, ਤਾਂ ਹੀ ਹੁਣ ਤੱਕ ਕੰਟੀਨਿਊਸਲੀ। ਬਾਕੀ ਇਹਨੂੰ ਛੱਡ ਕੇ ਜਾਣਾ ਮੇਰੀ ਡਾਟਰ ਨੂੰ ਮੈਨੂੰ ਬਹੁਤ ਔਖਾ ਲੱਗਦਾ, ਸਭ ਤੋਂ ਲਾਈਕ ਹਾਰਡ ਪਾਰਟ ਮੇਰੀ ਲਾਈਫ ਦਾ ਇਹੀ ਆ ਕਿ ਇਹਨੂੰ ਛੱਡ ਕੇ ਜਾਣਾ। ਸੋ ਫਿਰ ਵੀ ਮੈਨੂੰ ਹੁੰਦਾ ਕਿ ਇਨ ਫਿਊਚਰ ਵਿੱਚ ਇਹ ਵੀ ਸੋਚੂਗੀ ਕਿ ਹਾਂ ਮੇਰੀ ਮੰਮ ਨੇ ਇਹੋ ਜਿਹਾ ਕੁਛ ਕੀਤਾ, ਅਚੀਵ ਕੀਤਾ ਆ, ਈਵਨ ਮੈਨੂੰ ਟ੍ਰੇਨਿੰਗ ਤੇ ਵੀ ਲੈ ਕੇ ਜਾਂਦੀ ਆ, ਮੇਰੇ ਨਾਲ ਐਕਸਰਸਾਈਜ਼ ਕਰਦੀ ਆ, ਮੈਨੂੰ ਫੋਲੋ ਕਰਦੀ ਆ, ਈਵਨ ਮੈਨੂੰ ਕਹਿੰਦੀ ਆ ਕਿ ਮੰਮਾ ਮੈਂ ਵੀ ਫਾਈਟ ਕਰਨੀ ਆ, ਰੈਸਲਿੰਗ ਦੀ ਫਾਈਟ ਕਰਨੀ ਆ, ਜਿੱਦਾਂ ਜੋ ਐਕਸ਼ਨ ਜੋ ਮੈਂ ਕਰਦੀ ਆ ਉਹ ਸਾਰਾ ਕੁਛ ਫੋਲੋ ਕਰਦੀ ਆ। ਸੋ ਇਹ ਵੀ ਇੱਕ ਫੈਮਿਲੀ ਦੀ ਸਪੋਰਟ ਹੀ ਹੋ ਜਾਂਦੀ ਆ ਕਿ ਇਹਦੇ ਵੱਲ ਵੇਖ ਵੇਖ ਕੇ ਮੈਨੂੰ ਹੌਸਲਾ ਮਿਲਦਾ ਆ।
ਜੀ ਜੀ ਬਿਲਕੁਲ।
ਹਾਂਜੀ।
ਸੋ ਬਹੁਤ ਜ਼ਰੂਰੀ ਹੁੰਦਾ ਆ ਕਿ ਜਦੋਂ ਅਸੀਂ ਕਿਸੇ ਵੀ ਕੰਪੀਟੀਸ਼ਨ ਦੇ ਲਈ ਜਾਂਦੇ ਹਾਂ ਉੱਥੇ ਇੱਕ ਮੋਟੀਵੇਸ਼ਨ ਜਿਹੜੀ ਆ ਪਰਿਵਾਰ ਵੱਲੋਂ ਜ਼ਰੂਰ ਸਾਨੂੰ ਮਿਲਦੀ ਰਹੇ, ਔਰ ਸਾਡੇ ਲਈ ਇਹ ਜਿਹੜੇ ਬੱਚੇ ਆ ਇਹ ਵੀ ਸਾਡੇ ਪ੍ਰੇਰਣਾ ਸਰੋਤ ਬਣਦੇ ਆ। ਔਰ ਇਸ ਵੇਲੇ ਸਾਹਿਬ ਜਿਹੜੇ ਰੁਪਿੰਦਰ ਦੀ ਗੋਦੀ ਦੇ ਵਿੱਚ, ਔਰ ਬਹੁਤ ਹੀ ਪਿਆਰੀ ਬੱਚੀ ਆ, ਬਹੁਤ ਵਾਰ ਅਸੀਂ ਇਹਨਾਂ ਦੀਆਂ ਵੀਡੀਓਜ਼ ਦੇਖਦੇ ਹਾਂ ਔਰ ਅੱਜ ਰੇਡੀਓ ਦੇ ਉੱਤੇ ਉਹ ਸਾਂਝ ਪਾ ਰਹੀ ਹੈ, ਮੈਨੂੰ ਲੱਗਦਾ ਕਿ ਉਹਨੂੰ ਵੀ ਇਹ ਥੋੜਾ ਜਿਹਾ ਹੈ ਕਿ ਮੈਂ ਵੀ ਮਾਈਕ ਤੇ ਕੁਛ ਬੋਲਾਂ। ਸਾਹਿਬ ਅੱਜ ਮੰਮਾ ਦੇ ਨਾਲ ਤੁਸੀਂ ਆਏ ਹੋ, ਹਨਾ, ਮੰਮਾ ਦੇ ਨਾਲ ਆਏ ਹੋ, ਮੰਮਾ ਦੇ ਨਾਲ ਰੈਸਲਿੰਗ ਕਰਦੇ ਹੋ, ਪ੍ਰੈਕਟਿਸ ਕਰਦੇ ਹੋ ਤੁਸੀਂ?
ਪ੍ਰੈਕਟਿਸ ਕਰਨੀ ਸਾਹਿਬ ਨੇ ਐਕਚੁਅਲੀ ਜਿੱਦਾਂ ਪੁਸ਼ਅਪਸ ਕਰਦੀ ਆ ਮੈਂ ਜਾਂ ਰੋਲਿੰਗ ਕਰਦੀ ਆ ਮੈਟ ਦੇ, ਇਹਨੂੰ ਮੈਂ ਟ੍ਰੇਨਿੰਗ ਤੋਂ ਪਹਿਲਾਂ ਲੈ ਕੇ ਜਾਂਦੀ ਆ, ਅੱਧਾ ਘੰਟਾ ਪਹਿਲਾਂ ਇਹਦੀ ਟ੍ਰੇਨਿੰਗ ਕਰਵਾਉਂਦੀ ਆ, ਫਿਰ ਮੈਂ ਆਪਣੀ ਸਟਾਰਟ ਕਰਦੀ ਆ, ਕਿਉਂਕਿ ਮੈਨੂੰ ਹੁੰਦਾ ਕਿ ਐਟਲੀਸਟ ਬੱਚਾ, ਇਹ ਇਕੱਲੀ ਰੈਸਲਿੰਗ ਨੀ, ਕਿਸੇ ਕੋਈ ਵੀ ਕੁਝ ਵੀ ਆਪਾਂ ਕਰਦੇ ਆ ਬੱਚਾ ਕਰੂਗਾ, ਯੂਜ਼ ਟੂ ਹੋ ਜੂਗਾ, ਉਹਨੂੰ ਇਸ ਚੀਜ਼ ਦੇ ਵਿੱਚ ਇੰਟਰਸਟ ਬਣ ਜੂਗਾ। ਬਾਕੀ ਸ਼ੌਂਕ ਤਾਂ ਬੱਚੇ ਦਾ ਆ ਕਿ ਜਿਹੜੀ ਚੀਜ਼ ਚ ਉਹਨੂੰ ਸ਼ੌਂਕ ਆ, ਹੋ ਸਕਦਾ ਫਿਊਚਰ ਜਾ ਕੇ ਇਹਨੂੰ ਰੈਸਲਿੰਗ ਨਹੀਂ ਜਿਮਨਾਸਟਿਕ ਚੰਗੀ ਲੱਗੇ ਜਾਂ ਕੁਝ ਹੋਰ, ਸੋ ਇਹ ਬੱਚੇ ਦੇ ਸ਼ੌਂਕ ਤੇ ਡਿਪੈਂਡ ਆ। ਬਾਕੀ ਪੇਰੈਂਟਸ ਤੇ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਕਿ, ਹਾਂਜੀ
ਬਿਲਕੁਲ ਰੁਪਿੰਦਰ, ਮੈਨੂੰ ਲੱਗਦਾ ਕਿ ਮਾਵਾਂ ਦੇ ਲਈ ਤੁਸੀਂ ਸਾਰੀਆਂ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੋ, ਕਿਉਂਕਿ ਅਸੀਂ ਬਹੁਤ ਛੇਤੀ ਹਿੰਮਤ ਹਾਰ ਕੇ ਬਹਿ ਜਾਈਦੀ ਆ, ਹਨਾ। ਕਈ ਵਾਰ ਹੁੰਦਾ ਕਿ ਸਾਡੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਆ, ਸਾਡੇ ਵਿੱਚ ਬਹੁਤ ਸਾਰੇ ਟੈਲੈਂਟਸ ਹੁੰਦੇ ਆ, ਪਰ ਜਦੋਂ ਬੱਚਾ ਹੋ ਗਿਆ ਸਾਨੂੰ ਲੱਗਦਾ ਸਾਡੀ ਤਾਂ ਲਾਈਫ ਚੇਂਜ ਹੋ ਗਈ, ਹੁਣ ਤਾਂ ਸਾਡੇ ਕੋਲ ਕੁਛ ਨੀ ਹੋਣਾ, ਹੁਣ ਅਸੀਂ ਕਰ ਹੀ ਨਹੀਂ ਸਕਦੇ, ਹਨਾ। ਤੇ ਉੱਥੇ ਇਹ ਜਿਹੜੇ ਚੈਲੰਜਸ ਆ ਉਹਨਾਂ ਨੂੰ ਅਸੈਪਟ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਆ। ਸੋ ਜੇ ਅਸੀਂ ਅਸੈਪਟ ਕਰਦੇ ਆ ਉਹਨਾਂ ਚੈਲੰਜਸ ਨੂੰ, ਤਾਂ ਫੇਰ ਮੈਨੂੰ ਲੱਗਦਾ ਕਿ ਸਾਨੂੰ ਮੰਜ਼ਿਲ ਵੀ ਦੂਰ ਨਹੀਂ ਦਿਖਾਈ ਦਿੰਦੀ। ਪਰ ਜੇ ਅਸੀਂ ਇਹ ਛੋਟੇ ਛੋਟੇ ਜਿਹੜੇ ਚੈਲੰਜਸ ਆ ਇਹਨਾਂ ਤੋਂ ਹਾਰ ਮੰਨ ਕੇ ਬਹਿ ਜਾਂਦੇ ਆ। ਸੋ ਅੱਜ ਤੁਸੀਂ ਗੱਲਬਾਤ ਕਰ ਰਹੇ ਹੋ, ਮੈਨੂੰ ਲੱਗਦਾ ਕਿ ਉਹਨਾਂ ਸਾਰੀਆਂ ਮਾਵਾਂ ਦੇ ਲਈ ਤੁਸੀਂ ਇੱਕ ਪ੍ਰੇਰਣਾ ਸਰੋਤ ਬਣ ਰਹੇ ਹੋ, ਜਿਹੜੀਆਂ ਵਾ ਸਿਰਫ ਆਪਣੇ ਬੱਚਿਆਂ ਨੂੰ ਸੰਭਾਲਣ ਦੀ ਚਿੰਤਾ ਨੂੰ ਲੈ ਕੇ ਪਰੇਸ਼ਾਨ ਹੋਈਆਂ ਰਹਿੰਦੀਆਂ। ਸੋ ਅੱਜ ਤੁਸੀਂ ਆਪਣੇ ਬੱਚੇ ਦੇ ਨਾਲ ਇੱਥੇ ਇੰਟਰਵਿਊ ਦੇਣ ਆਏ ਹੋ, ਔਰ ਬੱਚੀ ਜਿਹੜੀ ਆ ਤੁਹਾਡੇ ਨਾਲ ਇਸ ਵੇਲੇ, ਹਨਾ। ਔਰ ਬਹੁਤ ਵਾਰ ਤੁਸੀਂ ਪ੍ਰੈਕਟਿਸ ਦੇ ਉੱਤੇ, ਟ੍ਰੇਨਿੰਗ ਦੇ ਉੱਤੇ ਤੁਸੀਂ ਆਪਣੇ ਨਾਲ ਬੱਚੀ ਨੂੰ ਲੈ ਕੇ ਜਾਂਦੇ ਹੋ। ਔਰ ਸਾਡੇ ਸੁਣਨ ਵਾਲਿਆਂ ਨੂੰ ਮੈਂ ਜ਼ਰੂਰ ਕਹੂੰਗੀ ਕਿ ਦੇਖੋ, ਜੇਕਰ ਅਸੀਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਨਿੱਕੀਆਂ ਨਿੱਕੀਆਂ ਚੈਲੰਜਸ, ਚੁਣੌਤੀਆਂ ਜਿਹੜੀਆਂ ਉਹਨਾਂ ਨੂੰ ਕਬੂਲ ਕਰਦੇ ਆ, ਤਾਂ ਫਿਰ ਸਾਡੇ ਲਈ ਕੁਛ ਵੀ ਮੁਸ਼ਕਿਲ ਨਹੀਂ ਹੁੰਦਾ। ਸੋ ਰੁਪਿੰਦਰ, ਹੁਣ ਤੱਕ ਚਲੋ ਨੈਸ਼ਨਲ ਜਿਹੜੇ ਉਹਦੇ ਵਿੱਚ ਤੁਸੀਂ ਗੋਲਡ ਮੈਡਲ ਜਿੱਤ ਚੁੱਕੇ ਹੋ 8, ਤੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਆਸਟ੍ਰੇਲੀਆ ਨੂੰ ਬਹੁਤ ਵਾਰ ਰਿਪ੍ਰੈਜੈਂਟ ਵੀ ਕਰ ਚੁੱਕੇ ਹੋ, ਹਨਾ। ਬ੍ਰੋਨਸ ਮੈਡਲ ਵੀ ਤੁਹਾਨੂੰ ਮਿਲਿਆ, ਬਿਲਕੁਲ। ਤੇ ਹੁਣ ਇਹਨਾਂ ਸਾਰੀਆਂ ਪ੍ਰਾਪਤੀਆਂ ਤੋਂ ਬਾਅਦ ਅੱਗੇ ਰੁਪਿੰਦਰ ਨੇ ਕੀ ਸੋਚਿਆ ਹੋਇਆ?
ਹਾਂਜੀ, ਹੁਣ ਮੈਂ ਲਾਈਕ ਮੇਰੀ ਜਿਹੜੀ ਮੇਨ ਤਿਆਰੀ ਸੀਗੀ ਕਾਮਨਵੈਲਥ ਗੇਮਸ ਤੋਂ ਬਾਅਦ, ਤੇ ਉਹ ਸੱਟ ਤੋਂ ਬਾਅਦ, ਉਭਰਨ ਤੋਂ ਬਾਅਦ ਮੈਨੂੰ ਆਇਆ ਸੀਗਾ ਵੀ ਕੁਛ ਨਾ ਕੁਛ ਬੰਦੇ ਦਾ ਟਾਰਗੇਟ ਹੋਣਾ ਚਾਹੀਦਾ ਹੈ, ਆਪਾਂ ਨੇ ਕੁਛ ਅਚੀਵ ਕਰਨਾ ਆ, ਤੇ ਕੋਈ ਮਾਈਂਡ ਸੈਟਅਪ ਹੋਣਾ ਚਾਹੀਦਾ ਵੀ ਅਸੀਂ ਇਸ ਚੀਜ਼ ਤੱਕ ਪਹੁੰਚਣਾ ਆ। ਹੁਣ ਮੇਰੀ ਜਿਹੜੀ ਓਲੰਪਿਕਸ ਦੀ ਤਿਆਰੀ ਆ 2020 ਦੀ, ਜੋ ਕਿ ਟੋਕੀਓ ਚ ਹੋਣ ਜਾ ਰਹੀ ਆ ਨੈਕਸਟ ਈਅਰ, ਸੋ ਮੈਨੂੰ ਆਏ ਆ ਵੀ ਉਹਦੇ ਲਈ ਜੇ ਮੈਂ ਹੁਣ ਤੋਂ ਤਿਆਰੀ ਸਟਾਰਟ ਕਰਾਂਗੀ ਤਾਂ ਮੈਂ ਅਗਲੇ ਜੋ 2 ਸਾਲ ਆ ਉਹਦੇ ਲਈ ਫੁੱਲ ਤਿਆਰੀ ਕਰਾਂਗੀ। ਫੁੱਲ ਆਪਣਾ ਜਿਹੜਾ ਮਾਇੰਡ ਸੈਟਅਪ ਕਰਨਾ ਬਹੁਤ ਜ਼ਰੂਰੀ ਹੁੰਦਾ ਆ, ਜਿੱਦਾਂ ਕਿ ਫੈਮਿਲੀ ਨਾਲ ਥੋੜਾ ਲੱਗਦਾ ਵੀ ਆ ਕਿ ਮੁਸ਼ਕਿਲ ਆ, ਸਪੈਸ਼ਲੀ ਬੱਚੇ ਨਾਲ ਜਿਹੜਾ ਛੋਟਾ ਹੋਵੇ, ਬਟ ਉਹ ਕੋਈ ਏਦਾਂ ਬਿਗ ਇਸ਼ੂ ਨਹੀਂ ਆ। ਜੇ ਤੁਸੀਂ ਆਪਣਾ ਸਕੈਜੂਲ ਜਿੱਦਾਂ ਜਿੱਦਾਂ ਵੀ ਸੈਟਅਪ ਕਰ ਲੈਣੇ ਤੁਸੀਂ ਉਦਾਂ ਦੇ ਹੋ ਜਾਂਦੇ ਆ।
ਅਸੀਂ ਵੀ ਤੁਹਾਡੇ ਲਈ ਇਹੀ ਦੁਆ ਕਰਦੇ ਆ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵੀ ਪਲਾਨ ਕੀਤੇ ਹੋਏ ਆ ਗੇਮ ਨੂੰ ਲੈ ਕੇ, ਉਹਨਾਂ ਦੇ ਵਿੱਚ ਤੁਸੀਂ ਸਕਸੈਸਫੁਲ ਹੋਵੋ। ਸੋ ਓਲੰਪਿਕ 2020 ਦੀ ਜਿਹੜੀ ਤਿਆਰੀ ਆ ਉਹ ਇਸ ਵੇਲੇ ਤੁਹਾਡੀ ਚੱਲ ਰਹੀ ਹੈ, ਹਨਾ, ਔਰ ਉਹ ਨਿਰਵਿਘਨ ਤੁਹਾਡੀ ਜਿਹੜੀ ਪ੍ਰੈਕਟਿਸ ਆ, ਟ੍ਰੇਨਿੰਗ ਆ, ਉਹ ਪੂਰੀ ਹੋਵੇ, ਔਰ ਤੁਸੀਂ ਉਹਦੇ ਵਿੱਚ ਵੀ ਮੱਲਾ ਮਾਰੋ 2020 ਓਲੰਪਿਕਸ ਦੇ ਵਿੱਚ, ਅਸੀਂ ਇੱਕ ਵਾਰ ਫੇਰ ਮਾਣ ਮਹਿਸੂਸ ਕਰ ਸਕੀਏ। ਅੱਛਾ, ਤੁਹਾਡੇ ਹੋਰ ਫਿਊਚਰ ਪਲਾਨ ਕੀ ਨੇ? ਮੈਂ ਪਿੱਛੇ ਜੇ ਫੇਸਬੁੱਕ ਦੇ ਉੱਤੇ ਦੇਖ ਰਹੀ ਸੀ ਤੁਸੀਂ ਸੈਲਫ ਡਿਫੈਂਸ ਦੀਆਂ ਕਲਾਸਿਸ ਵੀ ਕੋਈ ਸ਼ੁਰੂ ਕੀਤੀਆਂ।
ਹਾਂਜੀ, ਐਕਚੁਅਲੀ ਜਿੱਦਾਂ ਦਸ਼ਮੇਸ਼ ਸਪੋਰਟਸ ਕਲੱਬ ਵਾਲੇ ਮੈਨੂੰ ਬਹੁਤ ਚਿਰ ਤੋਂ ਅਪਰੋਚ ਕਰਦੇ ਪਏ ਸੀ ਕਿ ਰੁਪਿੰਦਰ ਆਪਾਂ ਬੱਚਿਆਂ ਨੂੰ ਜਾਂ ਤਾਂ ਰੈਸਲਿੰਗ ਦੀ ਟ੍ਰੇਨਿੰਗ ਜਾਂ ਸੈਲਫ ਡਿਫੈਂਸ ਦੀ ਜਾਂ ਕੁਛ ਨਾ ਕੁਛ ਇਹੋ ਜਿਹਾ ਸਟਾਰਟ ਕੀਤਾ ਜਾਵੇ, ਸਿਖਾਇਆ ਜਾਵੇ, ਬਟ ਮੇਰੇ ਖੁਦ ਦੇ ਆਪਣੇ ਕਮਿਟਮੈਂਟ ਸੀਗੇ, ਮੈਂ ਬਿਜ਼ੀ ਸੀ ਤਾਂ ਮੈਨੂੰ ਨਹੀਂ ਉਹਨਾਂ ਨੂੰ ਯੈਸ ਫੜਾ ਹੋਈ। ਈਵਨ ਕਿ ਹੁਣ ਵੀ ਅਸੀਂ ਫਿਲਹਾਲ ਮੰਥ ਚ 2 ਕਲਾਸਿਸ ਹੀ ਰੱਖੀਆਂ ਹਲੇ ਤੱਕ, ਵੀ ਉਹ ਕਹਿੰਦੇ ਕਿ ਉਸ ਹਿਸਾਬ ਨਾਲ ਦੇਖਦੇ ਆ ਜਿੱਦਾਂ ਵੀ ਆਪਣੇ ਕਿੰਨੇ ਆਪਣੇ ਕੋਲ ਸਟੂਡੈਂਟਸ ਆਉਂਦੇ ਆ, ਕਿੰਨੇ ਬੱਚੇ ਇਕੱਠੇ ਹੁੰਦੇ ਆ। ਤੇ ਇਹਦੇ ਵਿੱਚ ਇੱਦਾਂ ਹੋਊਗਾ ਕਿ ਰੈਸਲਿੰਗ ਦੇ ਵਿੱਚ ਹੀ ਸਾਡੇ ਕੋਲ ਬਹੁਤ ਟੈਕਨੀਕਸ ਇਹੋ ਜਿਹੀਆਂ ਹੁੰਦੀਆਂ ਕਿ ਜਿਹੜੀਆਂ ਆਪਾਂ ਆਪਣੇ ਆਪ ਦਾ ਸੇਫ ਕਰ ਸਕਦੇ, ਆਪਣੇ ਆਪ ਨੂੰ ਸੈਲਫ ਡਿਫੈਂਸ ਕਰ ਸਕਦੇ ਆ। ਸੋ ਉਹ ਚੀਜ਼ਾਂ ਨੂੰ ਮਿਕਸ ਕਰਕੇ ਹੀ ਮੈਂ ਸਿਖਾਵਾਂਗੀ, ਕਿਉਂਕਿ ਮੈਂ ਜ਼ਿਆਦਾ ਲਾਈਕ ਰੈਸਲਿੰਗ ਤੇ ਸ਼ੁਰੂ ਤੋਂ ਕੰਸਨਟ੍ਰੇਟ ਕੀਤਾ ਆ। ਸੋ ਉਹਨੂੰ ਲੈ ਕੇ ਉਹ ਚੀਜ਼ ਨੂੰ ਮਿਕਸ ਕਰਕੇ ਤੇ ਮੈਂ ਫਿਰ ਹੀ ਮਤਲਬ ਬੱਚਿਆਂ ਨੂੰ ਜਾਂ ਕੁੜੀਆਂ ਨੂੰ, ਮੁੰਡਿਆਂ ਨੂੰ, ਛੋਟਿਆਂ ਨੂੰ, ਕਹਿੰਦੇ ਕਿ ਅੱਜ ਕੱਲ ਬਹੁਤ ਸਕੂਲ ਚ ਬੱਚੇ ਇੱਕ ਦੂਜੇ ਤੋਂ ਤੰਗ ਹੁੰਦੇ ਆ
ਜਾਂ ਬੁਲਿੰਗ ਦੀਆਂ ਜਿਹੜੀਆਂ,
ਹਾਂਜੀ ਬੁਲਿੰਗ ਦੀਆਂ, ਹਾਂਜੀ, ਤੇ ਉਹ ਲੈ ਕੇ ਨਾਲੇ ਕੁਝ ਮੈਂ ਉਹਨਾਂ ਨਾਲ ਆਪਣੀਆਂ ਫੀਲਿੰਗਸ ਜਾਂ ਸਾਰੀਆਂ ਚੀਜ਼ਾਂ ਸ਼ੇਅਰ ਕਰੂੰਗੀ, ਕਿਸੇ ਚੀਜ਼ ਤੋਂ ਉਹਨਾਂ ਨੇ ਡਿਪਰੈਸ਼ਨ ਚ ਨਹੀਂ ਆਉਣਾ, ਕਿਉਂਕਿ ਸੈਲਫ ਡਿਫੈਂਸ, ਡਿਪਰੈਸ਼ਨ ਬੱਚਿਆਂ ਨੂੰ ਜਾਂ ਇਹ ਚੀਜ਼ਾਂ ਸਾਰੀਆਂ ਮਿਕਸ ਕਰਕੇ ਅਸੀਂ ਮਤਲਬ ਇੱਕ ਬਣਾਵਾਂਗੇ ਆਪਣਾ ਗਰੁੱਪ ਕਿ ਅਸੀਂ ਬੱਚਿਆਂ ਨੂੰ ਬਚਾ ਸਕੀਏ ਇਹਨਾਂ ਚੀਜ਼ਾਂ ਤੋਂ। ਤੇ ਕਿਉਂਕਿ ਬੱਚੇ ਜ਼ਿਆਦਾ ਬੁਲਿੰਗ ਤੋਂ ਡਿਪਰੈਸ਼ਨ ਚ ਜਾਂਦੇ ਆ, ਸਟ੍ਰੈਸ ਹੋ ਜਾਂਦੇ ਆ, ਤੇ ਉਹ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਤੰਗ ਕਰਦੀਆਂ ਆ।
ਜੀ ਜੀ
ਹਾਂਜੀ। ਸੋ ਸਾਰਾ ਕੁਝ ਰਲਾ ਮਿਲਾ ਕੇ ਹੀ ਆਪਾਂ ਸਿਖਾਉਣਾ ਆ ਕਿ ਜਿੱਦਾਂ ਮੈਨੂੰ ਮੈਂ ਈਵਨ ਉਹਨਾਂ ਨਾਲ ਗੱਲ ਕੀਤੀ ਸੀਗੀ ਕਿ ਮੈਂ ਜਿਆਦਾ ਮਤਲਬ ਰੈਸਲਿੰਗ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਆ, ਤੇ ਉਹ ਕਹਿੰਦੇ ਕਿ ਹੋ ਸਕਦਾ ਕਿ ਕਿਸੇ ਬੱਚੇ ਨੂੰ ਕੋਈ ਇਹੋ ਜਿਹਾ ਬੱਚਾ ਹੋਵੇ ਵਿੱਚ ਕੋਈ ਇੱਕ ਵੀ, ਮੈਨੂੰ ਏਦਾਂ ਲੱਗਦਾ ਹੈ ਕਿ ਜੇ ਮੈਂ ਲਾਈਫ ਚ ਕਿਸੇ ਇੱਕ ਬੱਚੇ ਨੂੰ ਵੀ ਸਟੈਂਡ ਕਰ ਸਕੀ ਨਾ ਆਸਟ੍ਰੇਲੀਆ ਚ ਐਜ਼ ਅ ਕੋਚ, ਕਿਸੇ ਬੱਚੇ ਨੂੰ ਪਹੁੰਚਾ ਸਕੀ ਈਵਨ ਕਿ ਇੰਟਰਨੈਸ਼ਨਲ ਕੰਪੀਟੀਸ਼ਨ ਤੇ ਓਲੰਪਿਕਸ ਤੱਕ, ਤਾਂ ਮੇਰੀ ਲਾਈਫ ਸਫਲ ਆ, ਮੈਨੂੰ ਏਦਾਂ ਲੱਗਦਾ ਆ ਐਜ਼ ਅ ਕੋਚ। ਮੈਨੂੰ ਲੱਗਦਾ ਕਿ ਜੇ ਮੈਂ ਕਿਸੇ ਨੂੰ ਟ੍ਰੇਨਿੰਗ ਦੇ ਸਕਾਂਗੀ ਤਾਂ।
ਜੀ ਜੀ
ਹਾਂਜੀ।
ਸੋ ਬਹੁਤ ਚੰਗਾ, ਵਧੀਆ ਲੱਗਿਆ ਕਿ ਤੁਸੀਂ ਖੁਦ ਆਪਣੇ ਆਉਣ ਵਾਲੇ ਸਫ਼ਰ ਨੂੰ ਲੈ ਕੇ ਕਾਫੀ ਸੁਚੇਤ ਹੋ, ਔਰ ਸਪੈਸ਼ਲੀ ਤੁਸੀਂ ਆਪਣੇ ਭਾਈਚਾਰੇ ਦੀ ਇੱਕ ਤਰ੍ਹਾਂ ਮਦਦ ਵੀ ਕਰਨਾ ਚਾਹੁੰਦੇ ਹੋ, ਹਨਾ। ਦੂਸਰੀ ਗੱਲ ਜਿਵੇਂ ਤੁਸੀਂ ਕੀਤੀ ਵੀ ਜਿਹੜਾ ਬੱਚਿਆਂ ਦੇ ਵਿੱਚ ਹੌਸਲਾ ਜਿਹੜਾ ਪੈਦਾ ਕਰਨਾ, ਕਿਉਂਕਿ ਕੌਨਫੀਡੈਂਸ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ, ਤੇ ਨਾਲ ਹੀ ਨਾਲ ਇੱਕ ਸਟਰੋਂਗ ਡਿਟਰਮੀਨੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਦ੍ਰਿੜ ਇਰਾਦਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ, ਹਨਾ। ਕਈ ਵਾਰ ਕੀ ਹੁੰਦਾ ਆ ਕਿ ਅਸੀਂ ਸਿਰਫ ਡਰ ਦੇ ਨਾਲ, ਜੇ ਸਕੂਲ ਦੇ ਵਿੱਚ ਬੁਲਿੰਗ ਗਿਆ ਜਾਂ ਕੁਛ ਏਦਾਂ ਦਾ ਮਾਹੌਲ ਬਣ ਗਿਆ, ਉਸ ਤੋਂ ਬਾਅਦ ਅਸੀਂ ਜਿਹੜਾ ਇੱਕ ਗੇਮ ਨੂੰ ਲੈ ਕੇ ਤਾਂ ਜਿਹੜਾ ਚੈਲੰਜ ਅਕਸੈਪਟ ਕਰਨਾ ਉਹ ਤਾਂ ਵੱਖਰੀ ਗੱਲ ਆ, ਅਸੀਂ ਪੜ੍ਹਾਈ ਦੇ ਮਾਮਲੇ ਦੇ ਵਿੱਚ ਵੀ ਅਪਸੈਟ ਹੋ ਜਾਂਦੇ ਹਾਂ, ਹਨਾ। ਫਿਰ ਅਸੀਂ ਸਕੂਲ ਜਾਣਾ ਨੀ ਚਾਹੁੰਦੇ, ਜਾਂ ਫਿਰ ਉਹ ਜਿਹੜੀਆਂ ਸਕਿੱਲਸ ਡਿਵੈਲਪ ਕਰਨੀਆਂ ਜਿਹੜੀਆਂ ਆ ਉਹ ਸੈਲਫ ਡਿਫੈਂਸ ਦੀਆਂ ਜਿਹੜੀਆਂ ਕਲਾਸਿਸ ਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਮਦਦਗਾਰ ਸਾਬਿਤ।
ਹਾਂਜੀ ਬਿਲਕੁਲ, ਜਿੱਦਾਂ ਹੁਣ ਬੱਚੇ ਅੱਜ ਕੱਲ ਜਿੱਦਾਂ ਕਿਸੇ ਤੋਂ ਵੀ ਅਪਸੈਟ ਹੋ ਜਾਂਦੇ ਆ, ਸਕੂਲ ਤੋਂ ਹੁੰਦੇ ਆ ਜਾਂ ਬਾਹਰ ਕਿਸੇ ਗੱਲ ਤੋਂ ਹੁੰਦੇ ਆ, ਜਿਹੜੀ ਇੱਕ ਸੈਲਫ ਡਿਫੈਂਸ ਤੇ ਰੈਸਲਿੰਗ ਆ ਨਾ, ਕਿਉਂਕਿ ਰੈਸਲਿੰਗ ਇੱਕ ਇੰਡੀਵਿਜੁਅਲ ਸਪੋਰਟ ਆ, ਤੁਸੀਂ ਆਪਣੇ ਆਪ ਕੱਲੇ ਤੁਸੀਂ ਕਿਤੇ ਵੀ ਸਟੈਂਡ ਹੋ ਸਕਦੇ ਆ। ਜੇ ਤੁਸੀਂ ਇੰਡੀਵਿਜੁਅਲ ਟ੍ਰੇਨਿੰਗ ਕਰਦੇ ਆ, ਕੁਝ ਵੀ ਕਰਦੇ ਆ, ਆਈ ਨੋ ਕਿ ਟ੍ਰੇਨਿੰਗ ਕਰਨ ਵਾਸਤੇ ਪਾਰਟਨਰ ਚਾਹੀਦਾ ਆ, ਬਟ ਸਟਿਲ ਤੁਸੀਂ ਮਤਲਬ ਜਿੱਦਾਂ ਜਿੰਨਾ ਮਿਹਨਤ ਕਰਨੀ ਚਾਹੁੰਦੇ ਆ ਕਰ ਸਕਦੇ ਆ ਖੁਦ ਆਪਣੇ ਆਪ, ਤੇ ਇਹਦੇ ਨਾਲ ਕੀ ਬੱਚਿਆਂ ਚ ਕੌਨਫੀਡੈਂਸ ਆਊਗਾ, ਕਿਉਂਕਿ ਜਦੋਂ ਕੋਈ ਬੱਚਾ ਭਾਵੇਂ ਸਕੂਲ ਲੈਵਲ ਤੇ ਖੇਲਦਾ ਆ ਭਾਵੇਂ ਸਟੇਟ ਲੈਵਲ ਤੇ ਖੇਲਦਾ ਆ, ਜਦੋਂ ਇੱਕ ਵਾਰੀ ਉਹ ਕੰਪੀਟੀਸ਼ਨ ਤੇ ਚਲੇ ਜਾਂਦਾ ਆ, ਕਿਉਂਕਿ ਕੰਪੀਟੀਸ਼ਨ ਇਹੋ ਜਿਹੀ ਚੀਜ਼ ਆ ਕਿ ਜਾਂ ਤਾਂ ਬੱਚੇ ਨੂੰ ਉਹ ਇੰਨਾ ਕੁ ਮਜ਼ਬੂਤ ਬਣਾ ਦਿੰਦਾ ਇਰਾਦਿਆਂ ਤੋਂ, ਕਿਉਂਕਿ ਉਹਦੇ ਚ ਇੱਕ ਜਨੂਨ ਆ ਜਾਂਦਾ ਕਿ ਮੈਂ ਇਹ ਕੰਮ ਕਰਨਾ ਆ, ਮੈਂ ਜਿੱਤਣਾ ਆ, ਮੈਂ ਇਹਦੀ ਮਿਹਨਤ ਕਰਨੀ ਆ। ਕਹਿ ਦਿੰਦੇ ਕਿ ਹਾਰ ਕੇ ਕਈ ਬੱਚੇ ਪਿੱਛੇ ਹੋ ਜਾਂਦੇ ਆ, ਪਰ ਮੈਨੂੰ ਨੀ ਲੱਗਦਾ ਕਿ ਹਾਰ ਕੇ ਪਿੱਛੇ ਹੁੰਦੇ ਆ, ਸਗੋਂ ਉਹਨਾਂ ਨੂੰ ਕੁਝ ਮਿਲ ਜਾਂਦਾ ਆ ਕਿ ਨੈਕਸਟ ਟਾਈਮ ਮੈਂ ਕੀ। ਹਾਂਜੀ, ਕਿਉਂਕਿ ਕਹਿੰਦੇ ਆ ਨਾ ਕਿ ਕਈ ਕਹਿ ਦਿੰਦੇ ਕਿ ਹਾਰ ਜਿਹੜੀ ਬੰਦੇ ਨੂੰ ਕਰ ਦਿੰਦੀ ਆ, ਡਾਊਨ ਕਰ ਦਿੰਦੀ ਆ, ਬਟ ਹਾਰ ਡਾਊਨ ਨਹੀਂ ਕਰਦੀ, ਹਾਰ ਹੋਰ ਚੱਕਦੀ ਆ, ਕਿਉਂਕਿ ਹਾਰ ਕੇ ਹੀ ਬੰਦਾ ਸਿੱਖਦਾ ਹੈ ਕਿ ਅਗਲੀ ਵਾਰੀ ਮੈਂ ਇਹ ਮਿਸਟੇਕਸ ਨਹੀਂ ਕਰਨੀਆਂ, ਮੈਂ ਇਹਨਾਂ ਨੂੰ ਸੁਧਾਰਨਾ, ਉਹਦੇ ਲਈ ਟ੍ਰੇਨਿੰਗ ਕਰਨੀ ਆ। ਸੋ ਬੱਚੇ ਨੂੰ ਇੱਕ ਮੋਟਿਵ ਮਿਲ ਜਾਂਦਾ ਆ, ਬੱਚਾ ਕਿਤੇ ਨਾ ਕਿਤੇ ਪਹੁੰਚਣ ਲਈ ਆਪਣਾ ਸੋਚਦਾ ਆ ਕਿ ਮੈਂ ਨੈਕਸਟ ਟਾਈਮ ਆਹ ਅਚੀਵ ਕਰਨਾ ਆ, ਆਹ ਗਲਤੀਆਂ ਆਪਣੀਆਂ ਜਿਹੜੀਆਂ ਉਹ ਰਿਕਵਰ ਕਰਨੀਆਂ ਆ। ਸੋ ਇਹ ਚੀਜ਼ਾਂ ਜਿਹੜੀਆਂ ਬੱਚੇ ਨੂੰ ਇੱਕ ਮੋਟਿਵ ਮਿਲ ਜਾਂਦਾ ਆ ਕੁਛ ਕਰਨ ਦਾ। ਸੋ ਇਹੀ ਮੇਰੀ ਸੋਚ ਆ ਕਿ ਚਲੋ ਜਿੰਨਾ ਚਿਰ ਮੈਂ ਆਪਣੇ ਆਪ ਲਈ ਖੇਲਦੀ ਆ, ਜਿੰਨਾ ਚਿਰ ਪ੍ਰਮਾਤਮਾ ਸਾਥ ਵਾਹਿਗੁਰੂ ਦਿੰਦਾ ਜਾਂ ਆਪਾਂ ਵੀ ਕੁਛ ਕਰ ਪਾਉਂਦੇ ਆ, ਮੈਂ ਮਿਹਨਤ ਕਰ ਪਾਉਂਦੀ, ਮੈਂ ਕਰਾਂਗੀ 2020 ਤੱਕ, ਬਾਕੀ ਉਸ ਤੋਂ ਬਾਅਦ ਮੇਰਾ ਉਹਦੇ ਨਾਲ ਨਾਲ ਇਹ ਵੀ ਆ ਕਿ ਮੈਂ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਜਿਹੜੇ ਆਪਣੀ ਕਮਿਊਨਿਟੀ ਈਵਨ ਕਿ ਸਾਰੀ ਆਸਟ੍ਰੇਲੀਅਨ ਕਮਿਊਨਿਟੀ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਰੈਸਲਿੰਗ ਚ ਅੱਗੇ ਲੈ ਕੇ ਜਾਵਾਂ, ਕਿਉਂਕਿ ਰੈਸਲਿੰਗ ਅਜੇ ਲਾਈਕ ਇੱਥੇ ਓਨੀ ਪ੍ਰਫੁੱਲਤ ਨਹੀਂ ਹੈ, ਤੇ ਇਹ ਜਿੰਨਾ ਜਿਆਦਾ ਆਪਾਂ ਇਨਵੋਲਵ ਹੋਵਾਂਗੇ, ਇੱਕ ਓਲੰਪਿਕ ਸਪੋਰਟ ਆ, ਓਲੰਪਿਕਸ ਤੋਂ ਅੱਗੇ ਕੁਛ ਨਹੀਂ ਆ।
ਬਿਲਕੁਲ,
ਲਾਈਕ ਜੇ ਐਜ਼ ਅ ਸਪੋਰਟਸ ਲੈਵਲ ਆਪਾਂ ਸੋਚੀਏ ਨਾ, ਓਲੰਪਿਕ ਲਾਸਟ ਕੰਪੀਟੀਸ਼ਨ ਆ ਕਿ ਜਿੱਥੇ ਬੰਦਾ ਹਰ ਕੋਈ ਸੋਚਦਾ ਆ ਕਿ ਮੈਂ ਇੱਥੋਂ ਤੱਕ ਪਹੁੰਚਾ ਜਿਹੜਾ ਸਪੋਰਟਸ ਚ ਆ। ਸੋ ਇਸ ਕਰਕੇ ਮੈਨੂੰ ਆਏ ਆ ਕਿ ਐਟਲੀਸਟ, ਕਿਉਂਕਿ ਅੱਜ ਕੱਲ ਸੋਕਰ ਦਾ ਬਹੁਤ ਆ ਬੱਚਿਆਂ ਨੂੰ ਕਿ ਅਸੀਂ ਸੋਕਰ ਖੇਲਣੀ ਆ, ਚਲੋ ਬਹੁਤ ਵਧੀਆ ਚੀਜ਼ ਆ, ਮੈਂ ਨੀ ਕਹਿੰਦੀ ਕਿ ਸੋਕਰ ਨਾ, ਕਿਉਂਕਿ ਬੱਚਿਆਂ ਚ ਫੁਰਤੀ ਆਉਂਦੀ ਆ, ਤੇਜ਼ ਹੁੰਦੀ ਆ ਸੋਕਰ ਖੇਲਣਾ, ਈਵਨ ਕਿ ਰੈਸਲਿੰਗ ਵਾਲੇ ਵੀ ਅਸੀਂ ਕਈ ਵਾਰੀ ਵਾਰਮ ਅਪ ਹੁੰਦੇ ਆ ਨਾ ਤੇ ਅਸੀਂ ਸੋਕਰ ਖੇਲ ਕੇ ਹੁੰਦੇ ਆ, ਸਾਡਾ ਕਦੀ ਕਦੀ ਅਸੀਂ ਮਾਇੰਡ ਫਰੈਸ਼ ਕਰਨ ਲਈ ਰਿਲੈਕਸ ਹੋਣ ਲਈ ਅਸੀਂ ਸੋਕਰ ਖੇਲਦੇ ਆ ਕਿ ਮਾਇੰਡ ਆਪਣਾ ਡਾਇਵਰਟ ਹੁੰਦਾ, ਕਿਉਂਕਿ ਸੋਕਰ ਦੇ ਵਿੱਚ ਆਪਾਂ ਫਾਸਟ ਬਹੁਤ ਹੋ ਜਾਂਦੇ ਆ, ਤੇ ਜਿਹੜੀ ਕਿ ਰੈਸਲਿੰਗ ਦੇ ਵਿੱਚ ਇਹ ਚੀਜ਼ ਬਹੁਤ ਜ਼ਰੂਰੀ ਆ, ਟੈਕਨੀਕਲ ਹੋਣਾ ਤੇ ਫਾਸਟ ਹੋਣਾ। ਹਾਂਜੀ, ਤੇ ਇਹੀ ਚੀਜ਼ਾਂ ਮੈਂ ਚਾਹੁੰਦੀ ਕਿ ਚਲੋ ਸੋਕਰ ਵਾਲੇ ਬੱਚੇ ਵੀ ਹੌਲੀ ਹੌਲੀ ਕੁਛ ਨਾ ਕੁਛ ਇਹੋ ਜਿਹਾ ਟਰਾਈ ਕਰਨ, ਰੈਸਲਿੰਗ ਟਰਾਈ ਕਰਨ, ਮੈਨੂੰ ਲੱਗਦਾ ਕਿ ਬਹੁਤ ਵਧੀਆ ਬਹੁਤ ਅੱਗੇ ਜਾ ਸਕਦੇ ਆ ਬੱਚੇ।
ਹਾਂਜੀ, ਅੱਛਾ ਤੁਸੀਂ ਗੱਲ ਕੀਤੀ ਹੈ ਕਿ ਤੁਹਾਡਾ ਓਲੰਪਿਕਸ ਤੋਂ ਬਾਅਦ ਜਿਹੜਾ ਟੀਚਾ ਉਹ ਇਹ ਹੈ ਕਿ ਤੁਸੀਂ ਐਜ਼ ਅ ਕੋਚ ਇੱਥੇ ਚਾਹੇ ਆਪਣੇ ਭਾਈਚਾਰੇ ਨੂੰ ਜਾਂ ਜਿਹੜੇ ਬਾਹਰੀ ਭਾਈਚਾਰੇ ਦੇ ਬੱਚੇ ਆ ਉਹਨਾਂ ਨੂੰ ਟ੍ਰੇਨ ਕਰ ਸਕੋ, ਇਸ ਮਾਮਲੇ ਦੇ ਵਿੱਚ ਕੀ ਆਪਣੇ ਭਾਈਚਾਰੇ ਵੱਲੋਂ ਕੋਈ ਇਹੋ ਜਿਹੀ ਸਪੋਰਟ ਕਿ ਕੋਈ ਇਹੋ ਜਿਹਾ ਕੋਚਿੰਗ ਸੈਂਟਰ ਆਉਣ ਵਾਲੇ ਦਿਨਾਂ ਦੇ ਵਿੱਚ ਪਲਾਨ ਕੀਤਾ ਗਿਆ, ਜਾਂ ਤੁਹਾਡੀ ਗੇਮ ਨੂੰ ਲੈ ਕੇ ਕਿੱਦਾਂ ਦੀ ਸਪੋਰਟ ਆ ਭਾਈਚਾਰੇ ਵੱਲੋਂ?
ਹਾਂਜੀ ਜੇ ਆਪਣੇ ਭਾਈਚਾਰੇ ਵੱਲੋਂ ਸੋਚਿਆ ਜਾਵੇ ਕਿ ਬੱਲੇ ਬੱਲੇ ਹੱਲਾ ਸ਼ੇਰੀ ਸ਼ਾਬਾਸ਼ੀ ਸਾਰੇ ਦਿੰਦੇ ਆ, ਬਟ ਜਿੱਦਾਂ ਕਿ ਜਿੰਨੇ ਆਪਣੇ ਇੱਥੇ ਹੋਰ ਚੀਜ਼ਾਂ ਇੰਨੀਆਂ ਜ਼ਿਆਦੀਆਂ ਹੁੰਦੀਆਂ, ਪੰਜਾਬੀ ਕਮਿਊਨਿਟੀ ਚ ਇੰਨਾ ਜ਼ਿਆਦਾ ਸਪੋਰਟ ਮਿਲਦੀ ਆ। ਚਲੋ ਮੈਂ ਨੀ ਕਹਿੰਦੀ ਕਿ ਨੱਚਣਾ ਟੱਪਣਾ ਕੁਛ ਗਲਤ ਆ, ਬਹੁਤ ਵਧੀਆ ਗੱਲ ਆ ਕਿ ਬੱਚੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਆ, ਬਟ ਜਿੰਨਾ ਜ਼ੋਰ ਆਪਣੀ ਕਮਿਊਨਿਟੀ ਉਸ ਚੀਜ਼ ਤੇ ਲਾਉਂਦੀ ਆ, ਮੈਨੂੰ ਨੀ ਲੱਗਦਾ ਕਿ ਕਿਸੇ ਹੋਰ ਸਪੋਰਟਸ ਨੂੰ ਜਾਂ ਸਪੈਸ਼ਲੀ ਰੈਸਲਿੰਗ ਨੂੰ ਲੈ ਕੇ ਕੋਈ ਵੀ ਆਪਣੇ ਭਾਈਚਾਰੇ ਚ ਜਿਆਦਾ ਅੱਗੇ ਸਪੋਰਟ ਕਰਨ ਲਈ ਰੈਡੀ ਆ, ਕਿਉਂਕਿ ਕਹਿ ਦਿੰਦੇ ਆ ਸਾਰੇ ਕਿ ਹਾਂ ਅਸੀਂ ਨਾਲ ਅਸੀਂ ਨਾਲ ਆ, ਬਟ ਨਾਲ ਮਤਲਬ ਆ ਕਿ ਕੁਛ ਇਹੋ ਜਿਹਾ ਸਟਾਰਟ ਕਰ ਦੋ ਕਿ ਮੈਨੂੰ ਲੱਗੇ ਕਿ ਹਾਂ ਵੀ ਸਾਰੇ ਸਪੋਰਟ ਕਰਦੇ ਪਏ ਆ ਜਾਂ ਮੈਂ ਵੀ ਸਿਖਾਉਣ ਲਈ ਤਿਆਰ ਹੋਵਾਂ। ਕਿਉਂਕਿ ਇੱਥੇ ਮੈਨੂੰ ਨੀ ਲੱਗਦਾ ਕਿ ਆਪਣਾ ਵੀ ਰੈਸਲਿੰਗ ਚ ਕੋਈ ਬਾਲ ਆ ਪੰਜਾਬੀ ਜਾਂ ਕੋਈ ਆਪਣੀ ਕਮਿਊਨਿਟੀ ਆਪਣੇ ਬੱਚਿਆਂ ਨੂੰ ਅੱਗੇ ਲਿਆ ਰਹੀ ਆ। ਫਿਲਹਾਲ ਸਾਰੇ ਕਹਿ ਦਿੰਦੇ ਆ, ਬਟ ਅਜੇ ਕੋਈ ਖਾਸ ਮੈਨੂੰ ਲੱਗਦਾ ਨੀ ਕਿਤੋਂ ਸਪੋਰਟ ਹੋ ਰਹੀ ਆ। ਬਾਕੀ ਹੁਣ ਮੇਰੀ ਹਿੰਮਤ ਆ ਕਿ ਮੈਨੂੰ ਪਤਾ ਆ ਕਿ ਮੈਨੂੰ ਇਹਦੇ ਚ ਕੋਈ ਫਾਇਦਾ ਨਹੀਂ ਆ, ਕੋਈ ਫਾਈਨੈਂਸ਼ਲੀ ਮੈਨੂੰ ਸਪੋਰਟ ਨਹੀਂ ਆ, ਪਰ ਫਿਰ ਵੀ ਮੈਂ ਕੋਸ਼ਿਸ਼ ਜਾਰੀ ਕਰ ਰੱਖਣਾ ਚਾਹੁੰਦੀ ਆ ਕਿ ਕੁਛ ਨਾ ਕੁਛ ਇਹੋ ਜਿਹਾ ਕਰਾਂ ਕਿ ਆਪਣਾ ਭਾਈਚਾਰਾ ਆਪਣੀ ਕਮਿਊਨਿਟੀ ਸੋਚੇ ਕਿ ਹਾਂ ਵੀ ਸਾਨੂੰ ਵੀ ਹੁਣ ਇਹਦੇ ਨਾਲ ਚੱਲਣਾ ਚਾਹੀਦਾ ਆ। ਜਿੱਦਾਂ ਕਿ ਸਰ ਮੁਹੱਬਤ ਸਿੰਘ ਰੰਧਾਵਾ, ਤੁਸੀਂ ਜਾਣਦੇ ਹੋ ਉਹਨਾਂ ਨੂੰ, ਆਟੋ ਸਪਾ ਤੋਂ ਆ, ਸਿਰਫ ਉਹ ਇਨਸਾਨ ਆ ਕਿ ਜਿਹੜੇ ਮੇਰੇ ਨਾਲ ਕਾਮਨਵੈਲਥ ਗੇਮਸ ਤੋਂ ਪਹਿਲਾਂ ਦੇ ਮੈਨੂੰ ਫਾਈਨੈਂਸ਼ਲੀ ਸਪੋਰਟ ਕਰਦੇ ਆਉਂਦੇ ਆ ਤੇ ਉਹ ਅਜੇ ਤੱਕ ਚੱਲੇ ਆਉਂਦੇ। ਉਹ ਕਹਿੰਦੇ ਕਿ ਰੁਪਿੰਦਰ ਕਿ ਜਿੰਨਾ ਚਿਰ ਤੂੰ ਗੇਮ ਕਰੇਂਗੀ ਜਿੰਨਾ ਚਿਰ ਤੈਨੂੰ ਮੇਰਾ ਸਾਥ ਚਾਹੀਦਾ ਮੈਂ ਤੇਰੇ ਨਾਲ ਆ। ਸਿਰਫ ਇੱਕ ਉਹ ਪਰਸਨ ਆ ਜਿੱਦਾਂ ਮੈਨੂੰ, ਨਾ ਉਹਨਾਂ ਨੇ ਕਦੇ ਵੀ ਨੀ ਕਿਹਾ ਕਿੰਨਾ ਉਹ ਵੱਡੇ ਆ, ਉਹਨਾਂ ਨੇ ਕਦੇ ਨੀ ਕਿਹਾ ਕਿ ਤੂੰ ਮੈਨੂੰ ਸੋਸ਼ਲ ਮੀਡੀਆ ਤੇ ਲੈ ਕੇ ਆ। ਇਹ ਮੈਂ ਖੁਦ ਚਾਹੁੰਦੀ ਆ ਕਿ ਆਪਣੀ ਕਮਿਊਨਿਟੀ ਨੂੰ ਸਮਝਣਾ ਚਾਹੀਦਾ ਆ, ਸੁਣਨਾ ਚਾਹੀਦਾ, ਵੇਖਣਾ ਚਾਹੀਦਾ ਕਿ ਉਹ ਬੰਦਾ ਉਹ ਇਨਸਾਨ ਉਹ ਏਦਾਂ ਕਹਿੰਦੇ ਆ ਕਿ ਤੂੰ ਸਾਨੂੰ ਮੇਰਾ ਨਾਮ ਲੈਣ ਦੀ ਲੋੜ ਨੀ, ਕਿਤੇ ਕਿਸੇ ਨੂੰ ਦੱਸਣ ਦੀ ਵੀ ਜ਼ਰੂਰਤ ਨਹੀਂ ਆ ਕਿ ਉਹ ਇਸ ਚੀਜ਼ ਤੋਂ ਹੀ ਕਿੰਨੇ ਵੱਡੇ ਹੋ ਜਾਂਦੇ ਆ, ਹਨਾ। ਤੇ ਕੋਈ ਇੰਨੇ ਨਾਲ ਸ਼ਾਇਦ ਉਹਨਾਂ ਨੂੰ ਕੋਈ ਫਰਕ ਪੈਂਦਾ ਨਹੀਂ ਪੈਂਦਾ, ਬਟ ਉਹਨਾਂ ਦੀ ਸੋਚ ਜਿਹੜੀ ਆ ਉਹ ਮੈਨੂੰ ਇਸ ਗੱਲ ਤੋਂ ਬਹੁਤ ਚੰਗੀ ਲੱਗਦੀ ਆ ਕਿ ਐਟਲੀਸਟ
ਸਾਨੂੰ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਜਿਹੜੀ ਆ ਉਹਨਾਂ ਤੋਂ ਵੀ ਪ੍ਰਾਪਤ ਹੁੰਦੀ ਆ।
ਹਾਂਜੀ ਬਿਲਕੁਲ, ਕੋਈ ਤਾਂ ਹੈ ਕਿ ਜੋ ਮੇਰਾ ਸਾਥ ਦੇ ਰਿਹਾ। ਹਾਂਜੀ।
ਅੱਛਾ, ਤੁਸੀਂ ਜਿਵੇਂ ਗੱਲ ਕੀਤੀ ਆ ਵੀ ਭਾਈਚਾਰੇ ਦੇ ਵਿੱਚ ਬੱਲੇ ਬੱਲੇ ਜਾਂ ਜਿਹੜੀ ਹੱਲਾਸ਼ੇਰੀ ਆ ਉਹ ਤਾਂ ਜ਼ਰੂਰ ਮਿਲਦੀ ਆ, ਜਦੋਂ ਅਸੀਂ ਓਵਰਆਲ ਦੇਖਦੇ ਆ ਵੀ ਇਸ ਗੇਮ ਪ੍ਰਤੀ ਲੋਕਾਂ ਦਾ ਕਿੰਨਾ ਕੁ ਝੁਕਾਅ ਆ, ਹਨਾ। ਉੱਥੇ ਤਾਂ ਤੁਸੀਂ ਬਹੁਤ ਸਪਸ਼ਟ ਕਰ ਦਿੱਤਾ ਵੀ ਸਿਰਫ ਝੁਕਾਅ ਇੱਥੇ ਤੱਕ ਹੀ ਆ, ਹਨਾ। ਦੇਖਦੇ ਆ ਵੀ ਹੋਰ ਬਹੁਤ ਸਾਰੀਆਂ ਅਕੈਡਮੀਜ਼ ਚੱਲ ਰਹੀਆਂ ਆ, ਹੋਰ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਚੱਲ ਰਹੀਆਂ, ਪਰ ਜਦੋਂ ਸਾਡੀ ਆਪਣੀ ਕੁੜੀ, ਸਾਡੀ ਆਪਣੀ ਮਾਣਮਤੀ ਮੁਟਿਆਰ, ਜਿਹੜੀ ਸਾਡੀ ਆਪਣੀ ਕਮਿਊਨਿਟੀ ਦਾ ਵੀ ਮਾਣ ਆ, ਆਪਣਾ ਭਾਈਚਾਰੇ ਦਾ ਮਾਣ ਆ, ਹਨਾ, ਉਸ ਵੱਲੋਂ ਇਹੋ ਜਿਹੇ ਰਿਕਾਰਡ ਜਿਹੜੇ ਆ ਉਹ ਬਣਾਏ ਗਏ, ਹਨਾ। ਤੇ ਉਸ ਗੇਮ ਦੇ ਵਿੱਚ ਸਾਡੇ ਲੋਕਾਂ ਦਾ ਜਿਹੜਾ ਓਨਾ ਧਿਆਨ ਨਹੀਂ ਗਿਆ, ਹਨਾ। ਹੁਣ ਸਿਰਫ ਉਸ ਗੇਮ ਵੱਲ ਧਿਆਨ ਜਾਣ ਦੀ, ਮੇਰਾ ਤਾਂ ਜਿਹੜਾ ਹਲੇ ਸਵਾਲ ਇਹ ਵੀ ਸੀਗਾ ਕਿ ਅਸੀਂ ਕੁੜੀਆਂ ਦੀ ਰੈਸਲਿੰਗ ਵੱਲ ਕਦੋਂ ਧਿਆਨ ਦੇਣਾ, ਪਰ ਅਸੀਂ ਅਜੇ ਇਹਦਾ ਮਤਲਬ ਵੀ ਅਸੀਂ ਜਿਹੜੀ ਆਮ ਜੋੜਨ ਦੀ, ਜਿਹੜੀ ਬੱਚਿਆਂ ਨੂੰ ਜੋੜਨ ਦੀ ਗੱਲ ਆ, ਹਲੇ ਤਾਂ ਉਹ ਵੀ ਨੀ ਸ਼ੁਰੂ।
ਹਾਂਜੀ ਬਿਲਕੁਲ।
ਜਦੋਂ ਕੁੜੀਆਂ ਦੀ ਗੱਲ ਆਉਂਦੀ ਆ, ਕਿੱਦਾਂ ਦਾ ਤੁਹਾਨੂੰ ਰਿਸਪਾਂਸ, ਜੇ ਕਿਤੇ ਤੁਸੀਂ ਕੋਸ਼ਿਸ਼ ਕੀਤੀ ਪਿਛਲੇ ਸਾਲਾਂ ਦੇ ਵਿੱਚ ਕਦੇ, ਕੀ ਰਿਸਪਾਂਸ ਮਿਲਿਆ?
ਹਾਂਜੀ, ਜਿੱਦਾਂ ਜਦੋਂ ਦੀ ਤੁਸੀਂ ਦੇਖਿਆ ਹੋਊਗਾ ਕਿ ਮੂਵੀ ਆਈ ਆ ਦੰਗਲ ਆਪਣੇ ਇੰਡੀਆ ਵਿੱਚ, ਆਪਣੀ ਇੰਡੀਅਨ ਕਮਿਊਨਿਟੀ ਤੇ ਬਹੁਤ ਕਹਿ ਦਿੰਦੇ ਆ ਕਿ ਅਸੀਂ ਵੀ ਆਪਣੀਆਂ ਬੱਚੀਆਂ ਨੂੰ ਰੈਸਲਿੰਗ ਕਰਾਵਾਂਗੇ, ਕਿਉਂਕਿ ਮੋਟੀਵੇਸ਼ਨ ਮਿਲੀ ਹੋਈ ਆ ਉਹਨਾਂ ਨੂੰ ਉੱਥੋਂ। ਤੇ ਮੇਰੀ ਤਕਰੀਬਨ ਜਿੰਨੀ ਫੈਮਿਲੀ ਨਾਲ ਗੱਲ ਹੁੰਦੀ ਆ, ਸਾਰੇ ਕਹਿੰਦੇ ਕਿ ਅਸੀਂ ਵੀ ਆਪਣੀ ਕੁੜੀ ਨੂੰ ਰੈਸਲਿੰਗ ਕਰਾਵਾਂਗੇ। ਕੁਝ ਪਰਿਵਾਰ ਕਹਿ ਦਿੰਦੇ ਆ ਕਿ ਨਹੀਂ, ਟਫ ਸਪੋਰਟ ਆ, ਜਿਦਾਂ ਕੁੜੀਆਂ ਦੇ ਕੰਨ ਵਗੈਰਾ,
ਸਾਡਾ ਸੱਭਿਆਚਾਰ ਕੁਛ ਏਦਾਂ ਦਾ ਵੀ ਸਾਨੂੰ ਲੱਗਦਾ ਰਹਿੰਦਾ ਵੀ ਕੁੜੀਆਂ ਦੇ ਸੱਟ ਚੋਟ ਨੀ ਲੱਗਣੀ ਚਾਹੀਦੀ।
ਹਾਂਜੀ,
ਵਿਆਹ ਕਿੱਦਾਂ ਹੋਊਗਾ,
ਪ੍ਰੋਬਲਮ ਆਉਣ। ਹਾਂਜੀ, ਈਵਨ ਇਹ ਨੀ ਸੋਚਦੇ ਕਿ ਇਹਦੇ ਨਾਲ ਕੀ ਆ, ਜਿਹੜੀਆਂ ਕੁੜੀਆਂ ਦੀ ਸੋਚ, ਕੁੜੀਆਂ ਦੀ ਜਿਹੜਾ ਮਾਇੰਡ ਆ ਉਹ ਕਿੰਨਾ ਸੈਟਅਪ ਹੋਊਗਾ, ਉਹਨਾਂ ਨੂੰ ਕਿੰਨੀ ਇੱਕ ਸਟਰੋਂਗ ਮਤਲਬ ਮਿਲੂਗਾ ਕਿ ਅਸੀਂ ਵੀ ਕੁਛ ਕਰ ਸਕਦੀਆਂ ਵਾ, ਅਸੀਂ ਸਟਰੋਂਗ ਆ, ਅਸੀਂ ਸਾਨੂੰ ਕਮਜ਼ੋਰ ਨਾ ਬਣਾਓ ਇਹ ਗੱਲਾਂ ਕਹਿ ਕਹਿ ਕੇ ਕਿ ਵਿਆਹ ਤੋਂ ਬਾਅਦ ਵਿਚਾਰੀਆਂ ਦਾ ਕੀ ਹੋਊਗਾ ਜਾਂ ਕੋਈ ਵਿਆਹ ਕਰਾਊਗਾ ਕਿ ਨਹੀਂ ਕਰਾਊਗਾ। ਉਹਨਾਂ ਨੂੰ ਮੁੰਡਿਆਂ ਵਰਗੀ ਸੋਚ ਦੋ, ਜਿੱਦਾਂ ਦੀ ਤੁਸੀਂ ਮੁੰਡਿਆਂ ਨੂੰ ਦਿੰਦੇ ਆ ਨਾ ਕਿ ਮੁੰਡਾ ਸਾਡਾ ਉੱਥੇ ਜਾ ਕੇ ਲੜਾਈ ਕਰ ਲੂ, ਉੱਥੇ ਲੜ ਸਕਦਾ, ਆਹ ਖੇਲ ਸਕਦਾ, ਉਹ ਖੇਲ ਸਕਦਾ। ਪਿਆਰ ਤਾਂ ਧੀਆਂ ਨੂੰ ਸਾਰੇ ਬਹੁਤ ਕਰਦੇ ਆ, ਸਾਡੇ ਘਰ ਵੀ ਧੀ ਆ, ਅਸੀਂ ਵੀ ਪਿਆਰ ਕਰਦੇ ਆ, ਪਰ ਧੀ ਨੂੰ ਇਹੋ ਜਿਹਾ ਨਾ ਬਣਾਓ ਕਿ ਇਹ ਫੁੱਲ ਝੜੀ ਆ। ਕਿਉਂ ਤੁਸੀਂ ਸੋਚਦੇ ਆ ਕਿ ਨਾਜੁਕ ਜੀ ਆ, ਕਮਜ਼ੋਰ ਜੀ ਆ, ਹਾਏ ਸਾਡੀ ਧੀ ਕੁੜੀਆਂ ਵਰਗੀ ਬਣ ਕੇ ਰਵੇ। ਅਸੀਂ ਵੀ ਚਾਹੁੰਦੇ ਆ, ਪਰ ਤੁਸੀਂ ਐਟਲੀਸਟ ਓਹਨੂੰ ਇੱਕ ਕੋਈ ਕੋਈ ਜਗ੍ਹਾ ਤੇ ਦੋ, ਕੁਛ ਸਾਥ ਤੇ ਦੋ, ਸਪੋਰਟ ਤੇ ਦੋ ਕਿ ਉਹ ਇੰਨੀ ਸਟਰੋਂਗ ਹੋ ਜੇ ਕਿ ਕੋਈ ਓਹਨੂੰ ਮਾੜੀ ਨਿਗਾਹ ਨਾ, ਕਿ ਕੋਈ ਓਹਨੂੰ ਟੱਚ ਨਾ ਕਰ ਸਕੇ, ਠੀਕ ਆ ਨਾ, ਕੋਈ ਕੁਛ ਕੁਛ ਵੇਖ ਨਾ ਸਕੇ ਵੀ ਹਾਂ ਇਹ ਕੁੜੀ ਆ, ਓਹਨੂੰ ਇਹੋ ਜਿਹਾ ਬਣਾ ਦੋ ਵੀ ਹਾਂ ਠੀਕ ਆ, ਜਿੱਦਾਂ ਸੈਲਫ ਡਿਫੈਂਸ ਦੀ ਆਪਾਂ ਗੱਲ ਕਰਦੇ ਆ, ਉਹ ਇਸੇ ਲਈ ਸਿਖਾਇਆ ਜਾਂਦਾ ਵਾ ਕਿ ਕੁੜੀ ਨੂੰ ਕੁੜੀ ਸਮਝ ਕੇ ਕੋਈ ਮਾੜਾ ਚੰਗਾ ਕੋਈ ਕੁਛ ਕਹਿ ਨਾ ਸਕੇ। ਸਪੈਸ਼ਲੀ ਚਲੋ ਆਸਟ੍ਰੇਲੀਆ ਚ ਤੇ ਆਪਾਂ ਬਹੁਤ ਸੇਫ ਆ, ਇੰਡੀਆ ਚ ਕੁੜੀਆਂ ਨੂੰ ਹਰ ਮੈਨੀ ਹਰ ਸਕੂਲ ਚ ਕੁੜੀਆਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਆ, ਜਿੱਦਾਂ ਦਾ ਮਾਹੌਲ ਆ, ਜੋ ਲੋਕਾਂ ਦੀ ਸੋਚ ਬਣ ਰਹੀ ਆ ਉਹਦੇ ਅਕੋਰਡਿੰਗ। ਇੰਨਾ ਅਸੀਂ ਜਦੋਂ ਸਕੂਲ ਜਾਂਦੇ ਸੀ ਅਸੀਂ ਸੋਚਦੇ ਸੀ ਕਿ ਅਸੀਂ ਉਸ ਉਹਨਾਂ ਸਮਿਆਂ ਦੇ ਵਿੱਚ ਬਹੁਤ ਸੇਫ ਸੀਗੇ। ਅੱਜ ਦਾ ਮਾਹੌਲ ਇੰਨਾ ਜ਼ਿਆਦਾ ਖਰਾਬ ਹੋ ਗਿਆ ਕਿ ਹਰ ਘਰ ਦੇ ਵਿੱਚ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਸਾਨੂੰ ਸੈਲਫ ਡਿਫੈਂਸ ਜਾਂ ਉਹਨਾਂ ਨੂੰ ਮਤਲਬ ਇਮਿਊਨਿਟੀ ਜਾਂ ਦਿਮਾਗੀ ਤੌਰ ਤੇ ਉਹਨੂੰ ਸਟਰੋਂਗ ਬਣਾਉਣਾ ਚਾਹੀਦਾ ਕਿ ਤੁਹਾਨੂੰ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਆ, ਵੀ ਇੰਨਾ ਇੰਨਾ ਕੁ ਚਾਹੀਦਾ ਆ। ਤੇ ਇੱਥੇ ਵੀ ਈਵਨ ਜਿੱਦਾਂ ਜਿੱਦਾਂ ਫੈਮਿਲੀਜ਼ ਦੇ ਵਿੱਚ ਪੇਰੈਂਟਸ ਨੂੰ ਰਿਕੁਐਸਟ ਆ ਵੀ ਕੁੜੀਆਂ ਨੂੰ ਬੜਾ ਨਾਜ਼ੁਕ ਬਣਾ ਕੇ ਨਾ ਰੱਖੋ ਕਿ ਸਾਡੀਆਂ ਬਹੁਤ ਵਿਚਾਰੀਆਂ ਬੱਚੀਆਂ ਆ, ਇੱਦਾਂ ਆ ਉੱਦਾਂ ਆ। ਉਹਨਾਂ ਨੂੰ ਜਿੰਨਾ ਜ਼ਿਆਦਾ ਮੈਂਟਲੀ ਤੁਸੀਂ ਸਟਰੋਂਗ ਕਰੋਗੇ ਨਾ ਉਹਨਾਂ ਦੀ ਲਾਈਫ ਓਨੀ ਈਜ਼ੀ ਹੋਊਗੀ।
ਬਿਲਕੁਲ
ਹਾਂਜੀ।
ਸੋ ਜਿਹੜੀਆਂ ਕੁਛ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਕੁਛ ਜਿਹੜੀਆਂ ਗਲਤ ਮਿੱਥਾਂ ਆ ਹਨਾ, ਜਿਹਨਾਂ ਨੂੰ ਮੰਨ ਕੇ ਅਸੀਂ ਹਮੇਸ਼ਾ ਇਹ ਦੁਹਾਈ ਦਿੰਨੇ ਆ ਕਿ ਨਹੀਂ ਇਹ ਚੀਜ਼ ਕੁੜੀਆਂ ਲਈ ਨਹੀਂ ਆ, ਆਹ ਚੀਜ਼ ਜਿਹੜੀ ਆ ਕੁੜੀਆਂ ਦੇ ਲਈ ਨਹੀਂ ਆ, ਮਤਲਬ ਹਰ ਜਗ੍ਹਾ ਦੇ ਉੱਤੇ ਅਸੀਂ ਇੱਕ ਲਿਮਿਟ ਜਿਹੜੀ ਆ ਉਹ ਲਗਾ ਦਿੰਨੇ ਆ ਹਨਾ। ਸੋ ਉਹਨਾਂ ਦੀ ਜਿਹੜੀ ਓਵਰਆਲ ਡਿਵੈਲਪਮੈਂਟ ਆ ਉਹਦੇ ਉੱਤੇ ਘੱਟ ਧਿਆਨ ਦਿੱਤਾ ਜਾਂਦਾ, ਜਦਕਿ ਅਸੀਂ ਜਦੋਂ ਮੁੰਡਿਆਂ ਦੀ ਗੱਲ ਕਰਦੇ ਹਾਂ, ਅੱਜ ਕੱਲ ਬਹੁਤ ਬਦਲ ਰਿਹਾ ਸਮਾਂ, ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਿਹੜਾ ਮਾਹੌਲ ਆ ਉਹ ਵੀ ਬਦਲਿਆ ਆ, ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ ਸਾਡੇ ਭਾਈਚਾਰੇ ਦੀ ਜਿਹੜੀ ਇਹ ਸਮੱਸਿਆ ਆ ਇਹ ਹੈ, ਅਜੇ ਵੀ ਹੈ ਹਨਾ। ਤੇ ਤੁਸੀਂ ਰੁਪਿੰਦਰ ਕੀ ਕਹਿਣਾ ਚਾਹੋਗੇ ਕਿ ਜੇਕਰ ਸਾਡੀਆਂ ਬੱਚੀਆਂ ਜਾਂ ਇਸ ਵੇਲੇ ਕੁਛ ਪਰਿਵਾਰ ਜਿਹੜੇ ਸਾਨੂੰ ਸੁਣ ਰਹੇ ਆ, ਜੇਕਰ ਉਹ ਚਾਹਵਾਨ ਹੈਗੇ ਆ ਕਿ ਉਹਨਾਂ ਨੇ ਆਪਣੀਆਂ ਬੱਚੀਆਂ ਨੂੰ ਟ੍ਰੇਨਿੰਗ ਦਿਵਾਉਣੀ ਆ, ਆਪਣੇ ਮੁੰਡਿਆਂ ਨੂੰ ਆਪਣੀਆਂ ਕੁੜੀਆਂ ਨੂੰ ਟ੍ਰੇਨਿੰਗ ਦਿਵਾਉਣੀ ਆ ਰੈਸਲਿੰਗ ਦੀ ਹਨਾ, ਤਾਂ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਮਦਦ ਕਰ ਪਾਓਗੇ ਆਉਣ ਵਾਲੇ ਦਿਨਾਂ ਦੇ ਵਿੱਚ?
ਹਾਂਜੀ, ਮੈਨੂੰ ਤਾਂ ਈਵਨ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮੈਂ ਆਪਣਾ ਟਾਈਮ ਜਿਸ ਤਰ੍ਹਾਂ ਮਰਜ਼ੀ ਕੱਢਾਂ, ਕਿ ਜਿੱਦਾਂ ਸਾਊਥ ਈਸਟ ਵਿੱਚ ਮੈਂ ਰਹਿੰਦੀ ਹਾਂ ਤੇ ਮੈਨੂੰ ਈਜ਼ੀ ਆ, ਉੱਥੇ ਤਾਂ ਅਸੀਂ ਆਲਰੇਡੀ ਪਲਾਨ ਕੀਤਾ ਹੋਇਆ। ਜਿੱਦਾਂ ਮਨਪ੍ਰੀਤ ਸਿੰਘ ਭਾਜੀ ਕੱਲ ਉਹਨਾਂ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਕਿ ਤੁਸੀਂ ਇੱਕ ਵਾਰੀ ਸਟਾਰਟ ਕਰੋ ਕਿ ਮੈਂ ਤੁਹਾਡੀ ਐਜ਼ ਆ ਜੋ ਵੀ ਤੁਸੀਂ ਕਲੱਬ ਓਪਨ ਕਰਨਾ ਜੋ ਕਰਨਾ ਮੈਂ ਉਹਦੇ ਲਈ ਤੁਹਾਡੀ ਹੈਲਪ ਕਰਨ ਨੂੰ ਤਿਆਰ ਹਾਂ। ਤੇ ਉਹ ਸਾਰੀ ਸਾਡੀ ਆਲਰੇਡੀ ਪਲਾਨਿੰਗ ਹੋ ਚੁੱਕੀ ਆ ਕਿ ਦਸ਼ਮੇਸ਼ ਵਾਲਿਆ ਦਸ਼ਮੇਸ਼ ਸਪੋਰਟਸ ਕਲੱਬ ਵਾਲਿਆਂ ਨਾਲ ਤਾਂ ਜਿਹੜੀ ਮੇਰੀ ਦੋ ਦਿਨ ਦੀ ਟ੍ਰੇਨਿੰਗ ਹੈਗੀ ਉਹ ਤਾਂ ਹੈਗੀ ਆ ਬੱਚਿਆਂ ਨਾਲ, ਪਰ ਉਸ ਤੋਂ ਇਲਾਵਾ ਵੀ ਜਿਵੇਂ ਸਾਊਥ ਈਸਟ ਦੇ ਵਿੱਚ ਅਸੀਂ ਓਪਨ ਕਰਾਂਗੇ ਤੇ ਜਿੱਦਾਂ ਕੁੜੀਆਂ ਨੂੰ ਮੁੰਡਿਆਂ ਨੂੰ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦੇਵਾਂਗੇ, ਮੈਂ ਖੁਦ ਆਪ ਟ੍ਰੇਨਿੰਗ ਦੇਵਾਂਗੀ ਬੱਚਿਆਂ ਨੂੰ, ਕਿਉਂਕਿ ਮੈਨੂੰ ਲੱਗਦਾ ਕਿ ਹਰ ਕੋਈ ਬੱਚਾ ਜਿੱਦਾਂ ਸਕੂਲ ਜਾਂਦੇ ਆ ਈਵਨਿੰਗ ਚ ਮੈਂ ਵੀ ਫ੍ਰੀ ਆ, ਈਵਨਿੰਗ ਚ ਬੱਚੇ ਵੀ ਫ੍ਰੀ ਹੋਣਗੇ ਤਾਂ ਈਜ਼ੀ ਹੋਊਗਾ ਉਹਨਾਂ ਲਈ ਟਾਈਮ ਕੱਢਣਾ, ਭਾਵੇਂ ਵੀਕ ਚ ਆਪਾਂ ਦੋ ਦਿਨ ਹੀ ਕਿਉਂ ਨਾ ਕੱਢ ਸਕੀਏ, ਕਿਉਂਕਿ ਬੱਚਿਆਂ ਦੇ ਵੀ ਸਕੂਲ ਹੁੰਦੇ ਆ, ਸਟੱਡੀ ਆ, ਹਾਰਡ ਆ, ਵੀ ਹਰ ਇੱਕ ਬੱਚੇ ਲਈ ਈਜ਼ੀ ਨਹੀਂ ਹੁੰਦਾ ਵੀ ਟਾਈਮ ਕੱਢਣਾ। ਸੋ ਐਟਲੀਸਟ ਆਪਾਂ ਵੀਕ ਚ ਜੇ ਇੱਕ ਜਾਂ ਦੋ ਦਿਨ ਵੀ ਕੱਢਦੇ ਆ ਉਹਦੇ ਨਾਲ ਵੀ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਤੇ ਜੇ ਬਾਕੀ ਆਪਾਂ ਬਾਕੀ ਸਬਰਬਸ ਜਾਂ ਬਾਕੀ ਵੈਸਟ ਸਾਈਡ ਤੇ ਦੇਖਦੇ ਆ, ਨੌਰਥ ਤੇ ਦੇਖਦੇ ਆ, ਜੇ ਕਿਸੇ ਨੂੰ ਜੇ ਰੈਡੀ ਹੁੰਦੀਆਂ ਫੈਮਿਲੀਜ਼ ਤੇ ਜੇ ਕਿਸੇ ਨੂੰ ਹੈਲਪ ਚਾਹੀਦੀ ਆ, ਜੇ ਕਿਸੇ ਨੂੰ ਕੋਈ ਆਪਣਾ ਪ੍ਰਿਪੇਅਰ ਕਰ ਸਕਦਾ ਉੱਥੇ, ਕਿਉਂਕਿ ਮੈਨੂੰ ਪਤਾ ਮੈਂ ਇੰਨਾ ਪੈਸਾ ਨਹੀਂ ਲਾ ਸਕਦੀ ਕਿ ਸਿੱਧਾ ਕਹਿ ਸਕਦੇ ਆ ਕਿ ਮੈਂ ਇੰਨੇ ਮੈਟ ਇੰਨੀ ਜਗ੍ਹਾ ਤੇ ਨਹੀਂ ਲੈ ਕੇ ਜਾ ਸਕਦੀ ਕਿਉਂਕਿ ਰੈਸਲਿੰਗ ਮੈਟ ਬਹੁਤ ਐਕਸਪੈਂਸਿਵ ਆ। ਸੋ ਮੈਂ ਇੱਦਾਂ ਕਰ ਸਕਦੀ ਕਿ ਜੇ ਕਮਿਊਨਿਟੀ ਰਲ ਕੇ ਵੈਸਟ ਦੇ ਵਿੱਚ ਨੌਰਥ ਦੇ ਵਿੱਚ ਤੇ ਜੇ ਕੋਈ ਪਲਾਨ ਕੀਤਾ ਜਾਵੇ ਕਿ ਉਧਰ ਵੀ ਫੈਮਿਲੀਜ਼ ਹੈਗੀਆਂ ਜੋ ਟ੍ਰੇਨਿੰਗ ਕਰਨਾ ਚਾਹੁੰਦੀਆਂ ਆ, ਤੇ ਮੈਂ ਉਹਨਾਂ ਨੂੰ ਟ੍ਰੇਨਿੰਗ ਦੇਣ ਲਈ ਤਿਆਰ ਆ, ਭਾਵੇਂ ਮੈਂ ਜਿੱਦਾਂ ਮਰਜ਼ੀ ਉੱਥੇ ਟ੍ਰੇਨਿੰਗ ਲਈ ਪਹੁੰਚਾਂ, ਕਿਉਂਕਿ ਇੱਕ ਜਾਂ ਡੇਢ ਘੰਟੇ ਦੀ ਟ੍ਰੇਨਿੰਗ ਹੁੰਦੀ ਆ ਰੈਸਲਿੰਗ ਦੀ। ਸੋ ਉਹਦੇ ਲਈ ਮੈਂ ਜਿਵੇਂ ਮਰਜ਼ੀ ਆਪਣਾ ਟਾਈਮ ਮੈਨੇਜ ਕਰਾਂ, ਵੀਕ ਦੇ ਵਿੱਚ ਇੱਕ ਦਿਨ ਜਿੱਦਾਂ ਨੌਰਥ ਹੋ ਗਿਆ, ਵੈਸਟ ਹੋ ਗਿਆ ਜਾਂ ਸਾਊਥ ਈਸਟ ਹੋ ਗਿਆ, ਮੈਂ ਉਹਦੇ ਲਈ ਰੈਡੀ ਆ। ਬਾਕੀ ਆਪਣੀ ਕਮਿਊਨਿਟੀ ਆ, ਆਪਣੇ ਇੰਡੀਅਨ ਜਾਂ ਜੋ ਵੀ ਆਸਟ੍ਰੇਲੀਅਨ ਫੈਮਿਲੀਜ਼ ਆ, ਜੋ ਕੋਈ ਵੀ ਚਾਹੁੰਦਾ, ਮੈਂ ਉਹਦੇ ਲਈ ਰੈਡੀ ਆ।
ਬਿਲਕੁਲ, ਅਸੀਂ ਜਿਹੜਾ ਮੈਸੇਜ ਆ ਜ਼ਰੂਰ ਸਪਰੈਡ ਕਰੀਏ ਕਿ ਜੇਕਰ ਆਪਣੇ ਭਾਈਚਾਰੇ ਤੋਂ ਇਲਾਵਾ ਵੀ ਜਿਹੜੇ ਬਾਹਰੀ ਭਾਈਚਾਰੇ ਨੇ ਉਹਨਾਂ ਦੇ ਵਿੱਚੋਂ ਵੀ ਕੋਈ ਰੈਸਲਿੰਗ ਦੇ ਵਿੱਚ ਇੰਟਰਸਟ ਰੱਖਦਾ, ਕਿਸੇ ਦੀ ਦਿਲਚਸਪੀ ਹੈ, ਤਾਂ ਅਸੀਂ ਉਹਨਾਂ ਤੱਕ ਮੈਸੇਜ ਜ਼ਰੂਰ ਪਹੁੰਚਦਾ ਕਰੀਏ ਜਿਹੜੇ ਵੀ ਇਸ ਵੇਲੇ ਦੋਸਤ ਸਾਨੂੰ ਸੁਣ ਰਹੇ ਆ। ਅੱਛਾ ਰੁਪਿੰਦਰ, ਇਸ ਵੇਲੇ ਬਹੁਤ ਸਾਰੇ ਦੋਸਤ ਜਿਹੜੇ ਉਹ ਵੀਡੀਓ ਦੇ ਵਿੱਚ ਵੀ ਵੇਖ ਰਹੇ ਆ, ਤੁਸੀਂ ਬੱਚੀ ਦੀ ਵੀ ਨਾਲ ਸੰਭਾਲ ਕਰਦੇ ਹੋ, ਨਾਲ ਆਪਣੀ ਗੇਮ ਵੀ ਕਰਦੇ ਹੋ, ਨਾਲ ਤੁਹਾਡੀਆਂ ਫੈਮਿਲੀ ਕਮਿਟਮੈਂਟਸ ਵੀ ਬਹੁਤ ਨੇ ਇਸ ਵੇਲੇ, ਜਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਤੁਸੀਂ ਕਰ ਚੁੱਕੇ ਹੋ ਉਹਦੇ ਨਾਲ ਮੈਨੂੰ ਲੱਗਦਾ ਕਿ ਤੁਹਾਨੂੰ ਸਮੇਂ ਸਮੇਂ ਤੇ ਬਹੁਤ ਸਾਰੇ ਇਹੋ ਜਿਹੇ ਸਮਾਗਮਾਂ ਦਾ ਹਿੱਸਾ ਵੀ ਬਣਨਾ ਪੈਂਦਾ ਆ, ਹਨਾ, ਜਿੱਥੇ ਤੁਹਾਨੂੰ ਸਪੈਸ਼ਲ ਗੈਸਟ ਦੇ ਤੌਰ ਤੇ ਵੀ ਨਿਵਾਜਿਆ ਜਾਂਦਾ ਆ, ਹਨਾ, ਔਰ ਇਹ ਸਾਰਾ ਕੁਛ ਜਦੋਂ ਬੈਲੈਂਸ ਕਰਦੇ ਹੋ ਤਾਂ ਕਿਵੇਂ ਬੈਲੈਂਸ ਹੁੰਦਾ ਆ? ਔਰ ਜੇ ਇਸ ਵੇਲੇ ਜਿਹੜੇ ਸਾਨੂੰ ਸੁਣ ਰਹੇ, ਖਾਸ ਕਰਕੇ ਮੈਂ ਭੈਣਾਂ ਨੂੰ ਜ਼ਰੂਰ ਕਹਿਣਾ ਚਾਹੂੰਗੀ ਵੀ ਆਪਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਡਰ ਕੇ ਹਾਰ ਮੰਨ ਕੇ ਬਹਿੰਦੇ ਆ, ਤੇ ਇਹ ਚੀਜ਼ਾਂ ਜਦੋਂ ਅਸੀਂ ਬੈਲੈਂਸ ਕਰਕੇ ਚੱਲਣੀਆਂ ਹੁੰਦੀਆਂ ਆ ਤਾਂ ਅੱਗੇ ਵਧਣ ਦੇ ਲਈ ਕੀ ਕਿਸ ਤਰ੍ਹਾਂ ਜਿਹੜੀ ਤੁਸੀਂ ਆਪਣੇ ਆਪ ਨੂੰ ਪ੍ਰੇਰਣਾ ਬਣਾਉਂਦੇ ਹੋ?
ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਨੂੰ ਪਤਾ ਕਿ ਆਪਣੀ ਜਿਹੜੀਆਂ ਭੈਣਾਂ ਆ ਆਲਰੇਡੀ ਵਿਚਾਰੀਆਂ ਲਾਈਕ ਇੱਥੇ ਬਹੁਤ ਸਟਰਗਲ ਕਰਦੀਆਂ ਲਾਈਫ ਚ, ਜਿੱਦਾਂ ਜੋਬ ਵੀ ਕਰਦੀਆਂ, ਬੱਚੇ ਵੀ ਦੇਖਦੀਆਂ, ਕਈ ਤਾਂ ਹਸਬੈਂਡ ਵਾਈਫ ਇੱਦਾਂ ਦੀ ਲਾਈਫ ਆ ਕਿ ਜਿੱਦਾਂ ਇੱਕ ਮਾਰਨਿੰਗ ਸ਼ਿਫਟ ਕਰਦੇ ਆ, ਇੱਕ ਈਵਨਿੰਗ ਸ਼ਿਫਟ ਕਰਦੇ ਆ ਨਾ, ਤੋ ਮੈਨੂੰ ਆਲਰੇਡੀ ਇਹਨਾਂ ਭੈਣਾਂ ਨੂੰ ਸਲਿਊਟ ਆ ਕਿਉਂਕਿ ਇੰਨਾ ਕੁਛ ਕਰਦੀਆਂ ਆ। ਉਹਦੇ ਬਾਵਜੂਦ ਵੀ ਫਿਰ ਵੀ ਵਿਚਾਰੀਆਂ ਕਈ ਵਾਰੀ ਸੋਚਦੀਆਂ ਕਿ ਅਸੀਂ ਫਿਟ ਹੋਣਾ ਆ ਜਾਂ ਐਕਸਰਸਾਈਜ਼ ਕਰਨੀ ਆ, ਉਹਨਾਂ ਨੂੰ ਲੱਗਦਾ ਕਿ ਚੀਜ਼ਾਂ ਲਈ ਟਾਈਮ ਕੱਢਣਾ ਬਹੁਤ ਔਖਾ ਆ, ਬਟ ਜੇ ਰੋਜ਼ਾਨਾ 24 ਘੰਟੇ ਜਾਂ 12 ਘੰਟੇ ਚੋਂ ਬਿਜ਼ੀ ਸਕੈਡਿਊਲ ਚੋਂ ਜੇ ਆਪਾਂ ਅੱਧਾ ਘੰਟਾ ਵੀ ਇਸ ਚੀਜ਼ ਲਈ ਕੱਢੀਏ ਤੇ ਕੋਈ ਜਿਆਦਾ ਨਹੀਂ ਆ, ਕਿਉਂਕਿ ਆਪਣਾ ਟਾਈਮ ਮੈਨੇਜ ਕਰਨਾ ਸਭ ਤੋਂ ਜ਼ਰੂਰੀ ਆ ਕਿ ਅਸੀਂ ਮਾਰਨਿੰਗ ਚ ਕੀ ਕਰਨਾ, ਆਫਟਰਨੂਨ ਚ ਕੀ ਕਰਨਾ, ਈਵਨਿੰਗ ਚ ਕਰਨਾ, ਉਹ ਸਭ ਤੋਂ ਪਹਿਲਾਂ ਆਪਾਂ ਨੂੰ ਮਤਲਬ ਆਪਣਾ ਸੈਟਅਪ ਕਰਨਾ ਪਊਗਾ। ਉਸ ਤੋਂ ਬਾਅਦ ਹੀ ਆਪਾਂ ਮਤਲਬ ਲਾਈਫ ਚ ਕੁਛ ਹੋਰ ਕਰ ਸਕਦੇ ਆ, ਕਿਉਂਕਿ ਮੈਨੂੰ ਪਤਾ ਕਿ ਆਲਰੇਡੀ ਸਾਰੀਆਂ ਕੁੜੀਆਂ ਮੋਸਟਲੀ ਜੋਬ ਕਰਦੀਆਂ ਆ, ਜੋਬ ਤੋਂ ਬਾਅਦ ਭਾਵੇਂ ਆ ਕੇ ਭਾਵੇਂ ਜਾਣ ਤੋਂ ਪਹਿਲਾਂ ਐਟਲੀਸਟ ਅੱਧਾ ਘੰਟਾ ਇਸ ਚੀਜ਼ ਲਈ ਕੱਢਣ, ਤੇ ਕਿਉਂਕਿ ਮੈਨੂੰ ਲੱਗਦਾ ਕਿ ਈਵਨ ਇਹਨਾਂ ਚੀਜ਼ਾਂ ਨਾਲ ਬੱਚਿਆਂ ਚ ਵੀ ਉਤਸ਼ਾਹ ਆਉਂਦਾ। ਹੁਣ ਮੈਂ ਆਪਣੀ ਡਾਟਰ ਨਾਲ ਘਰੇ ਕਈ ਵਾਰੀ ਨਹੀਂ ਟਾਈਮ ਹੁੰਦਾ, ਘਰੇ ਟ੍ਰੇਨਿੰਗ ਕਰਦੀ ਆ, ਇਹ ਮੈਨੂੰ ਦੇਖਦੀ ਆ, ਮੈਨੂੰ ਫਾਲੋ ਕਰਦੀ ਆ, ਕਿਉਂਕਿ ਬੱਚੇ ਜੋ ਆਪਾਂ ਕਰਦੇ ਆ ਨਾ ਬੱਚਿਆਂ ਨੇ ਉਹੀ ਕਰਨਾ। ਜੇ ਆਪਾਂ ਕੁਛ ਚੰਗਾ ਕਰਦੇ ਬੱਚੇ ਚੰਗਾ ਕਰਨਗੇ, ਜੇ ਆਪਾਂ ਘਰ ਚ ਲੜਦੇ ਆ ਤੇ ਬੱਚੇ ਉਦਾਂ ਹੀ ਲੜਾਈਆਂ ਕਰਨਗੇ ਜਾਂ ਇਰੀਟੇਟ ਹੋਣਗੇ, ਕੁਛ ਨਾ ਕੁਛ ਉਹ ਜਿਹਾ ਹੋਣ ਲੱਗ ਜਾਂਦਾ। ਸੋ ਇਹ ਚੀਜ਼ਾਂ ਬੱਚਿਆਂ ਨੂੰ ਬਹੁਤ ਸਿੱਖਣ ਤੋਂ ਮਿਲਦੀਆਂ ਭੈਣਾਂ ਦੇ ਨਾਲ ਨਾਲ। ਸੋ ਸਭ ਤੋਂ ਪਹਿਲਾਂ ਤੇ ਆਪਣਾ ਟਾਈਮ ਮੈਨੇਜ ਉਸੇ ਹਿਸਾਬ ਨਾਲ ਕਰੋ, ਟਾਈਮ ਉਸੇ ਹਿਸਾਬ ਨਾਲ ਦੇਖੋ ਕਿ ਅਸੀਂ ਐਟਲੀਸਟ 12 ਘੰਟਿਆਂ 24 ਘੰਟਿਆਂ ਚੋਂ ਅੱਧਾ ਘੰਟਾ ਜਿਹੜਾ ਆਪਣੀ ਐਕਸਰਸਾਈਜ਼ ਲਈ ਕੱਢਣਾ ਆ। ਉਹਦੇ ਨਾਲ ਉਹਨਾਂ ਨੂੰ ਵੀ ਦਿਲ ਨੂੰ ਸਕੂਨ ਮਿਲੂਗਾ ਤੇ ਨਾਲੇ ਥੋੜਾ ਮਾਇੰਡ ਉਹਨਾਂ ਦਾ ਸੈਟਅਪ ਰਹੂਗਾ, ਕੋਨਫੀਡੈਂਸ ਆਊਗਾ। ਸਭ ਤੋਂ ਜਿਆਦਾ ਜ਼ਰੂਰੀ ਕਿ ਐਕਸਰਸਾਈਜ਼ ਨਾਲ ਜਿੰਨਾ ਲਾਈਫ ਚ ਕੋਨਫੀਡੈਂਸ ਆਉਂਦਾ, ਜਿਹੜੀਆਂ ਅੱਜ ਕੱਲ ਆਪਣੇ ਇੱਥੇ
ਨੈਗੇਟਿਵਿਟੀਜ਼ ਜਿਹੜੀਆਂ ਆ ਉਹ ਬਹੁਤ
ਖਤਮ ਹੁੰਦੀਆਂ। ਹਾਂਜੀ, ਕਈ ਵਾਰੀ ਮੈਨੂੰ ਕਿਹੜਾ ਨਹੀਂ, ਲਾਈਕ ਮੈਂ ਵੀ ਆਪਣਾ ਜਿੱਦਾਂ ਫੈਮਿਲੀ ਵੂਮੈਨ ਆ, ਆਮ ਇਨਸਾਨ ਆ, ਮੇਰੀ ਲਾਈਫ ਚ ਵੀ ਕਈ ਵਾਰੀ ਬਹੁਤ ਸਟ੍ਰੈਸ ਹੁੰਦੀ ਆ, ਟੈਨਸ਼ਨ ਹੁੰਦੀ ਆ, ਜਾਂ ਬੱਚਾ ਹੀ ਕਿਸੇ ਵੇਲੇ ਬਿਮਾਰ ਹੋ ਜੇ ਤਾਂ ਟ੍ਰੇਨਿੰਗ ਕਰਨੀ ਹਾਰਡ ਹੋ ਜਾਂਦੀ ਆ। ਤੇ ਸੋ ਇਸ ਕਰਕੇ ਮੈਨੂੰ ਹੁੰਦਾ ਆ ਕਿ ਜੇ ਮੈਂ ਮਤਲਬ ਘਰ ਦੀਆਂ ਬਾਕੀ ਸਟ੍ਰੈਸ ਨੂੰ ਲੈ ਕੇ ਜੇ ਇੰਨਾ ਕੁਛ ਸੋਚ ਕੇ ਜੇ ਮੈਂ ਵੀ ਇਹ ਚੀਜ਼ਾਂ ਕਰਨ ਲੱਗ ਜਾ ਤੇ ਮੈਂ ਨਹੀਂ ਕੁਛ ਕਰ ਸਕਦੀ। ਕਈ ਵਾਰੀ 100% ਚੋਂ ਲਾਈਕ ਕਹਿੰਦੇ 1% ਕਈ ਵਾਰੀ ਮੇਰੇ ਮਨ ਚ ਵੀ ਆ ਜਾਂਦਾ ਵਾ ਕਿ ਲਾਈਫ ਹਾਰਡ ਹੋ ਗਈ ਆ, ਦੈਟਸ ਇਟ। ਬਟ ਜਿੱਦਾਂ ਰਾਤ ਨੂੰ ਜਦੋਂ ਦਿਮਾਗ ਸ਼ਾਂਤ ਕਰਨਾ ਸੋਣਾ, ਉਦੋਂ ਇੰਜ ਲੱਗਦਾ ਕਿ ਜਿੱਦਾਂ ਟ੍ਰੇਨਿੰਗ ਨਾ ਕੀਤੀ ਜਾਂ ਨਾ ਆਪਾਂ ਮੈਂ ਅੱਗਲਾ ਕੰਪੀਟੀਸ਼ਨ ਨਹੀਂ ਖੇਲਿਆ ਤੇ ਮੇਰਾ ਕੀ ਮੋਟਿਵ ਹੋਊਗਾ ਲਾਈਫ ਦਾ, ਮੇਰਾ ਕੀ ਏਮ ਹੋਊਗਾ? ਜਿੰਨਾ ਚਿਰ ਜਾਨ ਆ ਸਰੀਰ ਚ, ਐਟਲੀਸਟ ਵਰਕਆਊਟ ਕਰੋ, ਐਟਲੀਸਟ ਕੋਈ ਏਮ ਰੱਖੋ, ਕੁਛ ਨਾ ਕੁਛ ਅਚੀਵ ਕਰਨ ਦਾ ਸੋਚੋ ਤਾਂ ਲਾਈਫ ਆਪੇ ਚੰਗੀ ਲੱਗਣ ਲੱਗ ਜਾਂਦੀ ਆ, ਲਾਈਫ ਆਪੇ ਸੋਹਣੀ ਲੱਗਦੀ ਆ।
ਸੁਰਪਿੰਦਰ, ਜਿਹੜਾ ਇਹਦਾ ਮਤਲਬ ਹੈ ਕਿ ਲਾਈਫ ਦੇ ਵਿੱਚ ਏਮ ਹੋਣਾ ਬਹੁਤ ਜ਼ਰੂਰੀ ਆ, ਤੇ ਜੇਕਰ ਸਾਡੀ ਲਾਈਫ ਦੇ ਵਿੱਚ ਸਾਡਾ ਕੋਈ ਏਮ ਨਹੀਂ ਆ ਤਾਂ ਫੇਰ ਸਾਡੀ ਜਿਹੜੀ ਜ਼ਿੰਦਗੀ ਆ ਉਹ ਕਾਫੀ ਜ਼ਿਆਦਾ ਨੈਗੇਟਿਵ ਹੋ ਜਾਂਦੀ ਆ। ਇਹ ਤੁਸੀਂ ਫਿਟਨੈਸ ਦੀ ਗੱਲ ਕੀਤੀ ਸੀਗੀ, ਸਾਡੀਆਂ ਭੈਣਾਂ ਦੀ ਫਿਟਨੈਸ ਨੂੰ ਲੈ ਕੇ ਆਪਾਂ ਸਾਰੇ ਲੋਕ ਜਾਂ ਕਹਿ ਲੋ ਵੀ ਅਸੀਂ ਜਿਹੜੇ ਪੰਜਾਬੀ ਲੋਕ ਆ ਉਹ ਬਹੁਤ ਜ਼ਿਆਦਾ ਫਿਟਨੈਸ ਨੂੰ ਲੈ ਕੇ ਅਵੇਅਰ ਵੀ ਹੈ ਨੀਗੇ, ਹਨਾ। ਪਰ ਅੱਜ ਕੱਲ ਨਾ ਇੱਕ ਹੋਰ ਚੀਜ਼ ਚੱਲ ਰਹੀ ਹੈ ਐਕਸਰਸਾਈਜ਼ ਤੋਂ ਬਚਣ ਦੇ ਲਈ, ਵੈਸੇ ਅਸੀਂ ਕਹਿੰਦੇ ਵੀ ਅਸੀਂ ਆਪਣੀ ਫਿਟਨੈਸ ਦੇ ਲਈ ਜ਼ਿਆਦਾ ਅਵੇਅਰ ਹੋ ਰਹੇ ਹਾਂ, ਪਰ ਮੈਨੂੰ ਉਹ ਤਰੀਕਾ ਬਹੁਤਾ ਜ਼ਿਆਦਾ ਕੋਈ ਪਾਏਦਾਰ ਨਹੀਂ ਲੱਗਦਾ ਜਦੋਂ ਅਸੀਂ ਕਹਿੰਦੇ ਹਾਂ ਵੀ ਪਤਲੇ ਭਾਰ ਘਟਾ ਕੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਫਿੱਟ ਕਰ ਰਹੇ
ਹਾਂ।
ਦੂਸਰੇ ਪਾਸੇ ਐਕਸਰਸਾਈਜ਼ ਦੇ ਲਈ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਸਮਾਂ ਨਹੀਂ ਆ, ਇਹ ਤਰੀਕਾ ਕਿੰਨਾ ਕੁ ਜਾਇਜ਼ ਹੈ? ਇੱਕ ਤਾਂ ਇਹ ਦੱਸਿਓ ਜ਼ਰੂਰ, ਔਰ ਇੱਕ ਤੁਸੀਂ ਜਾਣ ਤੋਂ ਪਹਿਲਾਂ ਸਾਡੇ ਸਾਰੇ ਜਿੰਨੇ ਵੀ ਇਸ ਵੇਲੇ ਭਾਈਚਾਰੇ ਦੇ ਲੋਕ ਸਾਨੂੰ ਸੁਣ ਰਹੇ ਆ, ਉਹਨਾਂ ਦੇ ਬਾਰੇ ਇੱਕ ਮੈਸੇਜ ਜਿਹੜਾ ਆ ਉਹ ਸਾਨੂੰ ਜ਼ਰੂਰ ਦਿਓ ਕਿ ਰੈਸਲਿੰਗ ਨੂੰ ਲੈ ਕੇ ਜਾਂ ਗੇਮਸ ਨੂੰ ਲੈ ਕੇ ਬੱਚਿਆਂ ਨੂੰ ਜੇ ਅਸੀਂ ਜੋੜਨਾ ਆ ਤਾਂ ਫੇਰ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
ਹਾਂਜੀ, ਸਭ ਤੋਂ ਜ਼ਰੂਰੀ ਗੱਲ ਤੇ ਇਹ ਆ ਕਿ ਜਿੱਦਾਂ ਤੁਸੀਂ ਕਰਦੇ ਆ ਕਿ ਬਾਲਾ ਫਿੱਟ ਹੋਣ ਦੀ ਜਰੂਰਤ ਨਹੀਂ ਆ, ਮਤਲਬ ਕਈ ਕੁੜੀਆਂ ਸੋਚਦੀਆਂ ਕਿ ਸ਼ਾਇਦ ਅਸੀਂ ਪਤਲੇ ਹੋ ਕੇ ਸੋਹਣੇ ਲੱਗਾਂਗੇ, ਕੋਈ ਮੈਂ ਇਹ ਚੀਜ਼ ਨੂੰ ਪੁੱਛ ਨਹੀਂ ਕਰਦੀ ਕਿ ਪਤਲੇ ਹੋ ਕੇ ਤੁਸੀਂ ਸੋਹਣੇ ਲੱਗੋਗੇ, ਪਰ ਜਿਹੜੀ ਐਕਸਰਸਾਈਜ਼ ਆ, ਤੁਹਾਡੀ ਡਾਇਟ ਆ, ਇਹ ਤੁਹਾਡੀ ਹੈਲਥ ਜਿਹੜੀ ਉਹ ਮੇਨਟੇਨ ਕਰਕੇ ਰੱਖੂਗੀ, ਤੁਹਾਨੂੰ ਬਿਮਾਰੀਆਂ ਤੋਂ ਬਚੋਗੇ ਤੁਸੀਂ, ਜਿੱਦਾਂ ਕਹਿ ਲਾ ਕਿ ਕਹਿ ਲੈਂਦੇ ਕਿ ਹੈਡੇਕ ਹੁੰਦੀ ਆ ਜਾਂ ਕੋਈ ਤੰਗੀ ਆ, ਉਹ ਚੀਜ਼ਾਂ ਤੋਂ ਬੰਦਾ ਥੋੜਾ ਬਚਿਆ ਰਹਿੰਦਾ ਆ।
ਤੇ ਜਿਹੜਾ ਮੈਸੇਜ ਆ ਉਹ ਜਾਂਦੇ ਜਾਂਦੇ ਜ਼ਰੂਰ ਅਸੀਂ ਲੈ ਲਈਏ, ਬੱਚੀ ਜਿਹੜੀ ਉਹ ਇਸ ਵੇਲੇ ਥੋੜਾ ਜਿਹਾ ਤੰਗ ਹੋ ਰਹੀ ਹੈ, ਅਸੀਂ ਜਲਦੀ ਖਤਮ ਕਰਾਂਗੇ।
ਸਭ ਤੋਂ ਜ਼ਰੂਰੀ ਮੈਸੇਜ ਹੈ ਕਿ ਬੱਚਿਆਂ ਨੂੰ ਜਿੰਨਾ ਜ਼ਿਆਦਾ ਹੋ ਸਕਦਾ ਸਪੋਰਟਸ ਇਨਵੋਲਵ ਕਰੋ, ਐਕਸਰਸਾਈਜ਼ ਕਰਾਓ, ਤੇ ਆਪਣੀ ਕਮਿਊਨਿਟੀ ਨੂੰ ਸਪੈਸ਼ਲੀ ਕਿ ਪਲੀਜ਼ ਹੋ ਸਕਦਾ ਆ ਤਾਂ ਇਸ ਚੀਜ਼ ਲਈ ਮੈਨੂੰ ਤੇ ਆਪਣੀ ਰੈਸਲਿੰਗ ਜਿਹੜੀ ਆ ਉਹ ਅੱਗੇ ਲਿਆਉਣ ਲਈ ਸਾਨੂੰ ਸਪੋਰਟ ਕਰੋ। ਸੋ ਮੈਨੂੰ ਵੀ ਚੰਗਾ ਲੱਗੂਗਾ ਕਿ ਜੇ ਮੈਂ ਐਟਲੀਸਟ ਆਪਣੀ ਕਮਿਊਨਿਟੀ ਜਾਂ ਪੂਰੀ ਆਸਟ੍ਰੇਲੀਅਨ ਕਮਿਊਨਿਟੀ ਦੇ ਬੱਚਿਆਂ ਨੂੰ ਕੁਛ ਦੇ ਸਕੀ, ਕੁਛ ਤਿਆਰ ਕਰ ਸਕੀ ਉਹਨਾਂ ਨੂੰ ਰੈਸਲਿੰਗ ਲਈ। ਹਾਂਜੀ, ਥੈਂਕ ਯੂ।
ਸੋ ਰੁਪਿੰਦਰ ਸਾਡੇ ਨਾਲ ਜੁੜਨ ਦੇ ਲਈ, ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸੋ ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਰੁਪਿੰਦਰ ਹੋਰਾਂ ਦੇ ਤਜਰਬਿਆਂ ਤੋਂ ਸਾਨੂੰ ਵੀ ਬਹੁਤ ਕੁਛ ਸਿੱਖਣ ਨੂੰ ਮਿਲਿਆ ਹੋਣਾ, ਔਰ ਜਿਵੇਂ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਔਰ ਆਪਣੀ ਘਾਲਣਾ ਦੀ ਗੱਲ ਜਿਹੜੀ ਕੀਤੀ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਉਹ ਦੱਸ ਰਹੇ ਨੇ ਕਿ ਉਹਨਾਂ ਦਾ ਟੀਚਾ ਕਿ ਉਹ ਕੋਚਿੰਗ ਦੇਣ ਦੇ ਲਈ ਇੰਟਰਸਟਡ ਨੇ, ਔਰ ਜੇਕਰ ਸਾਨੂੰ ਸੁਣ ਰਹੇ ਨੇ ਇਸ ਵੇਲੇ ਸਾਡੇ ਭਾਈਚਾਰੇ ਦੇ ਲੋਕ, ਔਰ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਰੈਸਲਿੰਗ ਦੇ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਰੁਪਿੰਦਰ ਹੋਣਾ ਦੇ ਨਾਲ ਜਿਹੜਾ ਸੰਪਰਕ ਆ ਉਹ ਬਣਾ ਸਕਦੇ ਹੋ। ਅਸੀਂ ਨੰਬਰ ਜ਼ਰੂਰ ਰੁਪਿੰਦਰ ਹੋਰਾਂ ਦਾ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ। ਰੁਪਿੰਦਰ ਹੋਰਾਂ ਦਾ ਨੰਬਰ ਹੈ ਜੀ 0433-761-595, 0433-761-595। ਤੇ ਨਾਲ ਹੀ ਨਾਲ ਤੁਹਾਨੂੰ ਇਹ ਜ਼ਰੂਰ ਦੱਸਦੇ ਜਾਈਏ ਕਿ ਜੇਕਰ ਤੁਸੀਂ ਆਪਣੇ ਏਰੀਏ ਦੇ ਵਿੱਚ ਕੁਛ ਇਹੋ ਜਿਹਾ ਡਿਵੈਲਪ ਕਰਨਾ ਚਾਹੁੰਦੇ ਹੋ ਕਿ ਕੋਈ ਰੈਸਲਿੰਗ ਕਲੱਬ ਜਿਹੜਾ ਆਪਣੇ ਭਾਈਚਾਰੇ ਦੇ ਵੱਲੋਂ ਸ਼ੁਰੂ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਤੁਹਾਨੂੰ ਰੁਪਿੰਦਰ ਦੀ ਹੈਲਪ ਦੀ ਲੋੜ ਹੋਵੇ, ਔਰ ਰੁਪਿੰਦਰ ਉੱਥੇ ਖੁਸ਼ੀ ਦੇ ਨਾਲ ਆਪਣੀ ਜਿਹੜੀ ਟ੍ਰੇਨਿੰਗ ਕਰਵਾਉਣ ਦੇ ਲਈ ਤਿਆਰ ਨੇ। ਸੋ ਇਹਨਾਂ ਚੀਜ਼ਾਂ ਦੇ ਲਈ ਤੁਸੀਂ ਜੇਕਰ ਪ੍ਰਿਪੇਅਰ ਕਰ ਰਹੇ ਹੋ, ਆਪਣੇ ਬੱਚਿਆਂ ਨੂੰ ਤਿਆਰ ਕਰ ਰਹੇ ਹੋ, ਤਾਂ ਜ਼ਰੂਰ ਤੁਸੀਂ ਸੰਪਰਕ ਕਰੋ ਰੁਪਿੰਦਰ ਦੇ ਨਾਲ। ਸੋ ਦੋਸਤੋ, ਇਹ ਸੀ ਜੀ ਇੱਕ ਮੁਲਾਕਾਤ ਰੁਪਿੰਦਰ, ਜਿਹੜੇ ਕਿ ਅੱਜ ਕਾਫੀ ਰੁਝੇਵਿਆਂ ਦੇ ਬਾਵਜੂਦ ਆਪਣੀ ਬੱਚੀ ਦੇ ਨਾਲ ਅੱਜ ਸਟੂਡੀਓ ਦੇ ਵਿੱਚ ਪਹੁੰਚੇ, ਔਰ ਤੁਸੀਂ ਆਪ ਦੇਖ ਸਕਦੇ ਹੋ ਕਿ ਬੱਚਿਆਂ ਦੇ ਨਾਲ ਇਹੋ ਜਿਹੇ ਜਿਹੜੇ ਕੰਮ ਜਾਂ ਇਹੋ ਜਿਹੇ ਜਿਹੜੇ ਟੀਚੇ ਆ ਉਹਨਾਂ ਨੂੰ ਪੂਰੇ ਕਰਨਾ ਕਿੰਨੇ ਕੁ ਚੁਣੌਤੀ ਵਾਲੇ ਹੁੰਦੇ ਆ, ਪਰ ਫਿਰ ਵੀ ਉਹਨਾਂ ਨੇ ਇਹ ਜਿਹੜਾ ਆਪਣਾ ਜ਼ਿੰਦਗੀ ਦਾ ਮਿੱਥਿਆ ਹੋਇਆ ਟੀਚਾ ਆ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਰੁਕਾਵਟ ਆ ਉਹ ਨਹੀਂ ਮੰਨੀ, ਔਰ ਇਹਨਾਂ ਸਾਰੀਆਂ ਹੰਗਾਰਾਂ ਨੂੰ ਬੜੇ ਖਿੜੇ ਮੱਥੇ ਜਿਹੜਾ ਉਹਨਾਂ ਨੇ ਸਵੀਕਾਰ ਕੀਤਾ ਹੋਇਆ, ਔਰ ਅਸੀਂ ਵੀ ਉਹਨਾਂ ਦੇ ਭਵਿੱਖ ਦੇ ਵਿੱਚ ਆਉਣ ਵਾਲੇ ਜਿਹੜੇ ਕੰਪੀਟੀਸ਼ਨ ਜਾਂ ਮੁਕਾਬਲੇ ਆ ਉਹਨਾਂ ਦੇ ਲਈ ਬਹੁਤ ਸਾਰੀਆਂ ਦੁਆਵਾਂ ਜਿਹੜੀਆਂ ਉਹਨਾਂ ਨੂੰ ਪੇਸ਼ ਕਰਦੇ ਆ, ਔਰ ਸ਼ੁਭਇੱਛਾਵਾਂ ਵੀ ਦਿੰਦੇ ਆ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਓਲੰਪਿਕਸ ਦਾ ਹਿੱਸਾ ਬਣਨ ਜਾ ਰਹੇ ਉਹਨਾਂ ਦੇ ਵਿੱਚ ਵੀ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਉਹ ਅਹਿਮ ਰਹਿਣ। ਸੋ ਇਹ ਸੀ ਜੀ ਇੱਕ ਮੁਲਾਕਾਤ, ਤੇ ਮੁਲਾਕਾਤ ਤੋਂ ਬਾਅਦ ਹੁਣ ਜਿਹੜਾ ਸਮਾਂ ਸਾਡੇ ਕੋਲ ਬਹੁਤਾ ਨਹੀਂ ਬਚਿਆ, ਇੱਕ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਨਾ ਸੀਗਾ, ਪਰ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਆ ਕਿਉਂਕਿ ਅਸੀਂ ਅਗਲੇ ਹਫਤੇ ਫੇਰ ਉਸ ਟੌਪਿਕ ਦੇ ਉੱਤੇ ਵੀ ਗੱਲ ਕਰਨੀ ਆ। ਸੋ ਟੌਪਿਕ ਜ਼ਰੂਰ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਅੱਜ, ਜਦੋਂ ਅਸੀਂ ਭਾਈਚਾਰੇ ਦੀ ਗੱਲ ਕਰਦੇ ਹਾਂ ਸਾਡੇ ਆਸਟ੍ਰੇਲੀਆ ਦੇ ਵਿੱਚ ਵਿਚਰ ਰਹੇ ਪੰਜਾਬੀ ਭਾਈਚਾਰੇ ਚ ਜਾਂ ਫਿਰ ਭਾਰਤੀ ਭਾਈਚਾਰੇ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਪੈਦਾ ਹੋ ਰਹੀਆਂ ਪਰਿਵਾਰਾਂ ਨੂੰ ਲੈ ਕੇ ਜਾਂ ਸਮਾਜ ਨੂੰ ਲੈ ਕੇ। ਸੋ ਜਿਹੜੀਆਂ ਪਰਿਵਾਰਕ ਸਮੱਸਿਆਵਾਂ ਆ ਉਹਨਾਂ ਦੇ ਵਿੱਚ ਇੱਕ ਅਹਿਮ ਸਮੱਸਿਆ ਜਿਹੜੀ ਆ ਉਹ ਪੈਦਾ ਹੋ ਰਹੀ ਆ ਕਿ ਪਰਿਵਾਰਾਂ ਦੇ ਵਿੱਚ ਜਿਹੜਾ ਜੋੜ ਮੇਲ ਜਿਸ ਤਰ੍ਹਾਂ ਦਾ ਪਹਿਲਾਂ ਦਾ ਹੁੰਦਾ ਸੀਗਾ ਉਸ ਤਰ੍ਹਾਂ ਦਾ ਜੋੜ ਮੇਲ ਜਿਹੜਾ ਆ ਉਹ ਹੁਣ ਦਿਖਾਈ ਨਹੀਂ ਦਿੰਦਾ। ਸੋ ਬਹੁਤ ਸਾਰੇ ਜਿਹੜੇ ਸਿਨੈਰੀਓ ਆ ਉਹ ਬਹੁਤ ਵੱਖਰੀ ਤਰ੍ਹਾਂ ਦੇ ਆ ਰਹੇ ਆ, ਖਾਸ ਤੌਰ ਤੇ ਜਿਹੜੇ ਬੱਚੇ ਇੱਥੇ ਜੰਮੇ ਪਲੇ ਨੇ ਉਹਨਾਂ ਬੱਚਿਆਂ ਦੀਆਂ ਜਿਹੜੀਆਂ ਪਰਿਵਾਰਕ ਕਹਾਣੀਆਂ ਨੇ ਉਹ ਬਹੁਤ ਜ਼ਿਆਦਾ ਡਿਫਰੈਂਟ ਨੇ ਸਾਡੇ ਜਿਹੜੇ ਪਹਿਲੇ ਪਰਿਵਾਰ ਜਾਂ ਕਹਿ ਲਓ ਕਿ ਪਰੰਪਰਕ ਤਰੀਕੇ ਦੇ ਨਾਲ ਨਿਭਣ ਵਾਲੇ ਜਿਹੜੇ ਪਰਿਵਾਰ ਆ ਉਹਨਾਂ ਦੇ ਨਾਲੋਂ। ਸੋ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ, ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਟੁੱਟ ਰਹੇ ਆ। ਸੋ ਉਹ ਟੁੱਟ ਰਹੇ ਪਰਿਵਾਰਾਂ ਦੀ ਜਿਹੜੀ ਕਹਾਣੀ ਆ, ਕਿਸੇ ਵੀ ਪਰਿਵਾਰ ਨੂੰ ਪੁੱਛੋ ਤਾਂ ਉਹ ਹਰ ਇੱਕ ਪਰਿਵਾਰ ਦੀ ਵੱਖਰੀ ਹੁੰਦੀ ਆ। ਇਹਦੇ ਪਿੱਛੇ ਕੀ ਕਾਰਨ ਕੰਮ ਕਰ ਰਹੇ ਆ, ਕੀ ਸਾਡੀਆਂ ਜਿਹੜੀਆਂ ਅਗਲੀਆਂ ਪੀੜ੍ਹੀਆਂ ਆ ਉਹ ਸਾਡੇ ਉਸ ਮਾਡਲ ਨੂੰ ਅਪਣਾਉਣ ਦੇ ਲਈ ਤਿਆਰ ਨਹੀਂ ਆ ਜਿਸ ਮਾਡਲ ਨੂੰ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਮਾਪਿਆਂ ਨੇ ਅਪਣਾਇਆ ਸੀ, ਜਾਂ ਫਿਰ ਅਸੀਂ ਆਪਣੀ ਆਜ਼ਾਦੀ ਨੂੰ ਲੈ ਕੇ ਜ਼ਿਆਦਾ ਸੁਚੇਤ ਹੋ ਗਏ ਹਾਂ, ਜਾਂ ਫਿਰ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ
ਮਾਂ ਪਿਓ ਦੇ ਨਾਲ ਵਿਚਰਦੇ ਹੋਏ ਉਹਨਾਂ ਦੀ ਜਿਹੜੀ ਇੰਟਰਫੇਰੈਂਸ ਆ ਉਹਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਖਲਲ ਮੰਨਦੇ ਹਾਂ, ਆਪਣੀ ਆਜ਼ਾਦੀ ਦੇ ਵਿੱਚ ਖਲਲ ਮੰਨਦੇ ਹਾਂ, ਕੀ ਕਾਰਨ ਜ਼ਿੰਮੇਵਾਰ ਨੇ? ਅਸੀਂ ਅਗਲੇ ਹਫ਼ਤੇ ਪ੍ਰੋਗਰਾਮ ਦੇ ਵਿੱਚ ਇਸ ਟੌਪਿਕ ਦੇ ਉੱਤੇ ਖੁੱਲੀ ਗੱਲਬਾਤ ਜ਼ਰੂਰ ਕਰਾਂਗੇ। ਸੋ ਤੁਸੀਂ ਜ਼ਰੂਰ ਆਪਣੇ ਸੁਝਾਅ ਪਹੁੰਚਾਉਣੇ ਆ ਜੀ ਸਾਡੇ ਤੱਕ, ਔਰ ਸਾਡੇ ਤੱਕ ਬਹੁਤ ਸਾਰੇ ਦੋਸਤ ਜਿਹੜੇ ਜੁੜੇ ਹੋਏ ਅਸੀਂ ਉਹਨਾਂ ਦੇ ਮੈਸੇਜ ਵੀ ਲੈਂਦੇ ਜਾਈਏ। ਹਰਜਿੰਦਰ ਸਿੰਘ ਘੁੰਮਣ ਸਾਹਿਬ ਸਾਡੇ ਨਾਲ ਕਾਫੀ ਦੇਰ ਤੇ ਜੁੜੇ ਹੋਏ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਜੀ ਇਸ ਲੜਕੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਕਹਿੰਦੇ ਪੁੱਤਰ ਹੁੰਦਾ ਘਰ ਦਾ ਦੀਵਾ, ਬੱਤੀ ਹੁੰਦੀ ਧੀ, ਦੀਵੇ ਦਾ ਕੰਮ ਚਾਨਣ ਦੇਣਾ, ਬਿਨ ਬੱਤੀ ਦੇ ਦੀਵਾ ਕੀ। ਕਿਆ ਬਾਤ ਹੈ ਘੁੰਮਣ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਹੌਸਲਾ ਅਫਜ਼ਾਈ ਕੀਤੀ ਹੈ ਸਾਡੀ ਇਸ ਮੁਟਿਆਰ ਦੀ। ਸੋ ਕਹਿੰਦੇ ਲਾਈਫ ਇਜ਼ ਏ ਸਟਰਗਲ, ਨੋਟ ਬੈਡ ਆਫ ਰੇਜਿਸ, ਹੌਰ ਤੋਂ ਬਾਹਰ ਕਹਿੰਦੇ ਬੰਦਾ ਜਿੱਤਦਾ ਆ, ਤੇ ਇਹ ਲੜਕੀ ਹੌਸਲਾ, ਇਸ ਲੜਕੀ ਦਾ ਕਹਿੰਦੇ ਹੌਸਲਾ ਬੜਾ ਬਲਵਾਨ ਆ, ਤੇ ਇਰਾਦਾ ਮਜ਼ਬੂਤ ਹੋਵੇ ਤਾਂ ਬੰਦਾ ਪਹਾੜ ਨਾਲ ਮੱਥਾ ਲਾ ਲੈਂਦਾ ਆ, ਤੇ ਵਿਚਾਰ ਵੀ ਕਹਿੰਦੇ ਮੈਨੂੰ ਬਹੁਤ ਵਧੀਆ ਲੱਗੇ ਆ ਜੀ ਲੜਕੀ ਦੇ ਗਿਆਨ ਵਾਲੇ। ਹਾਂ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਤੁਸੀਂ ਵਿਚਾਰ ਪਸੰਦ ਕੀਤੇ ਔਰ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਆ। ਤੇ ਬਾਕੀ ਪਰਵਿੰਦਰ ਹੋਰਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀਗੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ, ਇੱਕ ਗੀਤ ਅਸੀਂ ਤੁਹਾਡੀ ਨਜ਼ਰ ਜ਼ਰੂਰ ਕਰਾਂਗੇ। ਤੇ ਫਿਲਹਾਲ ਇਜਾਜ਼ਤ ਸਾਨੂੰ ਵੀ ਲੈਣੀ ਪੈਣੀ ਆ, ਸਮਾਂ ਜਿਹੜਾ ਸਿਰਫ ਸਾਡੇ ਕੋਲ 3 ਮਿੰਟ ਦਾ ਬਚਿਆ, ਤੇ ਸਮੇਂ ਤੋਂ ਉੱਪਰ ਅਸੀਂ ਅੱਜ ਪ੍ਰੋਗਰਾਮ ਨਹੀਂ ਲੈ ਕੇ ਜਾਵਾਂਗੇ। ਸੋ ਦੋਸਤੋ ਤੁਹਾਡੇ ਲਈ ਜਾਂਦੇ ਜਾਂਦੇ ਇੱਕ ਗੀਤ ਦੇ ਨਾਲ ਮੈਂ ਛੱਡ ਕੇ ਜਾ ਰਹੀ ਹਾਂ, ਤੇ ਪ੍ਰੋਗਰਾਮ ਅਗਲੇ ਹਫ਼ਤੇ ਲੈ ਕੇ ਹਾਜ਼ਰ ਹੋਵਾਂਗੀ। ਪਰ ਸ਼ਾਮ ਨੂੰ ਅਸੀਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ 7 ਵਜੇ ਤੋਂ 8 ਵਜੇ ਤੱਕ ਫੇਰ ਤੁਹਾਡੇ ਰੂਬਰੂ ਹੋਵਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ। ਸੋ ਦਿਓ ਜੀ ਇਜਾਜ਼ਤ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।